तेरी पनह खुदाए पनह पना तेरी पना खुदाए तू बख्शंदगी शेख फरीद खैर
बंदगी बंदगी
परम सत्कार योग सतगुरां दी साजी नवाजी गुरु प्यारी गुरु सवारी सात संगत जी पहले दीवान विच हाजरी भर रहे हैं। आओ सब तो पहला रसना पवित्र करो गुरु जी की बख्शिश दोहराओ गज के आखो जी वाहेगुरु जी का खालसा वाहेगुरु जी की फतेह। नमस्कार करन वाले वीरां नूं भैणां नूं बेनती है कृपा करके पांच चार मिनटां दे विच विच नमस्कार करके जिथे जिथे जगह मिले सजन दी खेचल करो। जतन करिए आपां भी एक एक बचन गुरबाणी दा समझ सकीए ते गुरु जी दे बचनां नूं समझ के अपनी जिंदगी विच लागू कर लैणा। उन्हां बचनां तों बाहर ना जाना बचनां विच बंद हो जाना ही असल विच बंदगी हुंदी है। गुरु जी दे बचना विच बंद रहन वाला ही बंदगी कर रहा है। जेड़ा बचना च बंद है गुरबाणी दे मुताबक अपनी जिंदगी जीउण लग जांदा है। जेड़ा मन करके गुरु दे बचना तो बाहर नहीं जांदा असल बंदगी हुई है। सो इसे करके आपां गुरु जी दे चरणा विच बेनती करदे हां हमेशा कि सानू बंदगी मिले भी असी मन करके गुरु साहब दे बचना तो बाहर ना चलीए। मन करके असी गुरु साहब जी दे बचना विच बंद हो जाइए। हुण जपण वाले बड़े है प्यारियो हुण आपां भी सारे वाहिगुरु 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 बोल बोल के जपदे हैं। हिंदू वीर ने जेड़े ओ राम राम करदे है मुसलमान जेड़े है वो अल्लाह अल्लाह करते हैं। कोई हरी हरी करी जाता है कोई करीम कोई रहीम किन्ने तरह के रब के नाम ने आप वाहिगुरु वाहिगुरु कहने वक्खो वक्खरे मालक के नाम हैं और वक्खरे वक्खरे ढंग नाल सारे जपते हैं। कोई बोले बोलो पढ़ो कोई बोले राम राम कोई खुदाए वक्खो वक्खरे तरीकों नाल सारे जपते
कोई बोले राम राम कोई खुदाए कोई सेवे गोसैया कोई अलाहे।
रब दे वक्खो वक्खरे गुण वेख के उदे नाम रख ले किरतम नाम कथे तेरे जेहबा सत नाम तेरा परा पूर्व ला। साडे दुख हर लैंदा है दुखड़े हर लैंदा है तां करके हरी कहता रहम करदा है इह गुण है रब दा रहीम कहता किरपा करदा है इसे करके करीम कहता। बहुत अद्भुत है अद्भुत बहुत डिफरेंट है वंडरफुल है इसे करके वाहे गुरु कहता। सो वक्खो वक्खरे परमात्मा दे मालक जी दे गुणा नूं वेख के मालक दे प्यारियां ने उहदे नाम रखे है। पर नाम असल विच है की है आपां इस टॉपिक नूं थोड़ा जिहा समझण दी कोशिश करिए। कृपा करके इस नुकते नूं आराम नाल समझण दी कोशिश करिओ। बहुत बंदे मेरी जिंदगी विच भी मैं वेखे है मिलते है और हर बंदा जिहड़ा जग्यासू वैसे तो इधर दे आशिक घट ने कोई कोई हुंदा है पर जिहड़े बंदे लगदे है लगन फिर ओह ऐ जे करनगे नाम दी दात बाबा जी मिल जे नाम हर वेले चले नाम साडे अंदर चला दिओ जां कोई अरदास करो भी सानू नाम साडे अंदर चल पे किवें ना किवें नाम हर वेले नाम ਇਦਾਂ ਦੀ ਗੱਲ ਕਰਦੇ। ਕਿਰਪਾ ਕਰਕੇ ਪੜ੍ਹੇ ਲਿਖੇ ਸੱਜਣੋ ਹਰ ਗੱਲ ਨੂੰ ਬੜੇ ਸੋਹਣੇ ਢੰਗ ਨਾਲ ਤੁਸੀਂ ਸਮਝ ਸਕਦੇ ਹੋ ਤਾਂ ਕਰਕੇ ਮੈਂ ਇਸ ਟੌਪਿਕ ਤੇ ਥੋੜੀ ਜਿਹੀ ਬੇਨਤੀ ਕਰਦਾ ਜੇ ਇਹ ਨੁਕਤਾ ਕਲਿੱਕ ਹੋ ਜੇ ਮਾਈਂਡ ਵਿੱਚ ਸਮਝ ਆ ਜਾਏ ਇਹ ਔਰ ਇਹ ਸਮਝਣਾ ਬੜਾ ਹੀ ਜ਼ਰੂਰੀ ਹੈ ਬੜਾ ਲਾਜ਼ਮੀ ਹੈ ਇਹ ਨੁਕਤਾ ਸਮਝਣਾ ਕਿਉਂਕਿ ਜਿੰਨਾ ਚਿਰ ਇਹ ਗੱਲ ਸਮਝ ਵਿੱਚ ਨਹੀਂ ਪੈਂਦੀ ਉਹਨਾਂ ਚਿਰ ਏਡਾ ਵੱਡਾ ਭੁਲੇਖਾ ਹੈ ਕਿ ਅਸੀਂ ਸੋਚ ਵੀ ਨਹੀਂ ਸਕਦੇ ਸਾਰੀ ਜ਼ਿੰਦਗੀ ਬੰਦਾ ਇਸ ਚੱਕਰ 'ਚ ਹੀ ਪਿਆ ਰਹਿੰਦਾ ਵੀ ਨਾਮ ਕਿਵੇਂ ਮਿਲਦਾ ਕਿਵੇਂ ਚੱਲਦਾ ਪੁੱਛਦਾ ਤੁਰਿਆ ਫਿਰਦਾ ਹੈ ਔਰ ਕਈ ਬੰਦੇ ਇਸੇ ਚੱਕਰ ਵਿੱਚ ਬਹਿ ਕੇ ਗਲਤ ਬੰਦਿਆਂ ਦੇ ਹੱਥਾਂ ਵਿੱਚ ਫਸ ਕੇ ਸਾਰੀ ਜ਼ਿੰਦਗੀ ਲੰਘਾ ਦਿੰਦੇ ਆ ਐਵੇਂ ਕੱਖ ਨਹੀਂ ਬੱਲੇ ਪੈਂਦਾ ਸਾਰੀ ਸਾਰੀ ਜ਼ਿੰਦਗੀ ਉਹ ਇਹਨਾਂ ਕੰਮਾਂ 'ਚ ਲੰਘਾ ਦਿੰਦੇ ਆ ਕਿ ਸਾਨੂੰ ਨਾਮ ਮਿਲ ਜੇ ਕਦੇ ਉਹਦੇ ਤੋਂ ਪੁੱਛਣਗੇ ਕਦੇ ਉਹਦੇ ਤੋਂ ਪੁੱਛਣਗੇ ਕਦੇ ਉਹਦੇ ਤੋਂ ਪੁੱਛਣਗੇ ਉਹ ਬਸ ਫਿਰ ਇਹਨਾਂ ਚੱਕਰਾਂ 'ਚ ਹੀ ਪਏ ਰਹਿੰਦੇ ਪਰ ਮੇਰੀ ਬੇਨਤੀ ਨੂੰ ਧਿਆਨ 'ਚ ਰੱਖਿਓ ਅਸੀਂ ਹਮੇਸ਼ਾ ਅਗਵਾਈ ਆਪਣੇ ਸਤਿਗੁਰੂ ਤੋਂ ਲੈਣ ਦੀ ਆਦਤ ਪਾਈਏ ਅਸੀਂ ਜੋ ਪੁੱਛਣਾ ਹੈ ਆਪਣੇ ਸਤਿਗੁਰੂ ਨੂੰ ਪੁੱਛੀਏ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿਆਣਾ ਕੋਈ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਸੇਧ ਸਾਨੂੰ ਕੋਈ ਨਹੀਂ ਦੇ ਸਕਦਾ ਇਸ ਕਰਕੇ ਆਪਾਂ ਉਹਨਾਂ ਦੇ ਸਿੱਖਾਂ ਤੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਕਹਿ ਮੁਤਾਬਕ ਹੀ ਚੱਲਣਾ ਸਾਨੂੰ ਚਾਹੀਦਾ ਹੈ ਸੋ ਇਸ ਕਰਕੇ ਕਿਰਪਾ ਕਰਕੇ ਇਸ ਨੁਕਤੇ ਨੂੰ ਜ਼ਰੂਰ ਸਮਝਣ ਦੀ ਖੇਚਲ ਕਰਿਓ ਜਿਵੇਂ ਕਿ ਆਪਾਂ ਚਲੋ ਆ ਪਹਿਲਾਂ ਬੇਨਤੀ ਕਰ ਲੈਂਦੇ ਹਾਂ ਕਿਉਂਕਿ ਅਜੇ ਤੱਕ ਸੰਗਤ ਦਾ ਟਕਾਅ ਬਣ ਜੂ ਥੋੜੇ ਚਿਰ ਤੱਕ ਮੱਥਾ ਟੇਕਣ ਵਾਲੇ ਜਿਹੜੇ ਬਾਹਰ ਵੀ ਨੇ ਜਿੱਥੇ ਤੱਕ ਆਵਾਜ਼ ਸੁਣਦੇ ਹੋ ਭਾਈ ਲੰਮੀਆਂ ਅਰਦਾਸਾਂ ਨਾ ਕਰੋ ਅਰਦਾਸਾਂ ਦੂਰੋਂ ਹੀ ਕਰ ਲਿਆ ਕਰੋ ਬਸ ਮੱਥਾ ਟੇਕ ਕੇ ਫਟਾਫਟ ਬਹਿ ਜਾਓ ਜਗ੍ਹਾ ਬਣਾ ਕੇ ਕਿਉਂਕਿ ਟਕਾਅ ਬਣਨਾ ਬੜਾ ਜ਼ਰੂਰੀ ਹੈ 9 ਵੱਜਣ ਤੇ 5 ਕੁ ਮਿੰਟ ਰਹਿ ਗਏ ਤਕਰੀਬਨ ਘੰਟਾ ਹੋ ਚੱਲਿਆ ਤੇ ਛੇਤੀ ਛੇਤੀ ਨਮਸਕਾਰ ਕਰਕੇ ਜਿੰਨੀ ਛੇਤੀ ਬਹਿ ਜਾਓਗੇ ਉਨੀ ਛੇਤੀ ਟਕਾਅ ਬਣ ਜਾਏਗਾ ਫਿਰ ਗੱਲ ਪਕੜ 'ਚ ਛੇਤੀ ਆ ਜਾਂਦੀ ਹੈ ਪਹਿਲਾਂ ਆਪਾਂ ਪੜ੍ਹ ਲਈਏ ਇਹ ਸਮਝ ਲਈਏ ਚਲੋ ਇੰਨਾ ਕੁ ਮਲੌਦ ਵੀ ਪਹਿਲੇ ਦੀਵਾਨ ਵਿੱਚ ਹੀ ਮੈਂ ਬੇਨਤੀ ਕੀਤੀ ਸੀ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਪੜੋ
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ
ਸ਼ੱਕਰ ਦਾ ਤੇ ਸਿੱਧਾ ਹੀ ਪਤਾ ਖੰਡ ਵੀ ਨਿਵਾਤ ਮਿਸ਼ਰੀ ਨੂੰ ਕਹਿੰਦੇ ਗੁੜ ਇਹਦਾ ਵੀ ਪਤਾ ਹੀ ਹੈ ਚਾਰ ਹੋ ਗਏ ਮਾਖਿਓ ਸ਼ਹਿਦ ਮਖਿਆਲ ਸ਼ਹਿਦ ਮਾਝਾ ਦੁੱਧ ਮੱਝ ਦਾ ਦੁੱਧ ਛੇ ਚੀਜ਼ਾਂ ਹੋ ਗਈਆਂ ਕਹਿੰਦੇ ਇਹ ਬੜਾ ਮਿੱਠਾ ਮੰਨਿਆ ਜਾਂਦਾ ਇਹਨਾਂ ਨੂੰ ਵੀ ਸਵਾਦ ਨੇ ਮਿੱਠੇ ਨੇ ਕਿਉਂਕਿ ਖੰਡ ਵੀ ਮਿੱਠੀ ਹੋਈ ਹੈ ਸ਼ੱਕਰ ਖੰਡ ਨਿਵਾਤ ਮਿਸ਼ਰੀ ਵੀ ਮਿੱਠੀ ਹੈ ਸ਼ਹਿਦ ਵੀ ਮਿੱਠਾ ਹੀ ਹੈ ਮੱਝ ਦਾ ਦੁੱਧ ਵੀ ਮਿੱਠਾ ਹੀ ਹੈ ਕਹਿੰਦੇ ਸਾਰਾ ਕੁਝ ਬਹੁਤ ਮਿੱਠਾ ਹੈ ਪਰ ਮੇਰੇ ਮਾਲਕ ਜੀ ਤੇਰਾ ਨਾਮ ਸਭ ਤੋਂ ਮਿੱਠਾ ਹੈ ਹੁਣ ਜੇ ਆਪਾਂ ਇਸ ਪੰਕਤੀ ਨੂੰ ਇਦਾਂ ਸਮਝਿਆ ਸਿੱਧਾ ਹੀ ਵੀ ਨਾਮ ਬਹੁਤ ਮਿੱਠਾ ਫਿਰ ਕਈ ਬੰਦੇ ਤੇ ਵਾਹਿਗੁਰੂ 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 ਜ਼ੋਰ ਜ਼ੋਰ ਨਾਲ ਕਰਨਗੇ ਕਹਿਣਗੇ ਸ਼ਾਇਦ ਪਤਾ ਨਹੀਂ ਮੂੰਹ 'ਚ ਕੁਝ ਮਿੱਠਾ ਮਿੱਠਾ ਹੋ ਵੀ ਜੀਭ ਤੇ ਕੁਝ ਮਿੱਠਾ ਮਿੱਠਾ ਲੱਗੂ ਵੀ ਸ਼ਾਇਦ ਨਾਮ ਬਹੁਤ ਮਿੱਠਾ ਲਿਖਿਆ ਤੇ ਪਿਆ ਕਿਉਂਕਿ ਜੇ ਸ਼ਬਦਾ ਅਰਥਾਂ ਨੂੰ ਸਮਝੀਏ ਫਿਰ ਤੇ ਇਦਾਂ ਹੀ ਲੱਗਦਾ ਵੀ ਪਤਾ ਨਹੀਂ ਕੋਈ ਮੂੰਹ ਮਿੱਠਾ ਹੋ ਵੀ ਸਵਾਦ ਜਿਹਾ ਆਊ ਜਿਵੇਂ ਗੁੜ ਤੋਂ ਵੀ ਸਵਾਦ ਹੋ ਕੁਝ ਐਸਾ ਹੋ ਵੀ ਕੋਈ ਸ਼ਹਿਦ ਤੋਂ ਵੀ ਮਿੱਠਾ ਮਿੱਠਾ ਲੱਗੂ ਮੂੰਹ ਨੂੰ ਹਨਾ ਇਦਾਂ ਲੱਗਦਾ ਨੀ ਕਈ ਵਾਰੀ ਪਰ ਅਸਲ ਵਿੱਚ ਇੱਥੇ ਬਾਬਾ ਫਰੀਦ ਸਾਹਿਬ ਕਿਰਪਾ ਕਰਦੇ ਆ ਸਮਝਾਉਂਦੇ ਆ ਭਾਈ ਇਹ ਸਾਰਾ ਕੁਝ ਮਿੱਠਾ ਹੈ ਪਰ ਪਰਮਾਤਮਾ ਦਾ ਨਾਮ ਹੈ ਜਿਹੜਾ ਇਹ ਸਭ ਤੋਂ ਮਿੱਠਾ ਹੈ ਜਿਹਦੀ ਜ਼ਿੰਦਗੀ ਵਿੱਚ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਉਹਦੀ ਜ਼ਿੰਦਗੀ ਰਸਦਾਇਕ ਮਿੱਠੀ ਹੋ ਜਾਂਦੀ ਮਿੱਠੀ ਮਤਲਬ ਰਸਦਾਇਕ ਹੋ ਜਾਂਦੀ ਜਿਵੇਂ ਇਹਨਾਂ ਚੀਜ਼ਾਂ ਨਾਲ ਜੀਭ ਤੇ ਰਸ ਜਿਹਾ ਬਣਦਾ ਮਿੱਠਾ ਮਿੱਠਾ ਲੱਗਦਾ ਹੈ ਫਿਰ ਸਾਰੀ ਜ਼ਿੰਦਗੀ ਹੀ ਬੜੀ ਮਿੱਠੀ ਮਿੱਠੀ ਲੱਗਦੀ ਕਈ ਵਾਰੀ ਆਪਾਂ ਕਹਿੰਦੇ ਕਿੰਨੀ ਮਿੱਠੀ ਮਿੱਠੀ ਹਵਾ ਚੱਲਦੀ ਹੈ ਹੁਣ ਮਿੱਠੀ ਹਵਾ ਵੀ ਮਿੱਠੀ ਹੁੰਦੀ ਹੈ ਆਪਾਂ ਕਈ ਵਾਰੀ ਕਹਿੰਦੇ ਵੀ ਕਿੰਨੀ ਮਿੱਠੀ ਮਿੱਠੀ ਹਵਾ ਚੱਲਦੀ ਹੈ ਹਵਾ ਕੀ ਮਿੱਠੀ ਹੈ ਇਦਾਂ ਹੀ ਕਿਹਾ ਇੱਥੇ ਮਿੱਠੀ ਬੜਾ ਪਰਮਾਤਮਾ ਦੇ ਨਾਮ ਨਾਲ ਜੁੜ ਕੇ ਜੀਵਨ ਬੜਾ ਮਿੱਠਾ ਹੋ ਜਾਂਦਾ ਹੈ ਹੁਣ ਸਾਡਾ ਜੀਵਨ ਕੀ ਹੈ ਜੀ ਫਿੱਕਾ ਹੁਣ ਸਾਡਾ ਜੀਵਨ ਹੈ ਬੇਰਸਾ ਹੁਣ ਸਾਡੀ ਜ਼ਿੰਦਗੀ ਵਿੱਚ ਕੋਈ ਰਸ ਨਹੀਂ ਕੋਠੀ ਨਹੀਂ ਸੀ ਯਾਰ ਕੋਠੀ ਬਣਾ ਲਓ ਰਸ ਆਜੂ ਲੈ ਬਣਾ ਲਈ ਫਿਰ ਫਿਰ ਉਹੀ ਹਾਲ ਬੱਚਾ ਨਹੀਂ ਸੀ ਬੱਚਾ ਹੋ ਗਿਆ ਫਿਰ ਫਿਰ ਉਹੀ ਹਾਲ ਨੌਕਰੀ ਨਹੀਂ ਸੀ ਮਿਲੀ ਹੁਣ ਤੇ ਨੌਕਰੀ ਮਿਲ ਗਈ ਲੰਘ ਗਏ 6 ਮਹੀਨੇ ਫਿਰ ਉਹੀ ਹਾਲ ਸ਼ਾਇਦ ਬਾਹਰ ਦਾ ਵੀਜ਼ਾ ਨਹੀਂ ਲੱਗਿਆ ਤਾਂ ਔਖਿਆਂ ਲੈ ਲੱਗ ਗਿਆ ਹੁਣ ਪਹੁੰਚ ਗਿਆ ਅਮਰੀਕਾ ਕੈਨੇਡਾ ਆਸਟ੍ਰੇਲੀਆ ਪਹੁੰਚ ਗਿਆ ਹੁਣ ਫਿਰ 6 ਮਹੀਨਿਆਂ ਬਾਅਦ ਉਹੀ ਹਾਲ ਹੈ ਇਹ ਜਿਹੜਾ ਫਿੱਕਾਪਨ ਹੈ ਇਹ ਬੰਦੇ ਦੀ ਜ਼ਿੰਦਗੀ ਵਿੱਚੋਂ ਜਾ ਨਹੀਂ ਸਕਦਾ ਜਿੰਨਾ ਚਿਰ ਉਹਦੀ ਜ਼ਿੰਦਗੀ ਵਿੱਚ ਨਾਮ ਨਾ ਆ ਜੇ ਨਾਮ ਬੰਦੇ ਦੀ ਜ਼ਿੰਦਗੀ ਨੂੰ ਰਸਦਾਇਕ ਬਣਾ ਦਿੰਦਾ ਹੈ ਸਾਰੀ ਜ਼ਿੰਦਗੀ ਜਿਹੜੀ ਹੈ ਨਾ ਸਾਰੀ ਜ਼ਿੰਦਗੀ ਰਸਦਾਇਕ ਬਣ ਜਾਂਦੀ ਹੈ ਕਮਾਲ ਦੀ ਗੱਲ ਨਹੀਂ ਵੀ ਕੰਡਿਆਂ 'ਚੋਂ ਵੀ ਰਸ ਆਉਣ ਲੱਗ ਪੈਂਦਾ ਵੇਖੋ ਤਵੀ 'ਚੋਂ ਵੀ ਰਸ ਆਉਂਦਾ ਦੇਗ ਵੀ ਰਸਦਾਇਕ ਬਣ ਜਾਂਦੀ ਹੈ ਕਮਾਲ ਦੀ ਗੱਲ ਹੈ ਵੀ ਜ਼ਿੰਦਗੀ ਮਿੱਠੀ ਇੰਨੀ ਹੋ ਜਾਂਦੀ ਹੈ ਆਨੰਦਦਾਇਕ ਇੰਨੀ ਹੋ ਜਾਂਦੀ ਹੈ ਰਸਦਾਇਕ ਇੰਨੀ ਹੋ ਜਾਂਦੀ ਹੈ ਕੋਈ ਮੁਸ਼ਕਲ ਜ਼ਿੰਦਗੀ ਵਿੱਚ ਆ ਜਾਵੇ ਉਹ ਰਸ ਨਹੀਂ ਘਟਦਾ ਇੰਨਾ ਆਨੰਦ ਕਿਵੇਂ ਬਣ ਗਿਆ ਕਿਉਂਕਿ ਸਤਿਗੁਰੂ ਮੈਂ ਪਾਇਆ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਜਦੋਂ ਬੰਦਾ ਨਾਮ ਨਾਲ ਜੁੜਦਾ ਫਿਰ ਉਹ ਦੁੱਖ ਵੱਡੇ ਵੱਡੇ ਹੁੰਦੇ ਆ ਦੁੱਖ ਮੰਨਦਾ ਥੋੜ੍ਹਾ ਹੈ ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਨਹੀਂ ਆਉਂਦਾ ਤੁਹਾਡੇ ਚੋਂ ਕੋਈ ਬੰਦਾ ਹੁਣ ਅਸੀਂ ਯਾਰ ਦੁਖੀ ਕਿਉਂ ਆ ਗੁਰਦੁਆਰੇ ਚੱਲੀਏ ਦੁੱਖ ਦੂਰ ਹੋਣ ਸਾਡੇ ਤੇ ਕਿਰਪਾ ਕਰੋ ਸਾਡੇ ਦੁੱਖ ਦੂਰ ਹੋ ਜਾਣ ਸਾਡੀਆਂ ਬਿਮਾਰੀਆਂ ਹਟ ਜਾਣ ਕਿਰਪਾ ਕਰੋ ਪਰ ਤੁਹਾਡੇ ਚੋਂ ਕੋਈ ਬੰਦਾ ਬਾਹ ਖੜੀ ਕਰਕੇ ਦੱਸੇ ਵੀ ਕੋਈ ਪੀਰ ਅਵਤਾਰ ਪੈਗੰਬਰ ਇਦਾਂ ਦਾ ਵੀ ਆਇਆ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ ਦੁੱਖ ਸੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ ਦੁੱਖ ਸਾਰਿਆਂ ਤੇ ਆਉਂਦੇ ਦੁਨੀਆ 'ਚ ਕੋਈ ਜੰਮਿਆ ਨਹੀਂ ਜਿਹਦੇ ਤੇ ਦੁੱਖ ਨਾ ਆਇਆ ਹੋਵੇ ਪਰ ਹਾਂ ਇਦਾਂ ਦੇ ਬਹੁਤ ਵਿਰਲੇ ਹੈ ਜਿਹੜੇ ਦੁੱਖ ਆਉਂਦੇ ਜ਼ਰੂਰ ਆ ਪਰ ਦੁੱਖਾਂ ਨੂੰ ਜਾਣਦੇ ਕੁਛ ਵੀ ਨਹੀਂ
ਸਤਿਗੁਰ ਹੋਏ ਦਇਆ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ
ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਇਹ ਨਹੀਂ ਲਿਖਿਆ ਵੀ ਆਉਂਦੇ ਨਹੀਂ ਇਹ ਹੈ ਵੀ ਜਾਣਦਾ ਨਹੀਂ ਫਿਰ ਬੰਦਾ ਦੁੱਖਾਂ ਦੁੱਖ ਆਏਗਾ ਪਰ ਦੁੱਖ ਜਾਣੂ ਨਹੀਂ ਤਕਲੀਫ ਹੋਏਗੀ ਪਰ ਮਨ ਤੱਕ ਨਹੀਂ ਪਹੁੰਚ ਸਕਦਾ ਦੁੱਖ ਭਾਈ ਮਨੀ ਸਿੰਘ ਹੋਣੀ ਕਹਿੰਦੇ ਸੀ ਬੰਦ ਬੰਦ ਕੱਟਦੇ ਹੋ ਮੇਰੇ ਮੈਨੂੰ ਦੁਖੀ ਕਰਕੇ ਦਿਖਾਓ ਬੰਦ ਬੰਦ ਕੱਟ ਦਿਓ ਪਰ ਮੈਨੂੰ ਦੁਖੀ ਕਰਕੇ ਦਿਖਾਓ ਸਾਹਿਬਜ਼ਾਦੇ ਕਹਿੰਦੇ ਸੀ ਨੀਹਾਂ ਵਿੱਚ ਚਿਣ ਦਿਓ ਪਰ ਸਾਨੂੰ ਤੁਸੀਂ ਦੁਖੀ ਕਰਕੇ ਦਿਖਾਓ ਲਓ ਵੀ ਪਹਿਰੇਦਾਰਾਂ ਨੂੰ ਬੇਨਤੀ ਬਹਿ ਜਾਓ ਹੁਣ ਕਿਰਪਾ ਕਰਕੇ ਸਾਰੇ ਜਿਹੜੇ ਆਉਣ ਪਿੱਛੇ ਦੋ ਤਿੰਨ ਜਣੇ ਹੋਰ ਪਿੱਛੇ ਚਲੇ ਜਾਣ ਜਿਹੜੇ ਵੀ ਕੋਈ ਆਉਣ ਹੁਣ ਪਿੱਛੇ ਹੀ ਟਿਕਾਈ ਜਾਇਓ ਜਿਹਨੇ ਹੁਣ ਆਪਾਂ ਬਹਿ ਗਏ ਭਾਈ ਹੁਣ ਹਿੱਲਿਓ ਨਾ ਹਾਜ਼ਰ ਰਹੋ ਬਿਲਕੁਲ ਆਪਾਂ ਇਤਿਹਾਸ ਨਹੀਂ ਆਪਾਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ ਥੋੜਾ ਜਿਹਾ ਕਿਰਪਾ ਕਰਕੇ ਇਸ ਨੁਕਤੇ ਨੂੰ ਸਮਝ ਜਿਓ ਨਾਮ ਹੈ ਕੀ ਹੈ ਨਾਮ ਮਿਲਦਾ ਕਿਵੇਂ ਹੈ ਨਾਮ 'ਚ ਬੰਦਾ ਲੀਨ ਕਿਵੇਂ ਹੁੰਦਾ ਹੈ ਇਸ ਟੌਪਿਕ ਤੇ ਥੋੜੀ ਜਿਹੀ ਗੱਲ ਕਰ ਲਈ ਕਿਉਂਕਿ ਪਹਿਲਾ ਦੀਵਾਨ ਹੈ ਇਕੱਠ ਪੰਡਾਲ ਤਕਰੀਬਨ ਭਰਿਆ ਹੀ ਹੋਇਆ ਪਰ ਦੂਜੇ ਤੀਜੇ ਦੀਵਾਨ 'ਚ ਇਕੱਠ ਜ਼ਿਆਦਾ ਹੋ ਜਾਂਦਾ ਜ਼ਿਆਦਾ ਇਕੱਠ ਵਿੱਚ ਕੰਟਰੋਲ ਔਖਾ ਹੁੰਦਾ ਤੇ ਉਹਦੇ ਵਿੱਚ ਫਿਰ ਇਦਾਂ ਦੀ ਗੱਲ ਸਮਝਣੀ ਬੜੀ ਔਖੀ ਹੋ ਜਾਂਦੀ ਜਰਾ ਕਿ ਕਿਰਪਾ ਕਰਕੇ ਸਮਝੇ ਹੁਣ ਧਿਆਨ ਨਾਲ ਸੁਣ ਵੀ ਰਹੇ ਹੋ ਹਾਜ਼ਰ ਰਹੋ ਬਿਲਕੁਲ ਗੈਰ ਹਾਜ਼ਰ ਨਾ ਹੋਇਓ ਸੋ ਬੰਦਾ ਦੁੱਖਾਂ ਵਿੱਚ ਦੁੱਖਾਂ ਨੂੰ ਜਾਣਦਾ ਨਹੀਂ ਜਿਵੇਂ ਮੈਂ ਗੱਲ ਕਰ ਰਿਹਾ ਸੀ ਵੀ ਭਾਈ ਮਨੀ ਸਿੰਘ ਜੀ ਦੇ ਕੱਟ ਦੋ ਯਾਰ ਬੰਦ ਬੰਦ ਮੇਰਾ ਮੈਨੂੰ ਦੁਖੀ ਕਰਕੇ ਵਿਖਾਓ ਆਨੰਦ ਦੀ ਅਵਸਥਾ ਦਾ ਪਤਾ ਤੇ ਲੱਗਦਾ ਹੀ ਹੈ ਇਹ ਤੇ ਪਤਾ ਨਹੀਂ ਵੀ ਉਹ ਹੈ ਕਿੱਦਾਂ ਦੀ ਕਿਉਂਕਿ ਗੁੰਗੇ ਵਾਲੀ ਗੱਲ ਹੈ ਨਾ ਕਹੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਹੁਣ ਗੁੰਗੇ ਨੂੰ ਪੁੱਛੋ ਵੀ ਗੁੜ ਦਾ ਸਵਾਦ ਕਿਹੋ ਜਿਹਾ ਆਇਆ ਕਹਿੰਦੇ ਗੁੰਗਾ ਬੰਦਾ ਬੋਲ ਕੇ ਤੇ ਨਹੀਂ ਦੱਸ ਸਕਦਾ ਪਰ ਜਦੋਂ ਉਹਨੂੰ ਸਵਾਦ ਆ ਰਿਹਾ ਹੋਏਗਾ ਉਹਦਾ ਚਿਹਰਾ ਖਿੜ ਜਾਂਦਾ ਵੀ ਸਵਾਦ ਆ ਰਿਹਾ ਆਈਡੀਆ ਤੇ ਲੱਗ ਹੀ ਸਕਦਾ ਚੱਲ ਜੇ ਪਤਾ ਨਹੀਂ ਲੱਗਦਾ ਆਈਡੀਆ ਤੇ ਲੱਗਦਾ ਹੀ ਹੈ ਹੁਣ ਜਿਵੇਂ ਵੇਖੋ ਹਵਾ ਗਰਮ ਗਰਮ ਸੀ ਗਰਮ ਗਰਮ ਹਵਾ ਆ ਰਹੀ ਹੈ ਤੇ ਇੱਕਦਮ ਹੀ ਹਵਾ ਠੰਡੀ ਠੰਡੀ ਆਉਣ ਲੱਗ ਜੇ ਤੇ ਆਈਡੀਆ ਤੇ ਲੱਗ ਹੀ ਜਾਂਦਾ ਇੱਥੇ ਤੇ ਮੀਂਹ ਨਹੀਂ ਪਿਆ ਇੱਥੇ ਤੇ ਨਹੀਂ ਪਿਆ ਪਰ ਜਦੋਂ ਹਵਾ ਤੱਤੀ ਹਵਾ ਤੋਂ ਇੱਕਦਮ ਠੰਡੀ ਹੋ ਜੂ ਆਈਡੀਆ ਤੇ ਲੱਗ ਹੀ ਜਾਂਦਾ ਕਿ ਵੀ ਯਾਰ ਹਵਾ ਠੰਡੀ ਠੰਡੀ ਲੱਗ ਪਈ ਭਾਈ ਆਉਣ ਇਹਦਾ ਮਤਲਬ ਇਹ ਹੈ ਵੀ ਕਿਤੇ ਨਾ ਕਿਤੇ ਮੀਂਹ ਪੈ ਪਿਆ ਨਿਸ਼ਾਨੀ ਹੈ ਨਾ, ਆਈਡੀਆ ਤੇ ਲੱਗ ਹੀ ਜਾਂਦਾ ਹੈ। ਬਿਲਕੁਲ ਇਸੇ ਤਰ੍ਹਾਂ ਜਦੋਂ ਅਸੀਂ ਭਾਈ ਮਨੀ ਸਿੰਘ ਹੋਣਾ ਨੂੰ ਬੰਦ ਬੰਦ ਕੱਟਦਿਆਂ ਵੇਖਦੇ ਹਾਂ, ਬਾਬਾ ਦੀਪ ਸਿੰਘ ਵਰਗਿਆਂ ਨੂੰ ਜੂਝਦੇ ਵੇਖਦੇ ਹਾਂ, ਭਾਈ ਸ਼ਮੇਕ ਸਿੰਘ ਸ਼ਹਿਬਾਜ਼ ਸਿੰਘ ਵਰਗਿਆਂ ਨੂੰ ਚਰਖੜੀ ਤੇ ਚੜ੍ਹੇ ਵੇਖਦੇ ਹਾਂ, ਫਿਰ ਇੱਥੋਂ ਆਈਡੀਆ ਲੱਗਦਾ ਹੈ ਵੀ ਇਹ ਆਨੰਦ ਵਿੱਚ ਨੇ, ਤਾਂ ਹੀ ਚਰਖੜੀ ਤੇ ਚੜ੍ਹ ਕੇ ਹੋਣਗੇ, ਨਹੀਂ ਤੇ ਅਗਲਾ ਕਹਿੰਦਾ ਮੇਰੇ ਪੈਰੀ ਹੱਥ ਲਵਾ ਲਓ, ਮੇਰੇ ਤੋਂ ਛੱਡ ਦਿਓ ਮੇਰੀ ਜਾਨ, ਛੱਡ ਦਿਓ ਆ ਚੱਲਿਆ, ਪਗਲਾ ਵਿਕਣ ਲੱਗਿਆ ਮਿੰਟ ਨਹੀਂ ਲਾਉਂਦਾ, ਤਰਲੇ ਕੱਢਦਾ ਅਗਲਾ ਵੀ ਛੱਡੋ ਯਾਰ ਤੁਸੀਂ ਕਿੱਥੇ ਫਸਾਤਾ ਮੈਨੂੰ, ਇਹੋ ਜਿਹੀ ਸਿੱਖੀ ਤੋਂ ਮੈਂ ਕੀ ਲੈਣਾ, ਪਰੇ ਜਾਂਦਾ ਅਗਲਾ ਕਿਹੜਾ ਸੁਣਦਾ ਜੀ ਇੱਥੇ, ਅਗਲਾ ਮਿੰਟ ਲਾਉਂਦਾ ਜੀ ਵਿਕਣ ਲੱਗਿਆ, ਪੈਰਾਂ 'ਚ ਡਿੱਗਣ ਲੱਗਿਆ ਮਿੰਟ ਲਾਉਂਦਾ, ਪਰ ਜੇ ਉਹ ਅੜੇ ਰਹੇ ਹੈ ਤੇ ਇੱਥੋਂ ਨਿਸ਼ਾਨੀ ਹੈ ਵੀ ਮੀਂਹ ਪੈ ਗਿਆ, ਹਵਾ ਠੰਡੀ ਹੈ, ਇਹ ਨਿਸ਼ਾਨ ਆਈਡੀਆ ਤੇ ਲੱਗ ਹੀ ਗਿਆ। ਹੁਣ ਉਹਨਾਂ ਦੀ ਅਵਸਥਾ ਕੀ ਹੈ ਇਹ ਨਹੀਂ ਆਪਾਂ ਜਾਣ ਸਕਦੇ, ਵੀ ਵੇਖਿਓ ਭਾਈ ਮਨੀ ਸਿੰਘ ਜੀ ਸਰੀਰ ਤੇ ਉਹਨਾਂ ਦਾ ਜਲਾਦਾਂ ਦੇ ਸਾਹਮਣੇ ਬੈਠਾ ਸੀ, ਪਰ ਸੁਰਤ ਕਰਕੇ ਰੂਹਾਨੀ ਮੰਡਲ ਵਿੱਚ ਪਹੁੰਚੇ ਹੋਏ ਹੈ, ਰੂਹਾਨੀ ਗੋਦ ਵਿੱਚ ਹੈ, ਪਰਮਾਤਮਾ ਦੀ ਗੋਦ ਵਿੱਚ ਸੁਰਤ ਕਰਕੇ ਪਹੁੰਚੇ ਹੋਏ ਹੈ, ਸਰੀਰ ਜਲਾਦ ਦੇ ਸਾਹਮਣੇ ਬੈਠਾ ਸੀ। ਹੁਣ ਸਮਝ ਲਿਓ ਕਿਰਪਾ ਕਰਕੇ, ਸਰੀਰ ਜਿੱਥੇ ਮਰਜ਼ੀ ਰਹਿ ਜੇ ਸੁਰਤ ਬਹੁਤ ਉੱਚੀ ਚਲੇ ਜਾਂਦੀ ਹੈ, ਜਦੋਂ ਸੁਰਤ ਗੁਰਬਾਣੀ ਦਾ ਗਿਆਨ ਲੈ ਕੇ ਮਾਈਂਡ ਇੰਨਾ ਕੁ ਡਿਵੈਲਪ ਹੋ ਜਾਂਦਾ ਹੈ, ਇੰਨਾ ਕੁ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨ ਲੱਗ ਜਾਂਦਾ ਹੈ, ਫਿਰ ਦੁੱਖ ਵਿੱਚ ਦੁੱਖ ਬੰਦਾ ਜਾਣਦਾ ਨਹੀਂ। ਇਹ ਨੌਵੇਂ ਪਾਤਸ਼ਾਹ ਦਾ ਬਚਨ ਆਪਾਂ ਬਹੁਤ ਪੜ੍ਹਦੇ ਹਾਂ, ਜਾਣਦਾ ਨਹੀਂ ਫਿਰ ਦੁੱਖਾਂ ਨੂੰ। ਲਓ ਹੁਣ ਇਹ ਪੂਰਾ ਸ਼ਬਦ ਪੜ੍ਹ ਲਓ, ਦੁੱਖ ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਦਾ। ਪਰ ਇਹ ਸਾਰੀ ਬਖਸ਼ਿਸ਼ ਕਿੰਨਾ ਤੇ ਹੁੰਦੀ ਹੈ, ਜਿਨ੍ਹਾਂ ਤੇ ਗੁਰ ਕਿਰਪਾ, ਗੁਰੂ ਜਿਨ੍ਹਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਇਹ ਮੈਥਡ ਸਮਝ ਆਉਂਦਾ। ਹਰੇਕ ਬੰਦਾ ਇਸ ਨੁਕਤੇ ਨੂੰ ਸਮਝ ਨਹੀਂ ਸਕਦਾ। ਨੁਕਤਾ ਮੈਥਡ ਮਤਲਬ ਨੁਕਤਾ ਜੁਗਤੀ, ਜੁਗਤੀ ਦਾ ਅਰਥ ਹੈ ਮੈਥਡ, ਢੰਗ ਤਰੀਕਾ। ਹਰ ਬੰਦੇ ਨੂੰ ਕਹਿੰਦੇ ਏਦਾਂ ਦੀ ਜ਼ਿੰਦਗੀ ਜਿਉਣੀ ਨਹੀਂ ਆਉਂਦੀ ਵੀ ਦੁੱਖ 'ਚ ਦੁੱਖ ਨਾ ਮੰਨੇ, ਹਰੇਕ ਬੰਦਾ ਨਹੀਂ ਕਹਿੰਦੇ ਕਰ ਸਕਦਾ। ਪਰ ਗੁਰਬਾਣੀ ਦਾ ਗਿਆਨ ਬੰਦਾ ਲੈਣ ਲੱਗ ਜੇ, ਗੁਰਬਾਣੀ ਦਾ ਗਿਆਨ ਲੈਂਦਿਆਂ ਉਹਦੀ ਅਵਸਥਾ ਬਣ ਜਾਂਦੀ ਹੈ, ਉਹਦੇ ਤੇ ਮਿਹਰ ਹੋਣੀ ਹੈ ਜਿਹੜਾ ਗੁਰਬਾਣੀ ਦਾ ਗਿਆਨ ਆਪ ਪ੍ਰਾਪਤ ਕਰਨ ਲੱਗ ਜਾਂਦਾ ਹੈ, ਜਿਹੜਾ ਚਾਹੁੰਦਾ ਹੈ ਯਾਰ ਵੀ ਮੇਰੇ ਤੇ ਵੀ ਇਦਾਂ ਦਾ ਸਮਾਂ ਆ ਜੂ ਵੀ ਦੁੱਖ ਆਊ, ਮੈਂ ਦੁੱਖ ਨੂੰ ਮੰਨੂ ਹੀ ਨਹੀਂ, ਮੇਰੇ ਤੇ ਵੀ ਇਦਾਂ ਦਾ ਸਮਾਂ ਆ ਜੂ ਵੀ ਕੈਂਸਰ ਆ ਜਾਏਗਾ ਪਰ ਮੈਂ ਕੈਂਸਰ ਨੂੰ ਮੰਨਾਂਗਾ ਹੀ ਨਹੀਂ, ਭਲਾ ਮੇਰੇ ਤੇ ਵੀ ਇਦਾਂ ਦਾ ਸਮਾਂ ਆ ਜੂ ਵੀ ਮੁਸੀਬਤ ਆ ਜਾਣੀ ਹੈ, ਮੌਤ ਵੀ ਆ ਜਾਏਗੀ ਤੇ ਮੈਂ ਮੌਤ ਨੂੰ ਮੰਨੂ ਹੀ ਨਹੀਂ ਕੁਛ ਵੀ, ਮੇਰੇ ਤੇ ਵੀ ਇਦਾਂ ਦਾ ਸਮਾਂ ਵੀ ਮੈਂ ਅੰਦਰੋਂ ਇੰਨਾ ਸਟਰੋਂਗ ਹੋ ਸਕਦਾ, ਤੇ ਗੁਰੂ ਜੀ ਕਹਿੰਦੇ ਹੋ ਸਕਦਾ, ਨੌਵੇਂ ਪਾਤਸ਼ਾਹ ਕਹਿੰਦੇ ਪਰ ਜਿਹਦੇ ਤੇ ਗੁਰੂ ਕਿਰਪਾ ਕਰੇ, ਅਕਲ ਲਵੇ ਜਿਹੜਾ ਤਿਆਰ ਹੋਵੇ ਵੀ ਮੈਂ ਸਟੂਡੈਂਟ ਬਣਨ ਨੂੰ ਤਿਆਰ ਹਾਂ ਜੀ। ਹੁਣ ਵੇਖੋ ਨਾ ਜੀ, ਹੁਣ ਆਪਣੇ ਲਈ ਆਪਾਂ ਮਾਫ ਕਰਨਾ ਜਿਹੜੇ ਅਨਪੜ੍ਹ ਬੰਦੇ ਆਪਾਂ ਨਹੀਂ ਇਸ ਲਾਈਨ ਵਿੱਚ ਪਏ, ਸਾਨੂੰ ਲੱਗਦਾ ਨਹੀਂ ਵੀ ਡਾਕਟਰ ਬਣਨਾ ਖੇਡ ਪਈ ਹੈ ਯਾਰ, ਕਿਤੇ ਕਿਉਂ ਜੀ ਲੱਗਦਾ ਨਹੀਂ ਵੀ ਡਾਕਟਰ ਯਾਰ ਕਿਤੇ ਖੇਡ ਪਈ ਹੈ, ਹਵਾ ਜਾਂ ਨਹੀਂ ਆਪਣੇ ਵਾਸਤੇ ਵੀ ਯਾਰ ਘੱਟ ਤੋਂ ਘੱਟ 22-23 ਸਾਲ ਲੱਗਦੇ ਨੇ ਫਿਰ ਜਾ ਕੇ ਬੰਦਾ ਡਾਕਟਰ ਬਣਦਾ, ਹਵਾ ਜਾਂ ਨਹੀਂ ਲੱਗਦਾ ਵੀ ਆ ਸੌਖਾ ਕਿਤੇ ਖੇਡ ਪਈ ਹੈ, ਪਰ ਪ੍ਰੋਸੈਸ ਹੈ, ਬੰਦਾ ਪੜ੍ਹਨਾ ਪੈਣਾ ਹੈ, ਉਹ ਪ੍ਰੋਸੈਸ ਹੌਲੀ ਹੌਲੀ ਫੋਲੋ ਕਰਦੇ ਤੁਰੇ ਚੱਲੀਏ, ਇੱਕ ਨਾ ਇੱਕ ਦਿਨ ਬੰਦਾ ਬਹਿ ਹੀ ਜਾਂਦਾ ਕੁਰਸੀ ਤੇ, ਡਾਕਟਰ ਬਣ ਹੀ ਜਾਂਦਾ। ਲੱਗਦਾ ਤੇ ਔਖਾ ਜਿਹਾ ਹੀ ਹੈ ਵੀ ਐਂ ਕਿਵੇਂ ਹੋ ਸਕਦਾ, ਪਰ ਜਿਹੜਾ ਉਹ ਟੀਚਰਾਂ ਕੋਲ, ਗੁਰੂਆਂ ਕੋਲ, ਆਪਣੇ ਟੀਚਰਾਂ ਕੋਲ ਬੈਠੂ, ਪ੍ਰੋਫੈਸਰਾਂ ਦੀ ਮੰਨੂ, ਤਿਆਰ ਵੀ ਹੋਵੇ ਆਪਣੇ ਆਪ ਨੂੰ, ਲਓ ਜੀ ਮੈਂ ਤਿਆਰ ਹਾਂ, ਅਗਲੇ ਐਂ ਬਣਾ ਦੇਣਗੇ ਇੱਕ ਦਿਨ, ਲਗਨ ਰੱਖੀ, ਪੈਸ਼ਨ ਰੱਖੀ ਤੇ ਚੰਗੇ ਸਕੂਲਾਂ ਵਿੱਚ, ਕਾਲਜਾਂ ਵਿੱਚ ਪੜ੍ਹਦਾ ਇੱਕ ਦਿਨ ਡਾਕਟਰ ਬਣ ਹੀ ਜਾਏਗਾ, ਇਹ ਤੇ ਗੱਲ ਕਲੀਅਰ ਹੀ ਹੈ। ਪਰ ਤਿਆਰ ਹੋ, ਹੁਣ ਆਰਮੀ ਵਾਲੇ ਬੰਦੇ ਨੂੰ ਟ੍ਰੇਨਿੰਗ ਕਰਕੇ, ਹੁਣ ਆਪਾਂ ਕਹਿੰਦੇ ਯਾਰ ਬੰਦਾ ਧਰਮ ਲਈ ਮਰ ਕਿਵੇਂ ਸਕਦਾ ਹੈ, ਸਿੰਘੋ ਇੱਧਰ ਧਿਆਨ ਰੱਖੋ ਬਈ, ਬੰਦਾ ਧਰਮ ਲਈ ਮਰ ਕਿਵੇਂ ਸਕਦਾ ਹੈ, ਆਪਣੇ ਲਈ ਹੋਊਗਾ ਹੀ ਹੈ ਵੀ ਲੈ ਯਾਰ ਐਂ ਕਿਵੇਂ ਮਰ ਜਾਂਦਾ ਬੰਦਾ ਵੀ ਧਰਮ ਲਈ ਮਰ ਸਕਦਾ, ਕਿਵੇਂ ਜਾਨਾਂ ਵਾਰ ਗਏ। ਹੁਣ ਜਰਾ ਜਵਾਬ ਦਿਓ ਵੀ ਆਰਮੀ ਵਾਲੇ ਕਿਵੇਂ ਜਾਨਾਂ ਵਾਰ ਜਾਂਦੇ ਨੇ, ਸਾਡੇ ਸਾਹਮਣੇ ਹੀ ਨਹੀਂ, ਕਈਆਂ ਦੀਆਂ ਲਾਸ਼ਾਂ ਤਿਰੰਗਿਆਂ ਵਿੱਚ ਲਪੇਟ ਕੇ ਆਈਆਂ ਨਹੀਂ ਸਾਡੇ ਪੰਜਾਬ ਵਿੱਚ, ਸਾਡੇ ਸਾਹਮਣੇ ਬੰਦੇ ਸ਼ਹੀਦ ਹੋਏ ਨਹੀਂ। ਜੇ ਅੱਜ ਆਰਮੀ ਦੇ ਵੱਡੇ ਆਫੀਸਰ ਸਾਡੇ ਭੈਣਾਂ ਭਰਾਵਾਂ ਨੂੰ ਟ੍ਰੇਨਡ ਕਰਕੇ, ਪੂਰਾ ਟ੍ਰੇਨਿੰਗ ਦੇ ਕੇ ਮਰਨ ਲਈ ਤਿਆਰ ਵੀ ਕਰ ਸਕਦੇ ਐ ਤੇ ਬੰਦੇ ਸ਼ਹੀਦ ਵੀ ਹੋ ਜਾਂਦੇ ਐ ਉਹ ਤੇ ਫੇਰ ਕਲਗੀਆਂ ਵਾਲੇ ਸੀ ਆਖੋ ਸਤਨਾਮ
ਵਾਹਿਗੁਰੂ
ਟ੍ਰੇਨਿੰਗ ਕੀ ਕਰਾਈ ਨਹੀਂ ਉਹਨਾਂ ਨੇ ਜਜ਼ਬਾ ਤੇ ਭਰਦੇ ਹੀ ਨੇ ਆਰਮੀ ਦੇ ਆਫੀਸਰ ਕਿੱਦਾਂ ਦੀ ਟ੍ਰੇਨਿੰਗ ਕਰਾਉਂਦੇ ਹੋਣਗੇ ਬੰਦਾ ਮਰਨ ਨੂੰ ਤੁਰ ਪੈਂਦਾ ਵੀ ਚੱਲ ਮਰ ਜਾਂਦੇ ਆ ਯਾਰ ਦੇਸ਼ ਲਈ ਭਲਾ ਕੀ ਭਰ ਦਿੰਦੇ ਨੇ ਦਿਮਾਗ ਵਿੱਚ ਪਰ ਕਿਹੜੇ ਬੰਦੇ ਦੇ ਭਰਿਆ ਜਾਂਦਾ ਜਿਹੜਾ ਬੰਦਾ ਅੱਧਾ ਕੁ ਫੌਜੀ ਘਰੇ ਹੀ ਹੋਵੇ ਆਖੋ ਸਤਨਾਮ ਜਿਹੜਾ ਬੰਦਾ ਅੱਧਾ ਕੁ ਫੌਜੀ ਘਰੋਂ ਹੀ ਹੋਵੇ ਛਾਲਾਂ ਮਾਰਨੀਆਂ ਪੈਣਗੀਆਂ ਭੱਜਣਾ ਪਏਗਾ ਮਰਨਾ ਵੀ ਪੈ ਸਕਦਾ ਕਮਜ਼ੋਰ ਦੇਣ ਵਾਲਾ ਬੰਦਾ ਤੇ ਭਰਤੀ ਵੇਖਣ ਜਾਂਦਾ ਹੀ ਨਹੀਂ ਕਿਤੇ ਛੱਡ ਫਰੇ ਕਿਹੜਾ ਫਸਦਾ ਫਿਰ ਰਹਿਣ ਦੇ ਪੈ ਨਹੀਂ ਜਾਂਦਾ ਉਹ ਅੱਧਾ ਫੌਜੀ ਪਹਿਲਾਂ ਘਰੋਂ ਹੋਵੇ 50% ਬੰਦਾ ਘਰ ਮਨ ਬਣਾ ਕੇ ਤੁਰੇ ਦਿਲ ਹੋਵੇ ਅਗਲੇ ਦਾ ਵੀ ਕਰਨਾ ਹੈ ਉਹਨੂੰ ਪਤਾ ਹੁੰਦਾ ਵੀ ਆਹ ਕੁਝ ਹੋਊ ਉੱਥੇ ਤੇ ਜਿਹੜਾ ਬੰਦਾ 50% ਘਰੋਂ ਨਹੀਂ ਮਾਫ ਕਰਨਾ ਉਹਨੂੰ ਆਫੀਸਰ ਵੀ ਕੁਝ ਨਹੀਂ ਕਰ ਸਕਦੇ ਜਿਹਨੂੰ ਕਹਿੰਦੇ ਆ ਕਬੀਰ ਸਾਚਾ ਸਤਿਗੁਰ ਫੜੋ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮੈਂ ਚੂਕ ਅੰਧੇ ਇੱਕ ਨਾ ਲੱਗਈ ਜਿਉ ਬਾਂਸ ਬਜਾਈਏ ਫੂਕ
ਟੀਚਰ ਕਹਿੰਦੇ ਆ ਲੈ ਜਾਓ ਆਪਣੇ ਨਿਆਣੇ ਨੂੰ ਇਹ ਅਕਲਦਾਨ ਇਹਨੂੰ ਇੱਕ ਨਹੀਂ ਲੱਗਦੀ ਸਾਡੇ ਨਿਆਣਿਆਂ ਨੂੰ ਕਈ ਵਾਰੀ ਸਕੂਲ ਚੋਂ ਕੱਢ ਦਿੱਤਾ ਜਾਂਦਾ ਅਕਲ ਦਾ ਅੰਨਾ ਇੱਕ ਨਹੀਂ ਲੱਗਦੀ ਇਹਨੂੰ ਬਾਹਰ ਲੈ ਜਾਓ ਅਸੀਂ ਨਹੀਂ ਪੜ੍ਹਾ ਸਕਦੇ ਇਹਨੂੰ ਇਹ ਆਫੀਸਰ ਨਹੀਂ ਬਣ ਸਕਦਾ ਇਹ ਡਾਕਟਰ ਨਹੀਂ ਬਣ ਸਕਦਾ ਲੈ ਜਾਓ ਇਹਨੂੰ ਆਪਦੇ ਨੂੰ ਕੁਛ ਨਹੀਂ ਬਣ ਸਕਦਾ ਇਸੇ ਤਰ੍ਹਾਂ ਜਿਹੜਾ ਇਹ ਟ੍ਰੇਨਿੰਗ ਲੈਣੀ ਨਹੀਂ ਚਾਹੁੰਦਾ ਉਹਦਾ ਨਹੀਂ ਕੁਝ ਬਣ ਸਕਦਾ ਜੀ ਪਰ ਦੁੱਖ ਵਿੱਚ ਦੁੱਖ ਮੰਨੇਗਾ ਨਹੀਂ ਇਸ ਗੱਲ ਦੀ ਗਰੰਟੀ ਹੈ ਨਿੰਦਿਆ ਉਸਤਤ ਦਾ ਤੇਰੇ ਤੇ ਅਸਰ ਨਹੀਂ ਹੋਊ ਇਸ ਗੱਲ ਦੀ ਗਰੰਟੀ ਹੈ ਸੋਨਾ ਤੇ ਮਿੱਟੀ ਤੇਰੇ ਲਈ ਇੱਕੋ ਜਿਹੇ ਹੋਣਗੇ ਇਸ ਗੱਲ ਦੀ ਗਰੰਟੀ ਹੈ ਪਰ ਤੈਨੂੰ ਪੜ੍ਹਨਾ ਜ਼ਰੂਰ ਪੈਣਾ ਹੈ ਜੇ ਤੂੰ ਪੜ੍ਹੇਗਾ ਨਾ ਫਿਰ ਗੱਲ ਨਹੀਂ ਬਣ ਸਕਦੀ ਪਰ ਜੇ ਟ੍ਰੇਨਿੰਗ ਲੈਣ ਨੂੰ ਤਿਆਰ ਹੈ ਤੇ ਫਿਰ ਗੁਰੂ ਸਾਹਿਬ ਕਿਰਪਾ ਕਰ ਦਿੰਦੇ ਆ ਕਹਿੰਦੇ ਇਦਾਂ ਦਾ ਬਣ ਜਾਂਦਾ ਨੌਵੇਂ ਪਾਤਸ਼ਾਹ ਜੀ ਦਾ ਬਚਨ ਹੈ ਆਪਣੇ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਆ ਵੇਖੋ ਬਚਨ ਕਰਦੇ ਆ ਵੀ ਆਹ ਕਿਰਪਾ ਸਾਰੀ ਜਿਹੜੀ ਆ ਪਹਿਲੀਆਂ ਪੰਕਤੀਆਂ ਵਿੱਚ ਦੱਸਿਆ ਵੀ ਆਹ ਨੇਰ ਹੋ ਜੂ ਪਰ ਹੋਊ ਕਿੰਨਾ ਤੇ ਇਹ ਲਾਸਟ ਪੰਕਤੀ ਵਿੱਚ ਦੱਸਿਆ ਸੁਣ
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰ ਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤ ਜਾਕੇ ਲੋਭ ਮੋਹ ਅਭਮਾਨਾ ਹਰ ਖੁਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲੋਂ ਤਿਆਗੇ ਜਗ ਤੇ ਰਹੇ ਕਾਮ ਕ੍ਰੋਧ ਜਿਹੇ ਪਰਸੈ ਨਾ ਹਨ ਤਹਿ ਕਟ ਬ੍ਰਹਮੋ ਨਿਵਾਸਾ ਗੁਰ ਕਿਰਪਾ ਜਿਹੇ ਨਰ ਕੋ ਕਿਨੀ ਤਹਿ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ
ਕਹਿੰਦੇ ਗੁਰੂ ਜਿਹਦੇ ਤੇ ਕਿਰਪਾ ਕਰਦਾ ਉਹਦੇ ਇਹ ਮੈਥਡ ਸਮਝ ਵਿੱਚ ਆਉਂਦਾ ਹੈ ਇਹ ਜੁਗਤੀ ਉਹਦੇ ਸਮਝ ਵਿੱਚ ਆਉਂਦੀ ਹੈ ਹਰੇਕ ਨੂੰ ਤੇ ਚੱਜ ਆਉਣਾ ਹੀ ਨਹੀਂ ਹਰੇਕ ਬੰਦੇ ਨੂੰ ਚੱਜ ਨਹੀਂ ਆਉਣਾ ਜਿਹੜਾ ਬੰਦਾ ਨੇੜੇ ਲੱਗਣੇ ਨਹੀਂ ਚਾਹੁੰਦਾ ਜਿਹੜਾ ਕਹਿੰਦਾ ਛੱਡ ਪਰੇ ਕਿਹੜਾ ਬਾਣੀ ਸੁਣੇ, ਕਿਹੜਾ ਬਾਣੀ ਪੜ੍ਹੇ, ਕਿਹੜਾ ਸਮਝੇ ਤੇ ਭਾਈ ਚੱਲ ਫਿਰ ਚੇਤਾ ਰੱਖ, ਹਰੇਕ ਦੁੱਖ ਨੇ ਤੈਨੂੰ ਦੁਖੀ ਕਰਨਾ, ਹਰੇਕ ਮੁਸ਼ਕਲ ਦੇ ਵਿੱਚ ਫਸੇਗਾ। ਚੇਤਾ ਰੱਖਿਓ ਬਾਣੀ ਨਾਲੋਂ ਟੁੱਟਿਆ ਹੋਇਆ ਜਿਹੜਾ, ਬਾਣੀ ਨਾਲੋਂ ਟੁੱਟੇ ਹੋਏ ਨੂੰ ਦੁਨੀਆ ਦੇ ਸਾਰੇ ਸੁੱਖ ਸੁਖੀ ਨਹੀਂ ਕਰ ਸਕਦੇ, ਇਹ ਗਰੰਟੀ ਹੈ। ਸੱਚੇ ਗਿਆਨ ਨਾਲੋਂ ਟੁੱਟੇ ਹੋਏ ਨੂੰ ਸਾਰੀ ਦੁਨੀਆ ਦੇ ਸੁੱਖ ਸੁਖੀ ਨਹੀਂ ਕਰ ਸਕਦੇ, ਤੇ ਸੱਚਾ ਗਿਆਨ ਜਿਹਨੂੰ ਪ੍ਰਾਪਤ ਹੋ ਜਾਏ ਉਹਨੂੰ ਸਾਰੀ ਦੁਨੀਆ ਦੇ ਦੁੱਖ ਦੁਖੀ ਨਹੀਂ ਕਰ ਸਕਦੇ, ਇਹ ਗਰੰਟੀ। ਗੁਰੂ ਸਾਹਿਬ ਦੀ ਬਾਣੀ ਨਾਲ ਬੰਦਾ ਅੰਦਰੋਂ ਇੰਨਾ ਸਟਰੋਂਗ ਹੋ ਜਾਂਦਾ ਹੈ, ਇੰਨੀ ਗਤੀ ਕਰ ਜਾਂਦਾ ਪਿਆਰਿਓ, ਇੰਨਾ ਉੱਪਰ ਚਲਿਆ ਜਾਂਦਾ ਹੈ ਕਿ ਦੁੱਖ ਥੱਲੇ ਰਹਿ ਜਾਂਦੇ ਹੈ, ਇੰਨਾ ਉੱਚੇ ਲੈ ਜਾਂਦੇ ਹੈ। ਗੁਰਬਾਣੀ ਦਾ ਗਿਆਨ ਬੰਦੇ ਨੂੰ ਸੁਰਤ ਕਰਕੇ ਬਹੁਤ ਉੱਚਾ ਲੈ ਜਾਂਦਾ ਹੈ। ਆਓ ਹੁਣ ਇਹ ਟੌਪਿਕ ਤੇ ਗੱਲ ਹੋ ਗਈ, ਸਮਝ ਲਿਓ ਕਿਰਪਾ ਕਰਕੇ। ਹੁਣ ਇਹ ਗੱਲ ਆਪਾਂ ਇਹ ਕਰਦੇ ਸੀ ਵੀ ਨਾਮ ਅਸਲ ਵਿੱਚ ਨਾਮ ਕੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਨਾਮ ਨੇ ਇਹ ਸਾਰਾ ਕੁਝ ਬਣਾਇਆ, ਖੰਡ ਬ੍ਰਹਿਮੰਡ ਨਾਮ ਦੇ ਬਣਾਏ ਹੋਏ ਹੈ। ਲਓ ਸਮਝਿਓ ਜਰਾ, ਜੇਤਾ ਕੀਤਾ ਤੇਤਾ ਨਾਉ ਵਿਣ ਨਾਮ ਹੈ, ਨਾਮ ਬਿਨਾ ਕੋਈ ਥਾਂ ਨਹੀਂ। ਠੀਕ ਹੈ ਨਾ ਜੀ, ਨਾਮ ਬਿਨਾ ਕੋਈ ਥਾਂ ਨਹੀਂ। ਲਓ ਹੁਣ ਬੁੱਝੋ ਕਿਹੜੀ ਚੀਜ਼ ਹੈ ਜਿਹੜੀ ਹਰ ਜਗ੍ਹਾ ਹੀ ਹੈ। ਨਾਮ ਬਿਨਾ ਕੋਈ ਥਾਂ ਨਹੀਂ, ਤੇ ਨਾਮ ਦਾ ਫਿਰ ਅਰਥ ਕੀ ਬਣਿਆ? ਪਰਮਾਤਮਾ, ਰੱਬ ਹਰ ਥਾਂ ਤੇ ਹੈ। ਨਾਮ ਦਾ ਕੀ ਅਰਥ ਹੈ ਜੀ? ਪਰਮਾਤਮਾ। ਸਿੰਘੋ ਜਰਾ ਕਾਇਮ ਹੋ ਕੇ ਸੁਣੋ, ਨਾਮ ਦਾ ਕੀ ਅਰਥ ਹੈ ਬੋਲੋ? ਪਰਮਾਤਮਾ। ਨਾਮ ਮਿਲਣ ਦਾ ਕੀ ਮਤਲਬ ਹੋਇਆ ਫਿਰ? ਵੀ ਨਾਮ ਮਿਲ ਗਿਆ, ਮਨ ਪਰਮਾਤਮਾ ਦੀ ਹੋਂਦ ਨੂੰ ਮੰਨੇ ਕਿ ਰੱਬ ਹੈ, ਮਨ ਮੰਨੇ ਵੀ ਰੱਬ ਹੈ, ਇਹਨੂੰ ਕਹਿੰਦੇ ਨਾਮ ਮਿਲਣਾ। ਕਿਵੇਂ? ਜਿਵੇਂ ਸੁਣਿਓ, ਹੁਣ ਆਪਾਂ ਨੂੰ ਪਤਾ ਹੀ ਹੈ, ਆ ਜਿੰਨੇ ਮੇਰੇ ਵੀਰ ਬੈਠੇ ਹੋ, ਜਿਹੜੇ ਬੰਦੇ ਅੱਜ ਆਪਣੇ ਮਾਂ ਪਿਓ ਦੀ ਪਿਓ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿੰਦੇ, ਕਿਸੇ ਦੀ ਤੁਰੀ ਜਾਂਦੀ ਧੀ ਭੈਣ ਨੂੰ ਹੱਥ ਨਹੀਂ ਲਾਉਂਦੇ, ਉਹਦੀ ਬਾਂਹ ਨਹੀਂ ਫੜਦੇ, ਕਿਉਂ ਨਹੀਂ ਫੜਦਾ ਬਈ? ਕਹਿੰਦਾ ਮੇਰੇ ਪਿਓ ਦੀ ਪੱਗ ਰੁੱਲ ਗਈ, ਪਿਓ ਕੋਲ ਤੇ ਹੈ ਨਹੀਂ ਤੇਰਾ, ਪਰ ਕਹਿੰਦਾ ਨਾ ਮੇਰੇ ਪਿਓ ਦੀ ਪੱਗ ਰੁੱਲ ਜਾਏਗੀ ਜੇ ਮੈਂ ਇਹਨੂੰ ਹੱਥ ਲਾਇਆ, ਸਾਰੇ ਪਿੰਡ 'ਚ ਬੇਇੱਜ਼ਤੀ ਹੋਣੀ ਹੈ, ਮੇਰੇ ਪਿਓ ਦੀ ਪੰਚਾਇਤ 'ਚ ਸੱਦ ਕੇ ਜਲੂਸ ਕੱਢਣਗੇ। ਧੀ ਕਹਿੰਦੀ ਹੈ ਮੇਰੀ ਮਾਂ ਦੀ ਚੁੰਨੀ ਰੁੱਲ ਜਾਏਗੀ, ਸਾਰੇ ਪਿੰਡ ਵਿੱਚ ਇੱਜ਼ਤ ਰੁੱਲ ਜੂ ਸਾਡੀ। ਸੁਣੋ, ਕਿਰਪਾ ਕਰਕੇ ਸਮਝਿਓ। ਹੁਣ ਵੇਖਿਓ, ਮਾਂ ਦੀ ਹੋਂਦ ਨੂੰ ਸਾਡਾ ਮਨ ਮੰਨਦਾ ਹੈ, ਮਾਂ ਤੇ ਕੋਲ ਹੈ ਨਹੀਂ ਪਰ ਮਾਂ ਪਿਓ ਦੀ ਹੋਂਦ ਨੂੰ ਤੇ ਅਸੀਂ ਹਰ ਵੇਲੇ ਹੀ ਮੰਨਦੇ ਹਾਂ ਨਾ ਜੀ, ਜਿੱਥੇ ਮਰਜ਼ੀ ਬੈਠੇ ਹੋਈਏ ਸਾਨੂੰ ਇਹ ਪਤਾ ਹੀ ਹੈ ਵੀ ਮੇਰੀ ਮਾਂ ਹੈ, ਫਲਾਣ ਮੇਰੀ ਮਾਂ ਹੈ, ਮੇਰਾ ਪਿਓ ਹੈ। ਵਿਦੇਸ਼ਾਂ ਵਿੱਚ ਬੱਚੇ ਚਲੇ ਗਏ, ਆਸਟ੍ਰੇਲੀਆ ਅਮਰੀਕਾ 'ਚ ਜਾ ਕੇ ਵੀ ਉਹ ਕਹਿੰਦੇ ਹੈ ਕਿ ਮਾਂ ਹੈ, ਪਿਓ ਹੈ, ਏਦਾਂ ਹੋਂਦ ਨੂੰ ਮਨ ਮੰਨੇ। ਉਦੋਂ ਬਾਅਦ ਇਸੇ ਤਰ੍ਹਾਂ ਹੀ ਆਪਾਂ ਆਪਣੇ ਆਪਾਂ ਮਨ ਕਰਕੇ ਮੰਨਣਾ ਹੈ ਕਿ ਰੱਬ ਹੈ, ਪਰਮਾਤਮਾ ਹੈ, ਇਹ ਮਨ ਕਰਕੇ ਮੰਨਣਾ ਹੈ। ਉਦੋਂ ਬਾਅਦ ਜਿਵੇਂ ਆਪਾਂ ਸਿੱਖ ਹਾਂ ਤੇ ਆਪਾਂ ਕਹਾਂਗੇ, ਪਹਿਲਾਂ ਮਨ ਕਵੇ ਵੀ ਰੱਬ ਹੈ, ਫਿਰ ਆਪਾਂ ਕਹਾਂਗੇ ਵਾਹਿਗੁਰੂ। ਹਿੰਦੂ ਦਾ ਮਨ ਕਵੇ ਰੱਬ ਹੈ, ਉਹ ਕਹੇਗਾ ਰਾਮ। ਮੁਸਲਮਾਨ ਦਾ ਮਨ ਕਵੇ ਰੱਬ ਹੈ ਤੇ ਜੀਭ ਤੋਂ ਕਹੇਗਾ ਅੱਲਾ, ਖੁਦਾ। ਮਨ ਕਵੇ ਵੀ ਪਰਮਾਤਮਾ ਹੈ, ਮਨ ਰੱਬ ਦੀ ਹੋਂਦ ਨੂੰ ਮੰਨੇ। ਤੇ ਜਿਵੇਂ ਆਪਣਾ ਮਨ ਮੰਨਦਾ ਹੈ, ਘਰ ਵਾਲੀ ਦੀ ਹੋਂਦ ਨੂੰ ਮਨ ਮੰਨਦਾ ਹੈ, ਬਸ ਉਸ ਤੋਂ ਬਾਅਦ ਬੰਦਾ ਆਪੇ ਹੀ ਸੁਧਰ ਜਾਂਦਾ ਜੀ। ਮੁੜ ਕੇ ਉਹਨੂੰ ਕੱਲੀ ਕੱਲੀ ਗੱਲ ਸਮਝਾਉਣੀ ਨਹੀਂ ਪੈਂਦੀ। ਆਹ ਸ਼ਬਦ ਵੀ ਪੂਰਾ ਸੁਣਿਓ, ਜਿਹੜਾ ਬੰਦਾ ਰੱਬ ਨੂੰ ਨੇੜੇ ਜਾਣ ਨੂੰ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ। ਗਲਤੀਆਂ ਤੇ ਕਰਨੀਆਂ ਉਹਦੇ ਨੇ ਉਦੋਂ ਛੱਡ ਦੇਣੀਆਂ ਨੇ। ਵੇਖਿਓ ਨਾ ਜੀ, ਇੱਧਰ ਸੁਣਿਓ ਸਿੱਖੋ, ਜਿੱਦੇ ਘਰ ਵਾਲੀ ਆਪਣੇ ਨਾਲ ਐ ਬਹਿ ਜਾਂਦੀ ਏ, ਏਦਾਂ ਖੱਬੇ ਪਾਸੇ ਆ ਕੇ ਬਹਿ ਜਾਂਦੀ ਏ ਨਾ ਆਨੰਦ ਕਾਰਜਾਂ ਵੇਲੇ, ਜਦੋਂ ਆਨੰਦ ਕਾਰਜਾਂ ਵੇਲੇ ਬੀਬੀ ਉਹ ਭੈਣੋ ਧਿਆਨ 'ਚ ਰੱਖਿਓ, ਘਰ ਵਾਲਾ ਐ ਬਹਿ ਗਿਆ, ਘਰ ਵਾਲੀ ਐ ਬਹਿ ਗਈ, ਬਰਾਬਰ ਲਿਆ ਕੇ ਬਾਤੀ ਅਗਲਿਆਂ ਨੇ, ਉਦੋਂ ਬਾਅਦ ਪੱਲਾ ਫੜਾਤਾ, ਪਰਕਰਮਾ ਹੋ ਗਈਆਂ। ਲਓ ਹੁਣ ਬੰਦੇ ਨੂੰ ਮੈਨੂੰ ਦੱਸਿਓ ਜਰਾ ਸਮਝਾਇਓ ਵੀ ਬੰਦੇ ਨੂੰ ਦੱਸਣਾ ਪੈਂਦਾ ਮੁੜ ਕੇ ਕਿ ਬਾਅਦ ਵਿੱਚ ਐ ਦੱਸਣਾ ਪੈਂਦਾ ਵੀ ਇਹ ਤੇਰੇ ਘਰ ਵਾਲੀ ਹੈ, ਤੂੰ ਕਿਸੇ ਹੋਰ ਨੂੰ ਨਾ ਹੋਟਲ ਵਿੱਚ ਲੈ ਕੇ ਜਾਈ, ਰੈਸਟੋਰੈਂਟਾਂ ਵਿੱਚ ਖਾਣ ਕਿਸੇ ਹੋਰ ਨੂੰ ਨਾ ਲੈ ਕੇ ਜਾਈ, ਦੱਸਣਾ ਪੈਂਦਾ ਦੱਸੋ, ਆਪੀ ਸਮਝ ਆ ਜਾਂਦੀ ਜਰਾ ਦੱਸੋ, ਹੋਰ ਦੱਸੋ ਕੀ ਐ ਦੱਸਣਾ ਪੈਂਦਾ ਵੀ ਹੋਰ ਨੂੰ ਨਾ ਸ਼ੋਪਿੰਗ ਕਰਾਉਣ ਲੈ ਕੇ ਜਾਈ, ਹੁਣ ਇਹਨੂੰ ਹੀ ਲੈ ਕੇ ਜਾਣਾ, ਆਪੇ ਹੀ ਪਤਾ ਹੈ, ਆਪੇ ਹੀ ਪਤਾ ਇਹਨਾਂ ਦੀ ਸਾਰਾ, ਇੱਕ ਵਾਰੀ ਵਿਆਹ ਹੋ ਗਿਆ ਆਪੇ ਹੀ ਸਾਰੀ ਗੱਲ ਸਮਝ ਚ ਆ ਜਾਂਦੀ ਵੀ ਆਹ ਮੇਰੇ ਘਰ ਵਾਲੀ ਹੈ, ਮੈਂ ਇਹਦੇ ਘਰ ਵਾਲਾ, ਇਹਦੇ ਨਾਲ ਹੀ ਜਾਣਾ, ਇਹਨੂੰ ਹੀ ਰੋਟੀ ਖਵਾਉਣੀ ਹੈ, ਇਹਦੇ ਲਈ ਮੈਂ ਹੁਣ ਇਹਦਾ ਅੱਜ ਤੋਂ ਬਾਅਦ ਮੈਂ ਖਿਆਲ ਰੱਖਣਾ ਹੈ, ਆਪੇ ਹੀ ਪਤਾ ਲੱਗ ਜਾਂਦਾ ਹੈ। ਰੱਬ ਵਾਲੇ ਪਾਸੇ ਆਪਾਂ ਕਹਿੰਦੇ ਹਾਂ ਮਹੀਨੇ ਕੁ ਬਾਅਦ ਫਿਰ ਸਮਝਾਓ ਵੀ ਰੱਬ ਨਾਲ ਸਾਡਾ ਵਿਆਹ ਹੋ ਗਿਆ, ਆਖੋ ਸਤਨਾਮ, ਪਤਾ ਨਹੀਂ ਕਿਹੋ ਜਿਹਾ ਵਿਆਹ ਰਿਸ਼ਤਾ ਬਣਦਾ, ਪਤਾ ਹੀ ਨਹੀਂ ਲੱਗਦਾ ਵੀ ਰੱਬ ਹੈ ਕੀ। ਗੱਲ ਨਿੱਕੀ ਜੀ ਹੈ, ਜੇ ਘਰ ਵਾਲੀ ਬਾਰੇ ਤੈਨੂੰ ਉਸੇ ਵੇਲੇ ਹੀ ਪਤਾ ਲੱਗ ਗਿਆ ਸੀ, ਕੀ ਤੈਨੂੰ ਸਾਲ ਬਾਅਦ ਦੱਸਣਾ ਪੈਂਦਾ ਵੀ ਤੁਹਾਡਾ ਵਿਆਹ ਹੋਇਆ, ਪਤਾ ਹੀ ਹੈ। ਪਾਗਲ ਤੋਂ ਪਾਗਲ ਬੰਦੇ ਨੂੰ ਹੁਣ ਦੱਸਿਓ, ਜ਼ਿੰਮੇਵਾਰੀਆਂ ਦਾ ਪਤਾ ਹੀ ਹੁੰਦਾ ਹੈ, ਜਦੋਂ ਬੰਦਾ ਪਿਤਾ ਬਣ ਜਾਂਦਾ ਨਾ, ਪਿਤਾ ਬਣ ਜਾਂਦਾ ਹੈ, ਉਹਨੂੰ ਪਤਾ ਲੱਗ ਜਾਂਦਾ ਵੀ ਆਹ ਮੇਰਾ ਪੁੱਤ ਹੈ। ਦੱਸਿਓ ਜਦੋਂ ਮੈਨੂੰ ਜਰਾ ਕੁ ਨੋਟ ਕਰਕੇ ਦੱਸੋ, ਕੀ ਤੁਸੀਂ ਐਂ ਕਹਿੰਦੇ ਹੋ ਵੀ ਅੱਜ ਤੋਂ ਬਾਅਦ ਤੇਰੇ ਪੁੱਤ ਹੋ ਗਿਆ, ਹੁਣ ਤੂੰ ਇਹਨੂੰ ਪੜ੍ਹਾਏਗਾ, ਤੂੰ ਲਿਖਾਏਗਾ, ਇਹਨੂੰ ਨੌਕਰੀ ਲਾਣੀ, ਇਹਦੀ ਰੋਟੀ ਦੀ ਜ਼ਿੰਮੇਵਾਰੀ ਤੇਰੀ ਹੈ, ਦੱਸਣਾ ਪੈਂਦਾ, ਆਪੇ ਹੀ ਪਤਾ ਹੈ ਨਾ। ਭਾਵੇਂ ਅਨਪੜ੍ਹ ਹੋਵੇ, ਭਾਵੇਂ ਪੜ੍ਹਿਆ ਲਿਖਿਆ ਹੋਵੇ, ਸਾਡੇ ਮਾਂ ਪਿਓ ਅਨਪੜ੍ਹ ਹੀ ਸੀ, ਉਹਨਾਂ ਨੇ ਸਾਨੂੰ ਪਾਲਿਆ ਹੀ ਹੈ। ਜਿਹੜਾ ਬੰਦਾ ਰੱਬ ਦੀ ਹੋਂਦ ਨੂੰ ਮੰਨੇ ਤੇ ਉਹਦੇ ਪ੍ਰਤੀ ਜਿਹੜੀ ਜ਼ਿੰਮੇਵਾਰੀ ਹੈ ਨਿਭਾਵੇ, ਉਹ ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹਿਆ ਹੋਵੇ, ਇਹਦੇ ਨਾਲ ਕੋਈ ਅਰਥ ਨਹੀਂ। ਜੋ ਪ੍ਰਾਨੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਪੜ੍ਹੇ ਅਨਪੜ੍ਹ ਦੀ ਗੱਲ ਨਹੀਂ, ਜੇ ਅਨਪੜ੍ਹ ਨੂੰ ਪਤਾ ਵੀ ਆਹ ਮੇਰੇ ਘਰ ਵਾਲੀ ਹੈ, ਜੇ ਅਨਪੜ੍ਹ ਨੂੰ ਪਤਾ ਵੀ ਆਹ ਮੇਰੇ ਬੱਚਾ ਹੈ ਮੇਰਾ, ਮੈਨੂੰ ਆਹ ਮੇਰੇ ਫਰਜ਼ ਨੇ, ਮੈਂ ਇਹਨੂੰ ਪਾਲਣਾ, ਮੈਂ ਇਹਨੂੰ ਰੋਟੀ ਖਵਾਉਣੀ ਹੈ, ਅਨਪੜ੍ਹ ਨੂੰ ਜੇ ਨਿਆਣੇ ਬਾਰੇ ਬੱਚੇ ਬਾਰੇ ਪਤਾ ਹੈ, ਘਰ ਵਾਲੀ ਬਾਰੇ ਪਤਾ ਹੈ, ਅਨਪੜ੍ਹ ਨੂੰ ਆਪਣੇ ਮਾਂ ਪਿਓ ਨੂੰ ਅਨਪੜ੍ਹ ਬੰਦਾ ਵੀ ਚੱਕ ਕੇ ਹੋਸਪਿਟਲ 'ਚ ਲੈ ਕੇ ਜਾਂਦਾ ਹੈ, ਇਸੇ ਤਰ੍ਹਾਂ ਜਦੋਂ ਰੱਬ ਨੂੰ ਮਨ ਮੰਨ ਜੇ, ਭਾਵੇਂ ਪੜ੍ਹਿਆ ਹੋਵੇ ਭਾਵੇਂ ਅਨਪੜ੍ਹ ਹੋਵੇ, ਫਿਰ ਕੋਈ ਅਰਥ ਨਹੀਂ। ਮਨ ਕਵੇ ਵੀ ਮੇਰਾ ਉਹਦੇ ਨਾਲ ਰਿਸ਼ਤਾ ਹੋਇਆ, ਮੇਰਾ ਵਿਆਹ ਹੋਇਆ, ਇੱਕ ਵਾਰੀ ਜੇ ਕਲਿੱਕ ਹੋ ਗਈ ਮਾਈਂਡ ਵਿੱਚ ਗੱਲ ਵੀ ਮੇਰਾ ਪਰਮਾਤਮਾ ਸਰਵ ਵਿਆਪਕ ਹੈ, ਸਾਰੇ ਪਾਸੇ ਉਹ ਹੈ, ਉਹਦੇ ਨਾਲ ਮੇਰਾ ਸਿੱਧਾ ਰਿਸ਼ਤਾ ਹੈ, ਸਾਡੇ ਵਿਚਾਲੇ ਹੋਰ ਕੋਈ ਨਹੀਂ, ਉਹਦੇ ਬਾਰੇ ਜਾਣਕਾਰੀ ਕੌਣ ਦਊ, ਉਸ ਰੱਬ ਬਾਰੇ ਵਿਚੋਲਾ ਕੌਣ ਬਣੂ, ਜਿਵੇਂ ਘਰ ਵਾਲੀ ਭਾਈ ਹੈ ਨਾ ਲਿਆ ਕੇ, ਵਿਚੋਲਾ ਬਣਿਆ ਕੋਈ, ਉਹ ਪਰਮਾਤਮਾ ਹਰ ਪਾਸੇ ਹੀ ਸੀ ਤੇ ਵਿਚੋਲਾ ਬਣਿਆ, ਸਾਡੇ ਸਤਿਗੁਰੂ ਸਾਡੇ ਵਿਚੋਲੇ ਬਣੇ, ਗੁਰਬਾਣੀ ਨੇ ਸਾਨੂੰ ਉਹਦੇ ਨਾਲ ਵਿਆਹ ਕਰਾ ਦੇਣਾ, ਰਿਸ਼ਤਾ ਹੋ ਜਾਣਾ ਪੱਕਾ, ਬਸ ਫਿਰ ਤਿੰਨ ਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਗੁਰਬਾਣੀ ਨੂੰ ਵਿਚਾਰ ਵਿਚਾਰ ਕੇ ਪੜ੍ਹਦੇ ਰਹੇ, ਰੱਬ ਨਾਲ ਸਾਡਾ ਰਿਸ਼ਤਾ ਬਣ ਗਿਆ, ਬਸ ਹੁਣ ਗਲਤੀਆਂ ਕਰਨੀਆਂ ਹੀ ਨਹੀਂ। ਜਿਹੜਾ ਬੰਦਾ ਘਰ ਵਾਲੀ ਦੀ ਹੋਂਦ ਨੂੰ ਹਰ ਵੇਲੇ ਦਿਮਾਗ 'ਚ ਰੱਖਦਾ ਹੈ, ਘਰ ਵਾਲੀ ਭਾਵੇਂ ਨੇੜੇ ਨਾ ਹੋਵੇ ਪਰ ਘਰ ਵਾਲੀ ਦੀ ਹੋਂਦ ਨੂੰ ਜਿਹੜਾ ਦਿਮਾਗ 'ਚ ਰੱਖਦਾ ਹੈ, ਉਹ ਬੰਦਾ ਕਿਸੇ ਨੂੰ ਛੇੜੇਗਾ ਨਹੀਂ, ਗਲਤੀ ਨਹੀਂ ਕਰੇਗਾ, ਠੀਕ ਹੈ ਨਾ ਇਹ ਗੱਲ। ਹੋਂਦ ਨੂੰ ਮਨ ਮੰਨੇ, ਜਿਹੜੀ ਘਰ ਵਾਲੀ ਘਰ ਵਾਲੇ ਦੀ ਹੋਂਦ ਨੂੰ ਯਾਦ ਰੱਖਦੀ ਹੈ ਵੀ ਚਾਹੇ 6 ਮਹੀਨੇ ਹੋ ਗਏ ਫੌਜ ਵਿੱਚ ਗਿਆ ਹੈ ਪਰ ਅਸੀਂ ਦੋਵੇਂ ਇੱਕ ਦੂਜੇ ਵਾਸਤੇ ਬਣੇ ਆ, ਸਾਡਾ ਵਿਆਹ ਹੋਇਆ ਹੈ, ਉਹ ਮੇਰੇ ਘਰ ਵਾਲਾ, ਉਹਦੀ ਹੋਂਦ ਨੂੰ ਹਰ ਵੇਲੇ ਆਪਣੇ ਮਨ ਵਿੱਚ ਰੱਖੇ, ਉਹ ਪਤਨੀ ਕਦੇ ਵੀ ਗਲਤੀ, ਬੋਲਿਆ ਕਰੋ ਜੀ, ਕਦੇ ਵੀ ਗਲਤੀ ਨਹੀਂ ਕਰਦੀ, ਉਹ ਪਤੀ ਕਦੇ ਵੀ ਗਲਤੀ ਨਹੀਂ ਕਰਦਾ ਜਿਹੜਾ ਘਰ ਵਾਲੀ ਦੀ ਹੋਂਦ ਨੂੰ ਮੰਨਦਾ ਹਰ ਵੇਲੇ। ਇਸੇ ਤਰ੍ਹਾਂ ਜਿਹੜੇ ਰੱਬ ਜੀ ਦੀ ਹੋਂਦ ਨੂੰ ਮੰਨਣਗੇ, ਉਹਨਾਂ ਨੇ ਕਦੇ ਗਲਤੀ ਕਰਨੀ ਹੋਈ ਨਹੀਂ। ਰਿਸ਼ਤਾ ਬਣਨਾ ਚਾਹੀਦਾ, ਬਸ ਇੱਕ ਵਾਰੀ ਰਿਸ਼ਤਾ ਬਣ ਗਿਆ, ਮੁੜ ਕੇ ਗਲਤੀਆਂ, ਆ ਵੇਖੋ ਆ ਸ਼ਬਦ ਸਾਰਾ ਸੁਣੋ, ਕਹਿੰਦੇ ਪਰਗ੍ਰਹਿ ਕਿਉਂ ਜਾਊ ਅਗਲਾ, ਜਦੋਂ ਐ ਪਤਾ ਹੈ ਵੀ ਰੱਬ ਵੇਖਦਾ ਹੈ, ਫਿਰ ਬਗਾਨੇ ਥਾਵਾਂ ਤੇ ਮੂੰਹ ਮਾਰਦਾ ਫਿਰੂ, ਫਿਰ ਬਗਾਨਾ ਪੈਸਾ ਕਿਤੇ ਕੋਈ ਗਲਤ ਕੰਮ ਕਰਨਾ ਹੀ ਨਹੀਂ ਜੀ ਉਹਨੇ। ਇੱਕ ਵਾਰੀ ਜੇ ਦਿਮਾਗ 'ਚ ਆ ਗਿਆ ਰੱਬ ਹੈ, ਪਰਮਾਤਮਾ ਹੈ, ਉਹਦੇ ਨਾਲ ਮੇਰਾ ਰਿਸ਼ਤਾ ਹੈ, ਉਹਦੇ ਨਾਲ ਮੇਰਾ ਵਿਆਹ ਹੋਇਆ, ਫਿਰ ਗਲਤੀਆਂ ਤੇ ਕਰਨੀਆਂ ਹੀ ਨਹੀਂ ਜੀ ਉਹਨੇ, ਚੇਂਜ ਹੋ ਜਾਣਾ ਟੋਟਲੀ, ਸਭ ਕੁਝ ਬਦਲ ਜਾਣਾ। ਲੋ ਸੁਣੋ,
ਨਿਕਟ ਬੁਝੇ ਸੋ ਬੁਰਾ ਕਿਉਂ ਕਰੇ,
ਜਿਹੜਾ ਰੱਬ ਨੂੰ ਨੇੜੇ ਸਮਝਦਾ ਉਹ ਬੁਰਾਈਆਂ ਨਹੀਂ ਕਰੇਗਾ ਕਦੇ, ਬਸ ਕੋਈ ਵੀ ਗਲਤ ਕੰਮ ਕਰੇਗਾ ਨਹੀਂ ਜਿਹੜਾ ਰੱਬ ਨੂੰ ਨੇੜੇ ਸਮਝੇਗਾ। ਮਨ ਪਰਮਾਤਮਾ ਦੀ ਹੋਂਦ ਨੂੰ ਮੰਨੇ ਇਹਨੂੰ ਕਹਿੰਦੇ ਨੇ ਨਾਮ ਮਿਲਣਾ। ਪਰਮਾਤਮਾ ਦੀ ਹੋਂਦ ਨੂੰ ਹਰ ਜਗ੍ਹਾ ਮਹਿਸੂਸ ਕਰੋ ਕਿ ਰੱਬ ਹੈ, ਸਾਨੂੰ ਵੇਖਦਾ। ਜਿਹੜੇ ਬੰਦੇ ਦਾ ਮਨ ਮੰਨ ਗਿਆ ਮੇਰੇ ਵੀਰ ਦਾ ਭੈਣ ਦਾ, ਸਮਝ ਲਓ ਉਹਨੂੰ ਨਾਮ ਮਿਲ ਗਿਆ। ਮਨ ਹੋਂਦ ਨੂੰ ਮੰਨੇ, ਜਿਵੇਂ ਅਸੀਂ ਮੰਨਦੇ ਹੀ ਆ ਮੇਰੇ ਪਿਓ ਦੀ ਹੋਂਦ ਹੈ, ਮੇਰੇ ਕੋਲ ਪਿਓ ਤੇ ਮੇਰਾ ਹੈ ਨਹੀਂ ਪਰ ਪਿਓ ਦੀ ਹੋਂਦ ਨੂੰ ਮਨ ਮੰਨਦਾ ਵੀ ਮੇਰੇ ਪਿਓ ਦੀ ਪੱਗ ਨਾ ਰੁਲੇ। ਮਾਂ ਤੇ ਕੋਲ ਹੈ ਨਹੀਂ ਪਰ ਮਾਂ ਦੀ ਹੋਂਦ ਨੂੰ ਮਨ ਮੰਨਦਾ। ਇਸੇ ਤਰ੍ਹਾਂ ਘਰ ਵਾਲੀ ਕੋਲ ਹੈ ਨਹੀਂ ਪਰ ਘਰ ਵਾਲੀ ਦੀ ਹੋਂਦ ਸੱਚ, ਜਿਵੇਂ ਤੂੰ ਮਾਂ ਦੀ ਹੋਂਦ ਨੂੰ ਮੰਨ ਕੇ ਬੈਠਾ ਹੈ, ਘਰ ਵਾਲੀ ਦੀ ਹੋਂਦ ਨੂੰ ਮੰਨ ਕੇ ਬੈਠਾ ਹੈ, ਬੱਚਿਆਂ ਦੀ ਹੋਂਦ ਨੂੰ ਮੰਨ ਕੇ ਬੈਠਾ ਹੈ, ਸਰਕਾਰ ਦੀ ਹੋਂਦ ਨੂੰ ਵੀ ਮੰਨ ਕੇ ਬੈਠੇ ਹਾਂ ਆਪਾਂ ਇੱਥੇ। ਹੁਣ ਇਹ ਤੇ ਜਿਹਦਾ ਜੀ ਕਰੇ ਜਿਹਨੂੰ ਮਰਜ਼ੀ ਕਤਲ ਕਰਦੇ, ਪਰ ਕਾਨੂੰਨ ਦੀ ਹੋਂਦ ਨੂੰ ਮੰਨਦੇ ਹੀ ਆਪਾਂ। ਆਪਾਂ ਹੋਂਦ ਨੂੰ ਮੰਨ ਕੇ ਹੀ ਬੈਠੇ ਹਾਂ ਇੱਥੇ, ਨਹੀਂ ਤੇ ਹੁਣ ਲੈ ਇੱਕ ਮਿੰਟ ਲੱਗੂ। ਬੰਦਾ ਮਿੰਟ ਦੇ ਵਿੱਚ ਕਿਸੇ ਨੂੰ ਕਤਲ ਕਰਦੇ, ਜਿਹਨੂੰ ਜੀ ਕਰੇ ਮਾਰ ਦਵੇ, ਪਰ ਸਰਕਾਰ ਤੋਂ ਡਰਦਾ ਹੈ, ਮਨ ਸਰਕਾਰ ਦੀ ਕਾਨੂੰਨ ਦੀ ਹੋਂਦ ਨੂੰ ਮੰਨਦਾ ਹੈ। ਇਦਾਂ ਹੀ ਰੱਬ ਦੀ ਹੋਂਦ ਨੂੰ ਮੰਨ ਕੇ ਰੱਖੀ ਹਰ ਵੇਲੇ ਬਣੀ। ਪਰਮਾਤਮਾ ਹੈ ਇਹ ਹੋਂਦ ਨੂੰ ਮਨ ਮੰਨੇ ਪਾਈ। ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ। ਜਿਹੜਾ ਬੰਦਾ ਰੱਬ ਨੂੰ ਨੇੜੇ ਸਮਝੇਗਾ ਉਹ ਬੁਰਾਈਆਂ ਗਲਤੀਆਂ ਨਹੀਂ ਕਰੇਗਾ। ਜਿਹਨੂੰ ਨਾਮ ਮਿਲ ਜਾਏਗਾ ਉਹ ਗਲਤੀ ਨਹੀਂ ਕਰੂ। ਚੇਤਾ ਰੱਖਿਓ ਜੀ, ਜਿਹੜਾ ਬੰਦਾ ਗਲਤੀਆਂ ਕਰਦਾ ਹੈ, ਅਜੇ ਵੀ ਗਾਲਾਂ ਕੱਢੀ ਜਾਂਦਾ ਹੈ, ਅਜੇ ਵੀ ਮਾੜਾ ਵੇਖਦਾ ਹੈ, ਮਾੜਾ ਸੁਣਦਾ ਹੈ, ਮਾੜਾ ਬੋਲਦਾ ਹੈ, ਜੀਭ ਤੋਂ ਜਿੰਨਾ ਮਰਜ਼ੀ ਵਾਹਿਗੁਰੂ ਕਰੀ ਜਾਵੇ, ਇਹਦਾ ਮਤਲਬ ਅਜੇ ਇਹਨੂੰ ਨਾਮ ਨਹੀਂ ਮਿਲਿਆ। ਨਾਮ ਮਿਲੇ ਵਾਲਾ ਗਲਤੀ ਨਹੀਂ ਕਰੂ, ਇਹ ਗੱਲ ਦੀ ਗਰੰਟੀ ਹੈ। ਬੰਦਾ ਮਾੜੇ ਕੰਮ ਸਾਰੇ ਛੱਡ ਦੇਗਾ ਜੀ ਜਿਹਨੂੰ ਨਾਮ ਦੀ ਦਾਤ ਮਿਲ ਗਈ। ਆ ਪੂਰਾ ਸੁਣ ਲਓ।
ਨਿਕਟ ਬੁੱਝੈ ਸੋ ਬੁਰਾ ਕਿਉਂ ਕਰੈ, ਬਿਖ ਸੰਚੈ ਨਿਤ ਡਰਤਾ ਫਿਰੈ, ਹੈ ਨਿਕੁੰਡੇ ਔਰ ਭੇਦ ਨਾ ਪਾਇਆ, ਬਿਨ ਸਤਿਗੁਰ ਸਭ ਮੋਹੀ ਮਾਇਆ, ਨੇੜੇ ਨੇੜੇ ਸਭ ਕੋ ਕਹੇ।
ਕਈ ਸਾਰੇ ਜਾਂਦੇ ਆ ਰੱਬ ਨੇੜੇ ਆ ਰੱਬ ਨੇੜੇ,
ਗੁਰਮੁਖ ਭੇਦ ਬਿਰਲਾ ਕੋਲ ਹੈ।
ਗੁਰੂ ਦੇ ਦੁਆਰਾ ਇਹ ਭੇਦ ਨੂੰ ਕੋਈ ਕੋਈ ਸਮਝਦਾ, ਗੁਰੂ ਦੇ ਦੁਆਰਾ ਸਮਝਿਆ ਜਾਂਦਾ ਹੈ। ਗੁਰਮੁਖ ਗੁਰੂ ਨਾਲ ਜੁੜ ਕੇ ਹੀ ਇਹ ਭੇਦ ਸਮਝ ਆਉਂਦਾ, ਨਹੀਂ ਤੇ ਹਰੇਕ ਨਹੀਂ ਸਮਝ ਸਕਦਾ।
ਨਿਕਟ ਨਾ ਦੇਖੇ ਪਰ ਗ੍ਰਹਿ ਜਾਏ,
ਪਰ ਗ੍ਰਹਿ ਜਾਂਦਾ ਨਾ, ਬਾਹਰ ਮੂੰਹ ਮਾਰਦਾ ਨਾ, ਨੇੜੇ ਨਹੀਂ ਸਮਝਦਾ ਤਾਂ ਜਾਂਦਾ। ਜੇ ਨੇੜੇ ਸਮਝੂ ਜਾਏ ਕਿਵੇਂ ਕਿਵੇਂ ਜਾਏਗਾ ਬਈ? ਰੱਬ ਨੂੰ ਨੇੜੇ ਸਮਝਣਾ ਗਲਤੀ ਨਹੀਂ ਕਰੇਗਾ ਕੋਈ। ਆ ਸਾਰੀਆਂ ਅੱਗੇ ਬਚਨ ਗਣਾਉਂਦੇ ਆ ਗੁਰੂ ਸਾਹਿਬ।
ਦਰਬ ਹਿਰੇ ਮਿਥਿਆ ਕਰ ਖਾਏ, ਪਈ ਠਗੋਰੀ ਹਰ ਸੰਗ ਨਾ ਜਾਣਿਆ, ਬਾਜ ਗੁਰੂ ਹੈ ਪਰਮ ਪੁਲਾਨਿਆ, ਨਿਕਟ ਨਾ ਜਾਣੇ ਬੋਲੇ ਕੂੜ, ਮਾਇਆ ਮੋਹ ਮੂਠਾ ਹੈ ਮੂੜ, ਅੰਤਰ ਵਸਤੂ ਦੇ ਸੰਤਰ ਜਾਏ, ਬਾਜ ਗੁਰੂ ਹੈ ਪਰਮ ਪੁਲਾਏ, ਜਿਸ ਮਸਤਕ ਕਰਮ ਲਿਖਿਆ ਨਿਲਾਕ, ਸਤਿਗੁਰ ਸੇਵੇ ਖੁੱਲੇ ਕਪਾਟ, ਅੰਤਰ ਬਾਹਰ ਨਿਕੁਟੇ ਸੋਏ, ਜਨ ਨਾਨਕ ਆਵੇ ਨਾ ਜਾਵੇ ਕੋਏ।
ਬਸ ਸਤਿਗੁਰੂ ਨਾਲ ਜੁੜੇ ਦੇ ਕਪਾਟ ਖੁੱਲਣੇ ਆ ਜੀ, ਨਹੀਂ ਤੇ ਬਾਕੀ ਗਲਤੀਆਂ ਕਰਦੇ ਰਹਿੰਦੇ ਐ, ਤੇ ਕਹੀ ਜਾਂਦੇ ਆ ਜੀ ਅਸੀਂ ਨਾਮ ਜਪਦੇ ਆ ਨਾਮ ਜਪਦੇ ਆ ਜੀ ਹੁਣ ਜਿਵੇਂ ਮੈਂ ਆ ਲੱਗਿਆ ਹੋਇਆ ਸੀ ਅੱਗੇ ਅੱਗੇ ਬੋਲਣ ਤੁਸੀਂ ਸਾਰੇ ਮੇਰੇ ਮਗਰ ਬੋਲਦੇ ਸੀ ਭਲਾ ਐਦਾਂ ਗੱਲ ਬਣ ਜਾਂਦੀ ਹੈ ਕੱਲਾ ਜੀਵ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਨਹੀਂ ਆ ਸ਼ਬਦ ਵੀ ਲਓ ਆ ਵੀ ਵੇਖੋ ਹਰ ਅਰਾਧਨਾ ਜਾਨਾ ਰੇ ਹਰ ਹਰ ਗੁਰ ਗੁਰ ਕਰਤਾ ਰੇ ਕਹਿੰਦੇ ਆਉਂਦਾ ਨਹੀਂ ਰੱਬ ਨੂੰ ਰੱਬ 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 ਕਰਨਾ ਕਹਿੰਦੇ ਕਹੀ ਜਾਂਦੇ ਆ ਹਰੀ 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 ਗੁਰੂ 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 ਜੱਪੀ ਜਾਂਦੇ ਵਾਹਿਗੁਰੂ ਵਾਹਿਗੁਰੂ ਜੱਪੀ ਜਾਂਦੇ ਕਹਿੰਦੇ ਆਉਂਦਾ ਨਹੀਂ ਤੇ ਲੋਕਾਂ ਨੂੰ ਪਤਾ ਕੀ ਲੱਗੀ ਜਾਂਦਾ ਵੇਖਣ ਵਾਲੇ ਨੂੰ ਜਿਵੇਂ ਹੁਣ ਸਾਨੂੰ ਸਾਰਿਆਂ ਨੂੰ ਜਪਦਿਆਂ ਨੂੰ ਵੇਖ ਕੇ ਆਪਾਂ ਨੂੰ ਐਂ ਕਹਿਣਗੇ ਵੀ ਬੜੇ ਰੱਬ ਦੇ ਭਗਤ ਨੇ ਭਾਈ ਤੇ ਗੁਰੂ ਸਾਹਿਬ ਵੇਖੋ ਸਮਝਾਉਂਦੇ ਕਹਿੰਦੇ ਮੇਰੇ ਮਾਲਕ ਜੀ ਮੇਰਾ ਨਾਮ ਤੇ ਪੈ ਗਿਆ ਰਾਮਦਾਸ ਰੱਬ ਦਾ ਬੜਾ ਵੱਡਾ ਦਾਸ ਪਰ ਆਉਂਦਾ ਆਉਂਦਾ ਮੈਨੂੰ ਕੱਖ ਨਹੀਂ ਆਖੋ ਸਤਨਾਮ ਮੈਂ ਤੇ ਐਵੇਂ ਹੀ ਮਗਰ ਲੱਗ ਕੇ ਲੋਕਾਂ ਦੇ ਵਾਹਿਗੁਰੂ ਵਾਹਿਗੁਰੂ ਜ਼ੋਰ ਲਾ ਕੇ ਕਰੀ ਜਾਂਦੇ ਆ ਜੀ ਆਉਂਦਾ ਆਉਂਦਾ ਜਾਂਦਾ ਕੱਖ ਨਹੀਂ ਸਾਨੂੰ ਕਹਿੰਦੇ ਜੀਭ ਤੋਂ ਤੇ ਵਾਹਿਗੁਰੂ ਵਾਹਿਗੁਰੂ ਬੋਲੀ ਜਾਂਦੇ ਆ ਸਾਨੂੰ ਪਰਮਾਤਮਾ ਬਾਰੇ ਪਤਾ ਕੱਖ ਨਹੀਂ ਲੱਗਿਆ ਇਹਦੇ ਨਾਲ ਨਹੀਂ ਗੱਲ ਬਣਨੀ ਪਿਆਰਿਓ ਵੇਖਿਓ ਜੀ ਪਿਆਰ ਉਸੇ ਨਾਲ ਹੀ ਪੈਂਦਾ ਜਿਹਦੇ ਗੁਣਾਂ ਦਾ ਪਤਾ ਹੋਵੇ ਕਿਸੇ ਬੰਦੇ ਨਾਲ ਪਿਆਰ ਪਤਾ ਕਿਉਂ ਕਰਦੇ ਆ ਕਿਉਂਕਿ ਉਹਦੇ ਗੁਣਾਂ ਨੂੰ ਜਿੰਨਾ ਜਾਣਾਂਗੇ ਉਨਾ ਹੀ ਉਹਦੇ ਨਾਲ ਪਿਆਰ ਪਊਗਾ ਜੇ ਕਿਸੇ ਬੰਦੇ ਨਾਲ ਪਿਆਰ ਕਰਨਾ ਉਹਦੀ ਸ਼ਖਸੀਅਤ ਬਾਰੇ ਜਾਣੋ ਦੱਸਿਓ ਜੀ ਜਰਾ ਜਵਾਬ ਦਿਓ ਪਿਆਰਿਓ ਜੇ ਬੰਦਾ ਔਗਣਾਂ ਦਾ ਭਰਿਆ ਹੋਇਆ ਪਿਆਰ ਕਰੋਗੇ ਬੋਲੋ ਪਿਆਰ ਕਰੋਗੇ ਫਿਰ ਨਹੀਂ ਪਿਆਰ ਕਿਹਦੇ ਨਾਲ ਕਰਾਂਗੇ ਜਿਹਦੇ ਜਿਸ ਬੰਦੇ ਵਿੱਚ ਕੋਈ ਨਾ ਕੋਈ ਗੁਣ ਹੋ ਗੁਣ ਨਾਲ ਪਿਆਰ ਕਰਾਂਗੇ ਪਰਮਾਤਮਾ ਦੇ ਗੁਣਾਂ ਨਾਲ ਹੀ ਪਿਆਰ ਪਊ ਜੇ ਪਰਮਾਤਮਾ ਦੇ ਗੁਣਾਂ ਦਾ ਤੇ ਪਤਾ ਨਹੀਂ ਤੇ ਜੀਭ ਤੋਂ ਕਹੀ ਜੋ ਵਾਹਿਗੁਰੂ 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 ਐ ਪਿਆਰ ਪੈ ਜਾਂਦਾ ਕਦੀ ਵੀ ਨਹੀਂ ਪੈਂਦਾ ਗੁਣਾਂ ਬਾਰੇ ਜਾਣਨਾ ਪੈਣਾ ਫਿਰ ਪਿਆਰ ਆਪੇ ਪੈ ਜਾਂਦਾ ਦੇਖੋ ਨਾ ਜੀ ਜੇ ਤੁਹਾਨੂੰ ਮੈਂ ਕਿਸੇ ਬੰਦੇ ਦਾ ਨਾਮ ਦੇ ਦਿਆਂ ਵੀ ਸਿਕੰਦਰ ਸਿਕੰਦਰ ਸਿੰਘ ਜੱਪੀ ਚੱਲ ਲੈ ਬਈ ਲੈ ਕਿਸੇ ਮਾਂ ਨੂੰ ਸੱਦ ਕੇ ਕਹੋ ਵੀ ਲੈ ਬੇਬੇ ਤੂੰ ਨਾ ਸਿਕੰਦਰ ਸਿੰਘ ਕਰੀ ਚੱਲ ਲੈ ਉਹ ਜਾਣੇ ਨਾ ਬੁੱਝੇ ਨਾ ਵੀ ਸਿਕੰਦਰ ਸਿੰਘ ਹੈ ਕੌਣ ਹੈ ਸਾਰੀ ਜ਼ਿੰਦਗੀ ਭਾਵੇਂ ਸਿਕੰਦਰ ਕਰੀ ਜਾਵੇ ਉਹਦਾ ਪਿਆਰ ਪੈ ਜੂ ਕਦੀ ਵੀ ਨਹੀਂ ਪੈਣਾ ਨਾ ਆਪਣੇ ਪੁੱਤ ਨੂੰ ਉਹ ਭੁੱਲ ਨਹੀਂ ਸਕਦੀ ਜਿਹਦੇ ਨਾਲ ਪਿਆਰ ਹੈ ਉਹ ਭੁੱਲ ਨਹੀਂ ਸਕਦਾ ਬੇਬੇ ਨੂੰ ਕਹੋ ਬੇਬੇ ਤੈਨੂੰ ਚਰਖੜੀ ਤੇ ਚਾੜ ਦਾਂਗੇ ਪੁੱਤ ਨੂੰ ਭੁੱਲ ਜਾ ਕਹਿੰਦੀ ਜੋ ਮਰਜ਼ੀ ਕਰ ਲਓ ਚੰਦਰਾ ਭੁੱਲਦਾ ਹੀ ਨਹੀਂ ਆਖੋ ਸਤਨਾਮ ਜਿਹਦੇ ਨਾਲ ਪਿਆਰ ਹੋਵੇ ਉਹਦੀ ਯਾਦ ਆਪੇ ਆਉਂਦੀ ਹੈ ਜਿਹਦੇ ਨਾਲ ਪਿਆਰ ਹੋਵੇ ਉਹਨੂੰ ਯਾਦ ਕਰਨਾ ਨਹੀਂ ਜੀ ਪੈਂਦਾ ਉਹਦੀ ਯਾਦ ਆਪੇ ਆਊ ਮਾਂ ਨੂੰ ਪੁੱਤਰਾਂ ਨੂੰ ਯਾਦ ਨਹੀਂ ਕਰਨਾ ਪੈਂਦਾ ਮਾਂ ਨੂੰ ਕੱਪੜੇ ਵੇਖਦੀ ਹੈ ਤਾਂ ਵੀ ਪੁੱਤ ਯਾਦ ਆਉਂਦਾ ਹੈ ਮਾਂ ਰੋਟੀ ਪਕਾਉਂਦੀ ਹੈ ਤਾਂ ਵੀ ਪੁੱਤ ਯਾਦ ਆਉਂਦਾ ਹੈ ਮਾਂ ਭਾਂਡੇ ਮਾਂਜਦੀ ਹੈ ਤਾਂ ਵੀ ਪੁੱਤ ਨੂੰ ਯਾਦ ਕਰਦੀ ਹੈ ਰੱਬ ਨੂੰ ਜਦੋਂ ਪਿਆਰ ਪਰਮਾਤਮਾ ਦੇ ਗੁਣਾਂ ਨੂੰ ਸਮਝ ਕੇ ਗੁਰੂ ਗ੍ਰੰਥ ਸਾਹਿਬ ਤੋਂ ਪਰਮਾਤਮਾ ਦੇ ਗੁਣਾਂ ਨੂੰ ਸਮਝ ਕੇ ਆਪਾਂ ਜਦੋਂ ਸਾਡਾ ਪਰਮਾਤਮਾ ਨਾਲ ਪਿਆਰ ਪੈ ਗਿਆ ਯਾਦ ਤੇ ਫਿਰ ਆਪੇ ਹੀ ਆਈ ਜਾਊ ਆਖੋ ਸਤਨਾਮ ਹੁਣ ਤੇ ਯਾਦ ਐ ਅੱਖਾਂ ਬੰਦ ਕਰਕੇ ਬਹਿੰਦੇ ਆ ਵਾਹਿਗੁਰੂ ਕਰਦੇ ਆ ਫਿਰ ਵੀ ਯਾਦ ਨਹੀਂ ਆਉਂਦਾ ਜਦੋਂ ਪਿਆਰ ਪੈ ਗਿਆ ਫਿਰ ਭੁੱਲਣਾ ਨਹੀਂ ਆਪਾਂ ਕਹਾਂਗੇ ਰੱਬਾ ਭੁੱਲ ਜਾ ਫਿਰ ਰੱਬ ਨੇ ਭੁੱਲਣਾ ਨਹੀਂ ਕਿਉਂਕਿ ਪਿਆਰ ਪੈ ਗਿਆ ਜਿਹਦੇ ਨਾਲ ਪਿਆਰ ਪੈ ਜੇ ਉਹ ਉਹਨੂੰ ਭੁਲਾਇਆ ਭੁਲਾਓਗੇ ਤਾਂ ਵੀ ਨਹੀਂ ਭੁੱਲਣਾ ਉਹਨੇ ਇਸ ਕਰਕੇ ਰੱਬ ਨਾਲ ਪਿਆਰ ਪਾਉਣ ਦੀ ਲੋੜ ਹੈ ਪਰਮਾਤਮਾ ਨਾਲ ਸਾਡਾ ਰਿਸ਼ਤਾ ਬਣੇ ਭਾਈ ਜਦੋਂ ਪਿਆਰ ਪੈ ਗਿਆ ਫਿਰ ਯਾਦ ਆਪੇ ਆਏਗੀ ਫਿਰ ਭੁਲਾਇਆ ਤੇ ਵੀ ਸਾਨੂੰ ਰੱਬ ਭੁੱਲੇਗਾ ਨਹੀਂ ਪਿਆਰਿਓ ਰੱਬ ਦੀ ਯਾਦ ਆਪੇ ਆਉਂਦੀ ਹੈ ਹੁਣ ਦੱਸਿਓ ਜੀ ਭਰਾ ਵੇਖਿਓ ਬੱਚਾ ਸਾਡਾ ਆਸਟ੍ਰੇਲੀਆ ਜਾਂ ਕੈਨੇਡਾ ਗਿਆ ਹੋਵੇ ਆਪਾਂ ਸਾਰਾ ਟੱਬਰ ਬਹਿੰਦੇ ਆ ਵੀ ਆ ਜਾਓ ਭਾਈ ਸਾਰੇ ਜਣੇ ਉਹਨੂੰ ਯਾਦ ਕਰੀਏ ਆਪੇ ਹੀ ਯਾਦ ਆਉਂਦਾ ਹੈ ਚੌਂਕੜੇ ਮਾਰ ਕੇ ਬਹਿ ਕੇ ਯਾਦ ਕਰਨਾ ਪੈਂਦਾ ਕਿਤੇ ਆਪੇ ਹੀ ਯਾਦ ਆਈ ਜਾਂਦਾ ਹੈ ਰੱਬ ਨੂੰ ਚੌਂਕੜੇ ਮਾਰ ਕੇ ਬਹਿ ਕੇ ਵੀ ਸਵੇਰੇ ਮੱਥਾ ਮਾਰ ਦੇ ਵੀ ਘੰਟਾ ਘੰਟਾ ਲਾਓ ਬਈ ਰੱਬ ਫਿਰ ਨਹੀਂ ਉਦੋਂ ਵੀ ਹੋਰ ਹੀ ਕੁਛ ਯਾਦ ਆਈ ਜਾਂਦਾ ਹੈ ਅੱਗੋਂ ਸਤਨਾਮ ਇਹ ਤਾਂ ਹੈ ਸਾਡਾ ਪਿਆਰ ਨਹੀਂ ਪਿਆ ਰੱਬ ਨਾਲ ਜਦੋਂ ਪਿਆਰ ਪੈ ਜਾਂਦਾ ਹੈ ਫਿਰ ਯਾਦ ਹਰ ਥਾਂ ਹਰ ਜਗ੍ਹਾ ਆਪੇ ਆਉਂਦੀ ਹੈ ਤਾਂ ਕਰਕੇ ਇਹ ਕਹਿਣ ਨਾਲ ਨਹੀਂ ਇਕੱਲਾ ਹੋਣਾ ਲਓ ਪੂਰਾ ਸ਼ਬਦ ਆ ਪੜੋ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਤੀਸਰੇ ਪਾਤਸ਼ਾਹ ਕਹਿੰਦੇ ਵੀ ਰਾਮ ਰਾਮ ਤੇ ਸਾਰੀ ਦੁਨੀਆ ਹੀ ਕਰਦੀ ਹੈ ਚਾਹੇ ਰਾਮ ਰਾਮ ਚਾਹੇ ਵਾਹਿਗੁਰੂ ਵਾਹਿਗੁਰੂ ਕਹਿੰਦੇ ਇਦਾਂ ਥੋੜਾ ਰੱਬ ਮਿਲ ਜਾਂਦਾ ਪਰਮਾਤਮਾ ਇਦਾਂ ਥੋੜਾ ਪਾਇਆ ਜਾਂਦਾ ਪਿਆਰਿਓ ਆ ਵੇਖੋ ਪੂਰਾ ਸ਼ਬਦ ਚਲੋ ਆ ਸੁਣ ਲਓ ਫਿਰ ਆਪਾਂ ਅੱਗੇ ਗੱਲ ਕਰਾਂਗੇ
ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਅਗਮ ਅਗੋਚਰ ਅਤ ਵੱਡਾ ਅਤੁਲ ਨਾ ਤੁਲਿਆ ਜਾਏ ਕੀਮਤ ਕਿਨੇ ਨਾ ਪਾਇਆ ਕਿਤੇ ਨਾ ਲਿਆ ਜਾਏ ਗੁਰ ਕੇ ਸ਼ਬਦ ਭੇਟਿਆ
ਆ ਤਰੀਕਾ ਹੈ ਬਸ ਗੁਰ ਕੇ ਸ਼ਬਦ ਭੇਟਿਆ ਆ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਜੇ ਬੰਦਾ ਏਦਾਂ ਹੀ ਵਾਹਿਗੁਰੂ ਵਾਹਿਗੁਰੂ ਜਾਂ ਰਾਮ ਰਾਮ ਕਰੂ ਏਦਾਂ ਨਹੀਂ ਗੁਰਬਾਣੀ ਦੇ ਗਿਆਨ ਤੋਂ ਬਾਅਦ ਗੱਲ ਬਣੇ ਗੁਰੂ ਦੇ ਸ਼ਬਦ ਦੁਆਰਾ ਗੁਰੂ ਦੇ ਸ਼ਬਦ ਤੋਂ ਬਿਨਾਂ ਗੱਲ ਨਹੀਂ ਬਣ ਹਾਂਜੀ
ਗੁਰ ਕੇ ਸ਼ਬਦ ਭੇਦਿਆ ਇਨ ਭੇਦ ਵਸਿਆ ਮਨ ਆਏ ਨਾਨਕ ਆਪ ਮੈਂ ਹੈ ਗੁਰ ਕਿਰਪਾ ਤੇ ਰਹਿਆ ਸਮਾਏ ਆਪੇ ਮਿਲਿਆ ਮਿਲ ਰਹਿਆ ਆਪੇ ਮਿਲਿਆ
ਬਸ ਇਸ ਵਿਧੀ ਤੋਂ ਬਿਨਾਂ ਬੰਦਾ ਭੁਲੇਖੇ ਵਿੱਚ ਹੈ ਜਿਹੜਾ ਇਹ ਸ਼ਬਦ ਗੁਰੂ ਸਾਹਿਬ ਕਹਿ ਰਹੇ ਆ ਨਾ ਪਿਆਰਿਓ ਵੀ ਹਰੀ ਹਰੀ ਰਾਮ ਰਾਮ ਬੜੀ ਦੁਨੀਆ ਕਰਦੀ ਹੈ ਕਹਿੰਦੇ ਮੈਨੂੰ ਲੋਕੀ ਬਾਹਰੋਂ ਤੇ ਕਹਿਣ ਲੱਗ ਜਾਣਗੇ ਵੀ ਭਗਤ ਬਹੁਤ ਵੱਡਾ ਹੈ ਕਿਉਂਕਿ ਵੇਖੋ ਨਾ ਜੀ ਜੇ ਹੁਣ ਮੈਂ ਸਵੇਰੇ ਰੋਜ਼ 3 ਤੋਂ 6 ਚੌਂਕੜਾ ਮਾਰ ਕੇ ਐਂ ਬੈਠੂ ਏਦਾਂ ਵਾਹਿਗੁਰੂ ਵਾਹਿਗੁਰੂ ਲੋਕਾਂ ਦੇ ਮਨ ਵਿੱਚ ਤੇ ਆਉਣ ਲੱਗ ਹੀ ਜਾਊ ਵੀ ਰੱਬ ਦਾ ਦਾਸ ਬਣ ਗਿਆ ਤੇ ਨਾਮ ਬਹੁਤ ਜਪਦਾ ਲੋਕੀ ਤੇ ਕਹਿਣ ਲੱਗ ਜਾਣਗੇ ਨਾ ਪਰ ਸਤਿਗੁਰੂ ਕਹਿੰਦੇ ਨੇ ਹਰ ਅਰਾਧਨਾ ਜਾਨਾ ਰੇ ਕਹਿੰਦੇ ਮੈਨੂੰ ਪਤਾ ਨਹੀਂ ਲੱਗਿਆ ਮੈਨੂੰ ਪਰਮਾਤਮਾ ਨੂੰ ਅਰਾਧਨਾ ਨਹੀਂ ਆਇਆ ਹਰ ਹਰ ਗੁਰ ਗੁਰ ਕਰਤਾ ਰੇ ਮੈਂ ਹਰੀ ਹਰੀ ਗੁਰੂ ਗੁਰੂ ਕਰੀ ਜਾਂਦਾ ਆਉਂਦਾ ਨਹੀਂ ਮੈਨੂੰ ਅਜੇ ਕਿਉਂਕਿ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਫੜੋ
ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਦਾਤਾ ਰੇ ਪ੍ਰਭ ਪਾਲੈ ਨਿਤ ਸਾਰ ਸਮਾਲੈ ਇੱਕ ਗੁਣ ਨਹੀਂ ਮੂਰਖ ਜਾਤਾ ਰੇ
ਹੁਣ ਆਪਣੇ ਵਰਗਾ ਬੰਦਾ ਉਦਾਂ ਤੇ ਕਹੀ ਜਾਵੇ ਵਾਹਿਗੁਰੂ ਵਾਹਿਗੁਰੂ ਰਾਮ 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 ਉਦਾਂ ਤੇ ਇਦਾਂ ਕਹੀ ਜਾਵੇ ਜੀਭ ਤੋਂ ਪਰ ਪਰਮਾਤਮਾ ਦੇ ਗੁਣਾਂ ਨੂੰ ਜਾਣੇ ਹੀ ਨਾ ਕਰੋੜਾਂ ਬ੍ਰਹਿਮੰਡਾਂ ਦਾ ਮਾਲਕ ਉਹ ਪਰਮਾਤਮਾ ਉਹਦੇ ਗੁਣਾਂ ਨੂੰ ਜਾਣੇ ਹੀ ਨਾ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਕਾ ਸਾਰਿਆਂ ਨੂੰ ਕਿਵੇਂ ਦਾਤਾਂ ਦੇ ਰਿਹਾ ਕਿਵੇਂ ਪਾਲ ਰਿਹਾ ਸਾਰਿਆਂ ਨੇ ਪਰਮਾਤਮਾ ਸਾਰਿਆਂ ਨੂੰ ਵੇਖੋ ਕਿਵੇਂ ਪ੍ਰਤਪਾਲਣਾ ਕਰਦਾ ਹੈ ਰੱਬ ਕਿੰਨਾ ਕੁਝ ਵੇਖੋ ਆਪਾਂ ਅੱਗੇ ਵੀ ਗੱਲ ਕੀਤੀ ਸੀ ਚਲੋ ਇੱਕ ਮਿੰਟ ਰੁਕ ਜਾਂਦੇ ਹਾਂ ਇੱਥੇ ਆ ਗੱਲ ਸਮਝਿਓ ਵੀ ਇੰਨਾ ਕੁਛ ਇਸ ਧਰਤੀ ਤੇ ਪੈਦਾ ਹੁੰਦਾ ਹੈ ਇਹ ਜਿਹੜੀ ਪ੍ਰਿਥਵੀ ਹੈ ਨਾ ਪ੍ਰਿਥਵੀ ਇਹ ਸਾਰਾ ਗ੍ਰਹਿ ਹੈ ਜਿਹੜਾ ਵਿੱਚ ਹੀ ਅਮਰੀਕਾ ਕੈਨੇਡਾ ਸਾਰਾ ਹੀ ਲਾ ਲਓ ਸੱਤੇ ਸਮੁੰਦਰ ਸਾਰਾ ਕੁਝ ਜਿਹੜਾ ਇਹ ਪ੍ਰਿਥਵੀ ਹੈ ਗੋਲ ਹੈ ਜਿਹੜੀ ਇਹਦੇ ਤੇ ਇੰਨਾ ਕੁਛ ਪੈਦਾ ਹੁੰਦਾ ਹੈ ਕਿ 750 ਕਰੋੜ ਲੋਕ ਨੇ ਇਸ ਵੇਲੇ 750 ਕਰੋੜ ਅਰਬ 750 ਅਰਬ ਲੋਕ ਨੇ ਜੇ 30 ਅਰਬ ਲੋਕ ਵੀ ਹੋ ਜਾਣ ਨਾ 30 ਅਰਬ ਜਿੰਨੀ ਦੁਨੀਆ ਅੱਜ ਹੈ ਜਿੰਨੀ ਦੁਨੀਆ ਅੱਜ ਹੈ ਇਹਦੋਂ 4-5 ਗੁਣਾ ਲੋਕ ਵੱਧ ਵੀ ਜਾਣ ਨਾ 4 ਗੁਣਾ ਹੋਰ ਹੋ ਜਾਣ ਇੰਨਾ ਕੁਛ ਇਸ ਧਰਤੀ ਤੇ ਪੈਦਾ ਹੁੰਦਾ ਹੈ ਜਿਹੜਾ ਖਾਧਿਆਂ ਤੇ ਮੁੱਕ ਨਹੀਂ ਸਕਦਾ। ਸੁਣਿਓ, ਇੰਨਾ ਕੁਝ ਇਸ ਧਰਤੀ ਤੇ ਪੈਦਾ ਹੁੰਦਾ ਹੈ, ਅਜੇ ਸਮੁੰਦਰਾਂ ਨੂੰ ਨਹੀਂ ਫੋਲਿਆ। ਸਮੁੰਦਰ ਵਿੱਚ ਵੀ ਬਹੁਤ ਕੁਝ ਹੈ, ਖੁਰਾਕ ਬੰਦੇ ਦੀ ਮਿਲ ਸਕਦੀ ਹੈ ਸਮੁੰਦਰਾਂ ਦੇ ਵਿੱਚ ਵੀ, ਹਵਾ ਦੇ ਵਿੱਚੋਂ ਵੀ ਖੁਰਾਕ ਲਈ ਜਾ ਸਕਦੀ ਹੈ, ਹਵਾ 'ਚੋਂ ਵੀ ਖੁਰਾਕ ਮਿਲ ਜਾਣੀ ਹੈ। ਤਰੱਕੀਆਂ ਇੰਨੀਆਂ ਹੋ ਜਾਣੀਆਂ ਆਉਣ ਵਾਲੇ ਸਮੇਂ ਵਿੱਚ ਵੀ ਹਵਾ 'ਚੋਂ ਹੀ ਖੁਰਾਕ ਮਿਲੂ, ਕਿਉਂਕਿ ਕਈ ਨਾ ਜਿਵੇਂ ਹੁਣ ਕਈ ਬੰਦੇ ਪਾਣੀ ਦੀ ਪਿਆਸ ਕਈਆਂ ਨੂੰ ਬਹੁਤ ਲੱਗਦੀ ਹੈ, ਕਈ ਪਾਣੀ ਬਹੁਤ ਪੀਂਦੇ ਆ, ਕਈ ਪਾਣੀ ਬਹੁਤ ਘੱਟ ਪੀਂਦੇ ਆ, ਇੱਕ ਗਲਾਸ ਹੀ ਪਾਣੀ ਪੀਂਦੇ ਆ, ਤੇ ਬੜੇ ਹੈਰਾਨ ਹੋਈਦਾ ਵੀ ਇਹ ਬਚਿਆ ਕਿਵੇਂ ਫਰਦਾ, ਵੀ ਇੱਕ ਗਲਾਸ ਹੀ ਪਾਣੀ, ਸਰੀਰ ਨੂੰ ਤੇ ਪਾਣੀ ਦੀ ਲੋੜ ਹੈ, ਤੇ ਡਾਕਟਰ ਕਹਿੰਦੇ ਆ ਇਹ ਪਾਣੀ ਇਹਨਾਂ ਦਾ ਸਰੀਰ ਇਦਾਂ ਦਾ ਪਾਣੀ ਸੋਖ ਲੈਂਦਾ, ਹਵਾ 'ਚੋਂ ਪਾਣੀ ਲੈ ਲੈਂਦੇ, ਕਹਿੰਦੇ ਇਹਨਾਂ ਦਾ ਸਰੀਰ ਆਪੇ ਲੈ ਲੈਂਦਾ ਪਾਣੀ, ਇਹਨਾਂ ਦਾ ਸਰੀਰ ਹੀ ਇਦਾਂ ਦਾ ਵੀ ਆਪਣੇ ਆਪ ਹੀ ਸੋਖ ਲੈਂਦਾ। ਸੋ ਜੇ 750 ਕਰੋੜ ਲੋਕ ਹੈ ਇੱਥੇ, ਇਹਨੇ 30 ਅਰਬ ਵੀ ਹੋ ਜਾਣ ਨਾ, ਭਾਵੇਂ 4 ਗੁਣਾ ਇਤੋਂ ਵੱਧ ਜਾਣ, ਇੱਥੇ ਇੰਨਾ ਕੁਝ ਪੈਦਾ ਹੁੰਦਾ ਹੈ ਮੁੱਕ ਨਹੀਂ ਸਕਦਾ। ਤੁਸੀਂ ਕਹੋਗੇ ਫਿਰ ਵੀ ਜੇ ਇੰਨਾ ਕੁਝ ਪੈਦਾ ਹੁੰਦਾ ਤਾਂ ਲੋਕੀ ਭੁੱਖੇ ਕਿਉਂ ਮਰਦੇ ਆ, ਵੀ ਕਈ ਬੰਦੇ ਤੇ ਜਮਾਂ ਹੀ ਭੁੱਖੇ ਮਰਦੇ ਆ, ਕੱਖ ਵੀ ਨਹੀਂ ਉਹਨਾਂ ਦੇ ਪੱਲੇ, ਦਾਣੇ ਨਹੀਂ ਕੁਛ ਨਹੀਂ, ਇੰਨੀ ਜਨਤਾ ਭੁੱਖੀ ਕਿਉਂ ਮਰਦੀ ਹੈ ਜੀ? ਫਿਰ ਇਹਦਾ ਕਾਰਨ ਇਹ ਹੈ ਜੀ, ਇਹ ਸਿਸਟਮ ਐਡਾ ਭੈੜਾ ਬਣਿਆ ਹੋਇਆ ਹੈ, ਇਹ ਹੈ ਨਜਾਇਜ਼ ਜਮ੍ਹਾਂਖੋਰੀਆਂ ਜਿਹੜੇ ਕਰਦੇ ਹੈ ਉਹ ਅਰਬਾਂ ਖਰਬਾਂ ਪਤੀ ਬਣ ਜਾਂਦੇ ਹੈ ਤੇ ਕਈ ਭੁੱਖੇ ਮਰ ਜਾਂਦੇ ਹੈ। ਜਿਵੇਂ ਖੰਡ ਵਾਲੇ ਡੀਪੂ ਤੇ ਲੱਗ ਗਈ ਲੈਣ, ਖੰਡ ਵਾਲੇ ਡੀਪੂ ਤੇ ਲਾਈਨ ਲੱਗ ਗਈ ਲੋਕਾਂ ਦੀ, ਖੰਡ ਮਿਲ ਰਹੀ ਸੀ, ਹਫੜਾ ਦਫੜੀ ਮੱਚ ਗਈ, ਕਹਿੰਦੇ ਰੌਲਾ ਪੈ ਗਿਆ, ਹਫੜਾ ਦਫੜੀ ਮੱਚ ਗਈ, ਬੇਭਰੋਸਗੀ ਹੋ ਗਈ ਵੀ ਸਾਰਿਆਂ ਨੂੰ ਮਿਲਣਾ ਨਹੀਂ, ਮਿਲ ਸਾਰਿਆਂ ਨੂੰ ਜਾਣਾ ਸੀ, ਲਾਈਨ ਵਧੀਆ ਲੰਮੀ ਲੱਗੀ ਹੋਈ ਸੀ, ਸਾਰਿਆਂ ਨੂੰ ਮਿਲ ਜਾਣਾ ਸੀ, ਬਰਾਬਰ ਦਾ ਮਿਲਣਾ ਸੀ ਜੀ ਸਾਰਿਆਂ ਨੂੰ, ਡੀਪੂ ਦੇ ਉੱਤੇ ਖੜੇ ਸੀ ਆਪੋ ਆਪਣੇ ਕਾਰਡ ਲੈ ਕੇ, ਰੌਲਾ ਪੈ ਗਿਆ, ਜ਼ਿਆਦਾ ਰੌਲਾ ਪੈ ਗਿਆ, ਐਸਾ ਰੌਲਾ ਪਿਆ ਵੀ ਕਈ ਕੋਈ ਬੋਰੀ ਲੈ ਗਿਆ ਚੱਕ ਕੇ, ਹਫੜਾ ਦਫੜੀ 'ਚ ਕੋਈ 2 ਬੋਰੀਆਂ ਲੈ ਗਿਆ, ਕੋਈ 5 ਲੈ ਗਿਆ, ਤੇ ਬਹੁਤੇ ਰਹਿ ਹੀ ਗਏ। ਆਖੋ ਸਤਨਾਮ। ਹੋਰ ਸੌਖੀ ਐਗਜ਼ੈਂਪਲ ਦਿਆਂ, ਇਦੋਂ ਵੀ ਸੌਖੀ, ਬਾਂਦਰਾਂ ਨੂੰ ਪਾਉਣ ਚਲੇ ਗਏ ਕੇਲੇ, ਇਦੋਂ ਵੀ ਸੌਖੀ ਐਗਜ਼ੈਂਪਲ ਲੈ ਲਓ, ਬਾਂਦਰਾਂ ਨੂੰ ਪਾਉਣ ਚਲੇ ਗਏ ਕੇਲੇ। ਹੋਇਆ ਇੱਕ ਸਾਨੂੰ ਵੀ ਇੱਕ ਬੰਦਾ ਸਾਨੂੰ ਦੱਸਿਆ ਮੈਨੂੰ, ਉਹਨੇ ਕਹਿੰਦਾ ਮੈਂ ਬਾਂਦਰਾਂ ਨੂੰ ਕੇਲੇ ਪਾਉਣ ਚਲਿਆ ਗਿਆ, ਕੇਲੇ ਵਾਹਵਾ ਖਰੀਦ ਲਏ 5-7 ਦਰਜਣਾ, ਕਹਿੰਦੇ ਇੱਕ ਏਡਾ ਵੱਡਾ ਬਾਂਦਰ ਕਹਿੰਦਾ ਮੈਂ ਕਦੇ ਵੇਖਿਆ ਹੀ ਨਹੀਂ, ਕਹਿੰਦੇ ਏਡਾ ਬਾਂਦਰ ਆਇਆ ਇਕੱਲਾ ਹੀ ਸਾਰੇ ਕੇਲਿਆਂ ਤੇ ਕਬਜ਼ਾ ਕਰਕੇ ਬਹਿ ਗਿਆ, ਬਾਕੀ ਸਾਰੇ ਰਹਿ ਹੀ ਗਏ, ਇਕੱਲਾ ਹੀ ਤਕੜਾ ਸੀ ਨਾ, ਉਹਨੇ ਕਬਜ਼ਾ ਕਰ ਲਿਆ ਸਾਰੇ ਕੇਲਿਆਂ ਤੇ, ਬਾਕੀ ਦੇ ਰਹਿ ਗਏ। ਸਿੱਧੀ ਜੀ ਗੱਲ ਹੋ ਗਈ, ਇੱਥੇ ਕਈ ਬਾਂਦਰਾਂ ਨੇ ਸਾਰਾ ਹੀ ਕਬਜ਼ਾ ਕਰ ਲਿਆ, ਬਾਕੀ ਰਹਿ ਗਏ। ਉਹ ਸਿੱਧੀ ਜੀ ਗੱਲ, ਜਮਾਂ ਹੀ ਸਿੱਧੀ ਸਮਝ ਆ ਜਾਂਦੀ ਨਾ ਗੱਲ, ਜਮਾਂ ਹੀ ਸਿੱਧੀ ਹੋ ਜਾਂਦੀ ਗੱਲ, ਬਸ ਇਹੀ ਲਾ ਲਓ ਵੀ ਬਾਂਦਰ ਬਿਰਤੀ ਹੁੰਦੀ ਹੈ, ਰਹਿ ਗਏ ਬੜੇ, ਕਈ ਭੁੱਖੇ ਮਰਦੇ ਹੈ, ਕਈ ਕਈ ਸਾਰਾ ਹੀ ਜਮ੍ਹਾਂ ਕਰ ਲਿਆ। ਇੱਕ ਹੁੰਦੀ ਹੈ ਜਾਇਜ਼ ਜਮ੍ਹਾਂਖੋਰੀ, ਉਹ ਕੋਈ ਮਾੜੀ ਨਹੀਂ, ਹੁਣ ਆਪਾਂ ਸਾਰਿਆਂ ਨੇ ਕਣਕਾਂ ਢੋਲਾਂ ਵਿੱਚ ਪਾਉਣੀਆਂ ਹੀ ਨੇ, ਚਲੋ ਜੀ ਜੇ ਘਰ ਬਣਾਉਣਾ 10-15 ਲੱਖ ਜਮ੍ਹਾਂ ਕਰਨਾ ਪੈਂਦਾ, ਯੋਗ ਹੈ, ਧੀ ਵਿਆਹਣੀ ਹੈ 10 ਲੱਖ ਜਮ੍ਹਾਂ ਕਰਨਾ ਪੈਂਦਾ ਭਾਈ, ਯੋਗ ਹੈ, ਇਹ ਸਭ ਜਾਇਜ਼ ਹੈ, ਇਹ ਜਾਇਜ਼ ਚਾਹੁੰਦਾ ਹੈ, ਇਹ ਜਾਇਜ਼ ਚਾਹੁੰਦਾ ਜੀ, ਆਉਣ ਜਾਣ ਲਈ ਵਹੀਕਲ ਚਾਹੀਦਾ ਜਾਇਜ਼ ਚਾਹੁੰਦਾ ਹੈ, ਗੱਡੀ ਚਾਹੀਦੀ ਹੈ ਜਾਇਜ਼ ਵਿੱਚ ਆਉਂਦਾ ਭਾਈ, ਇਹ ਸਾਰਾ ਕੁਝ ਜਾਇਜ਼ ਹੈ। ਇੱਕ ਹੁੰਦਾ ਨਜਾਇਜ਼ ਜਮ੍ਹਾਂਖੋਰੀਆਂ, ਜਿਹੜੇ ਬਾਹਰਲੇ ਕਹਿੰਦੇ ਆ ਨਾ ਬਈ, ਕਹਿੰਦੇ ਜਿਹੜੇ ਇਹ ਲੋਕ ਨੇ ਇੰਡੀਆ ਦੇ, ਕਹਿੰਦੇ ਕਿਵੇਂ, ਕਹਿੰਦੇ ਗਰੀਬ ਦੇਸ਼ ਵਿੱਚ ਅਮੀਰ ਲੋਕ ਰਹਿੰਦੇ ਆ, ਸਭ ਤੋਂ ਵੱਡੇ ਅਮੀਰ ਵੀ ਇਸੇ ਦੇਸ਼ ਵਿੱਚ ਨੇ ਤੇ ਸਭ ਤੋਂ ਵੱਡੇ ਗਰੀਬ ਵੀ ਇਸੇ ਦੇਸ਼ ਵਿੱਚ, 50% ਪੈਸਾ ਸਾਰੇ ਲੋਕਾਂ ਕੋਲ ਹੈ, 50% ਪੈਸਾ 100 ਬੰਦਿਆਂ ਕੋਲ ਹੀ ਹੈ, 100 ਬੰਦਿਆਂ ਕੋਲ ਇੰਨਾ ਤੇ ਸਾਰੇ ਇੰਡੀਆ ਚ ਇੰਨਾ ਸੋ ਸਿਸਟਮ ਇਦਾਂ ਦਾ ਬਣਿਆ ਹੋਇਆ ਨਜਾਇਜ਼ ਜਮਾ ਖੋਰੀਆਂ ਉਹ ਸਾਡਾ ਕਸੂਰ ਹੈ ਪਰਮਾਤਮਾ ਇੱਥੇ ਬਹੁਤ ਕੁਝ ਪੈਦਾ ਕਰਦਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਹੁਣ ਇੱਕ ਗੱਲ ਹੋਰ ਸੁਣ ਇਹ ਜਿਹੜੀਆਂ ਬੇਭਰੋਸਗੀਆਂ ਨੇ ਇਹ ਸਿਰਫ ਬੰਦੇ ਨੂੰ ਨੇ ਬੰਦੇ ਤੋਂ ਬਿਨਾ ਹੋਰ ਬੇਭਰੋਸਗੀ ਨਹੀਂ ਕਿਸੇ ਨੂੰ ਪਸ਼ੂਆਂ ਨੂੰ ਪੰਛੀਆਂ ਨੂੰ ਕੋਈ ਬੇਭਰੋਸਗੀ ਨਹੀਂ ਆ ਵੇਖੋ ਬਾਬਾ ਫਰੀਦ ਸਾਹਿਬ ਦਾ ਬਚਨ ਨਹੀਂ ਫਰੀਦਾ ਹੋਂ ਬਲਿਹਾਰੀ ਤਿੰਨ ਪੰਛੀਆਂ ਮੈਂ ਬਲਿਹਾਰੇ ਜਾਵਾਂ ਕਹਿੰਦੇ ਪੰਛੀਆਂ ਤੋਂ ਸੁਣਿਓ ਨਜਾਇਜ਼ ਜਮਾ ਖੋਰੀਆਂ ਨਹੀਂ ਹੁੰਦੀਆਂ ਉਹਨਾਂ ਕੋਲ ਰੱਬ ਵਾਲੇ ਰੱਬ ਨਾ ਛੋਡਣ ਪਾਸ ਦਾ ਅਰਥ ਇਹ ਹੈ ਵੀ ਪੰਛੀ ਰੱਬ ਵਾਲੇ ਪਾਸੇ ਨੇ ਭਰੋਸਾ ਕਰਦੇ ਆ ਰੱਬ ਵਾਲੇ ਪਾਸੇ ਖੜੇ ਨੇ ਕਿਵੇਂ ਕਹਿੰਦੇ ਉਹਨਾਂ ਨੂੰ ਭਰੋਸਾ ਹੁੰਦਾ ਹੈ ਵੀ ਐਂ ਕਰਿਓ ਕਦੇ ਤੁਸੀਂ ਹੁਣ ਨੋਟ ਕਰਿਓ ਦਾਣੇ ਪਾ ਦਿਓ ਛੱਤ ਤੇ ਦਾਣੇ ਕਣਕ ਪਾ ਦਿਓ ਚੌਲ ਪਾ ਦਿਓ ਤੁਸੀਂ ਵੇਖੋਗੇ ਕਬੂਤਰ ਆਉਣਗੇ ਜਿੰਨੀ ਲੋੜ ਹੋਏਗੀ ਖਾ ਜਾਣਗੇ ਇਹ ਨਹੀਂ ਵੀ ਚੁੰਝਾਂ ਭਰ ਭਰ ਕੇ ਆਲਣਾ ਭਰ ਲੈਣਗੇ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ ਤੁਸੀਂ ਕਹੋਗੇ ਵੀ ਆਲਣੇ ਨਹੀਂ 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 ਆਓ ਕਹਿਣਗੇ ਤਲਾਸ਼ੀ ਲੈ ਲਓ ਸਾਡੇ ਆਲਣਿਆਂ ਦੀ ਆ ਕੇ ਤਲਾਸ਼ੀਆਂ ਲੈ ਲਓ ਸਾਡੇ ਆਲਣਿਆਂ ਦੀਆਂ ਸਾਨੂੰ ਭਰੋਸਾ ਹੈ ਵੀ ਜੇ ਰੱਬ ਨੇ ਅੱਜ ਵੀ ਦਿੱਤਾ ਤੇ ਰੱਬ ਕੱਲ ਨੂੰ ਵੀ ਦੇਵੇਗਾ ਪਰਮਾਤਮਾ ਨੇ ਅੱਜ ਵੀ ਦਿੱਤਾ ਪਰਮਾਤਮਾ ਕੱਲ ਨੂੰ ਵੀ ਦੇਊ ਇਹ ਭਰੋਸਾ ਕੱਲਾ ਬੰਦੇ ਨੂੰ ਹੀ ਨਹੀਂ ਇਸੇ ਕਰਕੇ ਬਾਬਾ ਫਰੀਦ ਸਾਹਿਬ ਇੱਥੇ ਇਹ ਕਹਿੰਦੇ ਆ ਵੀ ਬੰਦਿਆ ਤੇਰੇ ਨਾਲੋਂ ਰੱਬ ਪੰਛੀ ਚੰਗੇ ਆ ਕਹਿੰਦੇ ਉਹ ਰੱਬ ਵਾਲੇ ਪਾਸੇ ਖੜੇ ਆ ਭਰੋਸਾ ਕਰਕੇ ਖੜੇ ਆ ਵੀ ਰੱਬ ਦਊ ਕਹਿੰਦੇ ਤੈਨੂੰ ਭਰੋਸਾ ਹੀ ਨਹੀਂ ਬੇਭਰੋਸਗੀ ਤੇ ਹੈ ਹੀ ਬੰਦੇ ਨੂੰ ਹੈ ਨਾ ਪਰਮਾਤਮਾ ਤੇ ਵਿਸ਼ਵਾਸ ਨਹੀਂ ਭਰੋਸਾ ਨਹੀਂ ਇੱਥੇ ਫਿਰ ਬਾਬਾ ਫਰੀਦ ਸਾਹਿਬ ਇਹ ਕਹਿਣਾ ਚਾਹੁੰਦੇ ਪੜੋ
ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨਾ ਥਲ ਵਸਨ ਰੱਬ ਨਾ ਛੋਡਨ ਪਾਸ
ਰੱਬ ਵਾਲਾ ਪਾਸਾ ਤੇ ਨਹੀਂ ਜਾਣਦੇ ਉਹਨਾਂ ਅੰਦਰ ਬੇਭਰੋਸਗੀ ਤੇ ਨਹੀਂ ਹੁੰਦੀ ਤੇ ਬੰਦੇ ਦੇ ਅੰਦਰ ਬੇਭਰੋਸਗੀ ਹੋ ਗਈ ਬੇਭਰੋਸਗੀ ਹੋਣ ਕਰਕੇ ਨਜਾਇਜ਼ ਜਮਾ ਖੋਰੀਆਂ ਲੱਗ ਪਿਆ ਕਰਨ ਬੰਦਾ ਇੱਕ ਕਿੱਥੇ ਪਿਆਰਿਓ ਆਪਣੇ ਬੱਚਿਆਂ ਬਾਰੇ ਹੀ ਇਕੱਲਾ ਪੁੱਤ ਪੋਤੇ ਇਹ ਤੇ ਕਹਿੰਦਾ ਮੈਂ 7 ਪੀੜ੍ਹੀਆਂ ਦਾ ਜੋੜ ਦਿਆਂ 100 ਪੀੜ੍ਹੀ ਤੱਕ ਕਮਾਉਣ ਦੀ ਲੋੜ ਨਾ ਪਵੇ ਸਾਡੇ ਨਾਲੋਂ ਗੋਰੇ ਅਜੇ ਚੰਗੇ ਆ ਜੀ ਗੋਰੇ ਨਹੀਂ ਕਰਦੇ ਇੱਦਾਂ ਬਾਹਰਲੇ ਦੇਸ਼ਾਂ ਵਿੱਚ ਗੋਰੇ ਆਪਣਾ ਕਮਾਉਣਗੇ ਜਿੱਦੇ ਨਿਆਣਾ 18 ਸਾਲਾਂ ਦਾ ਹੋ ਜਾਂਦਾ ਕਹਿਣਗੇ ਰੈਂਟ ਦੇ ਘਰ ਦਾ ਕਮਾ ਕੇ ਲਿਆ ਰੈਂਟ ਦੇ ਆਪਣਾ ਜੇ ਰਹਿਣਾ ਸਾਡੇ ਨਾਲ ਨਹੀਂ ਤੇ ਭੱਜ ਜਾ ਇੱਥੋਂ ਪੰਛੀਆਂ ਵਾਲਾ ਕੰਮ ਕਰਦੇ ਆ ਜੀ ਉਹ ਜਿੱਦਣ ਉੱਡਣ ਲੱਗ ਜਾਂਦੇ ਨੇ ਮੁੜ ਕੇ ਨਹੀਂ ਚੋਗਾ ਦਿੰਦੇ ਕਹਿੰਦੇ ਆਪੇ ਚੁਗ ਲਓ ਹੁਣ ਮੁੜ ਕੇ ਨਹੀਂ ਤੇ ਜਿੱਦਣ 18 ਸਾਲ ਦਾ ਨਿਆਣਾ ਬਾਹਰਲਾ ਹੋ ਜਾਂਦਾ ਉਹਨੂੰ ਕਹਿਣਗੇ ਚੱਲ ਜਾਂ ਤੇ ਰੈਂਟ ਦੇ ਜੇ ਸਾਡੇ ਘਰ 'ਚ ਰਹਿਣਾ ਹੈ ਰੋਟੀ ਖਾਣ ਜਾਣਗੇ ਆਪੋ ਆਪਣਾ ਬਿੱਲ ਦਿੰਦੇ ਨੇ ਪਿਓ ਆਪਣਾ ਬਿੱਲ ਦਿੰਦਾ ਮਾਂ ਆਪਣਾ ਬਿੱਲ ਦਿੰਦੀ ਹੈ ਬੱਚੇ ਨੂੰ ਕਹਿਣਗੇ ਆਪਣਾ ਬਿੱਲ ਆਪੇ ਦੇ ਆਪੇ ਕਮਾ ਆਪਣੇ ਪੈਰਾਂ ਤੇ ਖੜਾ ਹੋ ਬਚਪਨ ਤੋਂ ਇਹ ਚੀਜ਼ਾਂ ਸਿਖਾਈਆਂ ਜਾਂਦੀਆਂ ਨੇ ਤੇ ਸਾਡੇ ਵਾਲੇ ਜਿਹੜੇ ਇੱਥੋਂ ਗਏ ਆ ਬਾਹਰਲੇ ਦੇਸ਼ਾਂ 'ਚ 18-18 ਘੰਟੇ ਕੰਮ ਕਰ ਕਰ ਮਰ ਚੱਲੇ ਮੈਂ ਉਹਨਾਂ ਨੂੰ ਪੁੱਛਦਾ ਵੀ ਜਦੋਂ ਤੁਸੀਂ ਅਮਰੀਕਾ ਹੀ ਆ ਗਏ ਤੁਹਾਡੇ ਨਿਆਣਿਆਂ ਦਾ ਫਿਕਰ ਤੇ ਕੰਟਰੀ ਕਰਦੀ ਹੈ ਦਵਾਈਆਂ ਤੁਹਾਡੀਆਂ ਫ੍ਰੀ ਨੇ ਪੜ੍ਹਾਈਆਂ ਤੁਹਾਡੀਆਂ ਫ੍ਰੀ ਨੇ ਜੇ ਬੁੱਢੇ ਹੋ ਜਾਓਗੇ ਤਾਂ ਤੁਹਾਨੂੰ ਹਸਪੀਟਲ 'ਚ ਰੱਖਣਗੇ ਬੱਚੇ ਨਾ ਸਾਂਭਣਗੇ ਨਰਸਾਂ ਸਾਂਭਣਗੀਆਂ ਫ੍ਰੀ ਜੇ ਆਹ ਕੁਝ ਕਰਨਾ ਸੀ ਫਿਰ ਅਮਰੀਕਾ ਕਿਉਂ ਆਏ ਸੀ ਕਹਿੰਦੇ ਚੱਲ ਅਸੀਂ ਤੇ ਮਰ ਗਏ ਹੁਣ ਨਿਆਣਿਆਂ ਨੂੰ ਤੇ ਘਰ ਫ੍ਰੀ ਕਰਕੇ ਦੇ ਜੀਏ ਨਿਆਣਿਆਂ ਨੂੰ ਤੇ ਸਾਡੇ ਵਾਲੇ ਉੱਥੇ ਜਾ ਕੇ ਵੀ ਇਹੀ ਕੁਝ ਕਰਦੇ ਆ ਛੱਡੀਆਂ ਨਹੀਂ ਆਦਤਾਂ ਤੇ ਇਦਾਂ ਦੇ ਸਿੰਘ ਵੀ ਵੇਖੇ ਆ ਜੀ ਇੱਕ ਸੱਜਣ ਨੇ ਪਿਆਰ ਵਾਲੇ ਮੈਂ ਮਿਲਿਆ ਉਹਨਾਂ ਨੂੰ 2000 ਏਕੜ ਜ਼ਮੀਨ ਹੈ ਉਹਨਾਂ ਦੀ 2000 ਕਿੱਲਾ ਜ਼ਮੀਨ ਹੈ ਤੇ ਪੁੱਤ ਪੈਟਰੋਲ ਪੰਪ ਪੈਟਰੋਲ ਸਟੇਸ਼ਨ ਤੇ ਕੰਮ ਕਰਦਾ ਹੈ ਉਹਨੂੰ ਪੁੱਛੋ ਵੀ ਕਾਕਾ ਤਿੰਨ ਤੇਰੇ ਤੇ 2000 ਕਹਿੰਦਾ ਬਾਪੂ ਤੇਰੇ ਨੇ ਮੇਰਾ ਕੁਝ ਨਹੀਂ ਮੈਂ ਆਪਣਾ ਆਪ ਕਮਾਵਾਂਗਾ ਅਸੀਂ ਆਪਣੀ ਕਮਾਈ ਆਪ ਕਰਾਂਗੇ, ਆਪਣੇ ਪੈਰਾਂ ਤੇ ਖੜਾ ਹੋਵਾਂਗਾ, ਆਪਣੀ ਮਿਹਨਤ ਨਾਲ ਘਰ ਬਣਾਉ, ਉਸ ਘਰ 'ਚ ਰਹਿਣ ਦਾ ਸਵਾਦ ਆਊ, ਇਹ ਤੂੰ ਕਮਾਈ ਕੀਤੀ ਹੈ, ਸਾਰਾ ਕੁਝ ਤੇਰਾ, ਤੂੰ ਖਾ ਹੰਡਾ, ਕਹਿੰਦਾ ਮੈਂ ਨਹੀਂ ਇਹਦੇ 'ਚੋਂ ਹਿੱਸਾ ਲੈਣਾ। ਇਦਾਂ ਦੇ ਬੱਚੇ ਹੈ ਜੀ, ਨਿਆਣੇ ਮਾਂ ਪਿਓ ਨੂੰ ਰੋਕਦੇ ਐ। ਉਹਨਾਂ ਦੇਸ਼ਾਂ ਵਿੱਚ ਬਚਪਨ ਤੋਂ ਸਿਖਾਇਆ ਜਾਂਦਾ ਆਪਣੇ ਪੈਰਾਂ ਤੇ ਖੜੇ ਹੋਵਾ। ਏਅਰਪੋਰਟਾਂ ਤੇ ਕਈ ਵਾਰੀ ਜਾਈਦਾ, ਹੈਰਾਨ ਹੋ ਜਾਈਦਾ, ਗੋਰਿਆਂ ਦੇ ਬੱਚੇ ਆਪ ਹੋਣਗੇ 4 ਸਾਲ ਦੇ, ਤੇ ਸੂਟਕੇਸ ਉਹਨਾਂ ਨੂੰ 20-20 ਕਿਲੋ ਦਾ, 4-5 ਸਾਲ ਦਾ ਬੱਚਾ 20 ਕਿਲੋ ਦਾ ਸੂਟਕੇਸ ਘੜੀਸਣਾ ਪੈਂਦਾ। ਉਹ ਟਾਇਰ ਜੇ ਲੱਗੇ ਹੁੰਦੇ ਐ, ਘੜੀਸਦੇ ਨੇ, 4-5 ਸਾਲ ਦਾ ਬੱਚਾ, ਉਹਦੇ ਕੱਪੜੇ ਉਹਦੇ 'ਚ ਪਾ ਕੇ ਦੇਣਗੇ, ਕਹਿਣਗੇ ਆਪਣੇ ਵਾਲਾ ਸੂਟਕੇਸ ਤੂੰ ਚੱਕ, ਬੇਟੀ ਨੂੰ ਕਹਿਣਗੇ ਤੂੰ ਆਪਣੇ ਵਾਲਾ ਚੱਕ, ਅਸੀਂ ਤੁਹਾਡੇ ਕੱਪੜੇ ਨਹੀਂ ਚੱਕਣੇ। ਬੱਚਾ ਆਏਗਾ ਆਉਣ ਸਾਰ ਕਹਿਣਗੇ ਪਹਿਲਾਂ ਸ਼ੂ ਆਪਣੇ ਇਹਦੇ 'ਚ ਰੱਖ, ਆਪੇ ਰੱਖ, ਆ ਕੱਪੜੇ ਕਰਦੇ, ਤੇ ਸਾਡੇ ਵਾਲੇ ਦਾ ਬਹੁਤ ਪੈਂਟ ਪਈ ਹੈ, ਸਾਡੇ ਵਾਲੇ ਬੇਬੇ ਚੱਕਦੀ ਤੁਰੀ ਫਿਰਦੀ ਵੀ ਆਹ ਇਹਦਾ ਝੱਗਾ ਇੱਧਰ ਪਿਆ, ਬਨੈਣ ਉਹ ਸਿੱਟਦੀ, ਇੱਕ ਬੂਟ ਬਾਹਰ ਪਿਆ ਹੈ, ਉਹ ਵਿਚਾਰੀਆਂ ਇਕੱਠੀਆਂ ਕਰਦੀਆਂ ਸਵੇਰ ਤੱਕ, ਫਿਰ ਸਵੇਰੇ ਫਿਰ ਰੌਲਾ ਪਾ, ਹਾਏ ਮੇਰੇ ਬੂਟ ਕਿੱਧਰ, ਸਵੇਰੇ ਰੌਲਾ ਐਂ ਪਾਉਂਦੇ ਤੁਰਨਾ ਹੁੰਦਾ ਸਕੂਲ। ਆਪਣੇ ਇਦਾਂ ਦੀ ਆਦਤ ਨਹੀਂ, ਭਾਵ ਕਹਿਣ ਦਾ ਵੀ ਡਿਸਿਪਲਨ ਹੈ, ਸਿਸਟਮ ਹੈ, ਬਚਪਨ ਤੋਂ ਹੀ ਇਹ ਸਿਖਾਇਆ ਜਾਂਦਾ ਹੈ ਵੀ ਆਪਣੇ ਪੈਰਾਂ ਤੇ ਆਪ ਖੜੇ ਹੋ, ਹਰ ਚੀਜ਼ ਆਪਣੀ ਆਪ ਕਰੋ, ਆਪਣੇ ਕੱਪੜੇ ਆਪ ਧੋਣੇ, ਪ੍ਰੈਸ ਕਰਨੇ, ਆਪਣੇ ਕੱਪੜੇ ਸਾਂਭਣੇ, ਬੈਗ ਸਾਂਭਣੇ, ਹਰ ਚੀਜ਼ ਸਿਖਾਉਂਦੇ ਹੈ, ਆਪਣਾ ਸੂਟਕੇਸ ਆਪ ਚੱਕਣਾ ਹੈ, ਆਪਣੇ ਭਾਂਡੇ ਆਪ ਧੋਣੇ ਹੈ, ਆਪਣੇ ਭਾਂਡੇ ਚੱਕ, ਜੇ ਡਾਇਨਿੰਗ ਟੇਬਲ ਤੇ ਖਾਣਾ ਖਾ ਲਿਆ ਚੱਕ ਭਾਂਡੇ, ਉਹ ਉੱਥੇ ਰੱਖ ਗਿਆ, ਸਾਡੇ ਵਾਲਿਆਂ ਵਾਂਗੂ ਨਹੀਂ, ਆਪਣੇ ਸਿਸਟਮ ਹੀ ਹੋਰ ਤਰ੍ਹਾਂ ਦਾ ਹੈ, ਆਪਣੇ ਪੈਰਾਂ ਤੇ ਖੜੇ ਹੋਣਾ, ਆਪਣਾ ਫਿਕਰ ਨਹੀਂ ਕਰਨਾ ਵੀ ਮਾਲਕ ਦਏਗਾ ਜੀ, ਸਿਰ ਸਿਰ ਰਿਜਕ ਸਵਾਹੇ ਠਾਕੁਰ ਕਾਹੇ ਮਨ ਭਉ ਕਰਿਆ। ਆਪਣੇ ਬੱਚਿਆਂ ਨੂੰ ਯੋਗ ਬਣਾਓ ਵੀ ਉਹ ਪੈਸਾ ਕਮਾ ਸਕਣ, ਪੜ੍ਹਾਈ ਲਿਖਾਈ ਵਧੀਆ ਕਰਾਓ ਵੀ ਘੱਟ ਤੋਂ ਘੱਟ ਆਪਣੇ ਜੋਗਾ ਕਮਾ ਸਕਣ, ਆਪਣੀ ਡਿਊਟੀ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਓ। ਪਰ ਜਿਹੜਾ ਬੰਦਾ ਆਪਣੇ ਬੱਚੇ ਨੂੰ ਕੰਧੇੜੇ ਤੋਂ ਲਾਵੇਗਾ ਹੀ ਨਹੀਂ, ਉਹ ਅਪਾਹਜ ਹੋ ਜਾਂਦਾ, ਤੁਰ ਨਹੀਂ ਸਕਦਾ, ਫਿਰ ਉਹਨੂੰ ਤੋਰਨਾ ਪੈਣਾ ਹੈ। ਜਿੰਨਾ ਤੁਸੀਂ ਜ਼ਿੰਮੇਵਾਰੀਆਂ ਤੋਂ ਬੱਚਿਆਂ ਨੂੰ ਜ਼ਿੰਮੇਵਾਰੀਆਂ ਪਾਓਗੇ, ਜਿੰਨੀਆਂ ਜਿੰਨੀਆਂ ਉਹਨਾਂ ਦੀਆਂ ਲੱਤਾਂ ਭਾਰ ਚੱਲੀ ਜਾਂਦੀਆਂ, ਉਨੀਆਂ ਉਨੀਆਂ ਜ਼ਿੰਮੇਵਾਰੀਆਂ ਬੱਚਿਆਂ ਦੇ ਮੋਢਿਆਂ ਤੇ ਪਾਓ। ਜਿਵੇਂ ਜਿਵੇਂ ਨਿਆਣੇ ਲੱਤਾਂ ਭਾਰ ਚੱਲਦੇ ਐ, ਉਨੀ ਉਨੀ ਜ਼ਿੰਮੇਵਾਰੀ ਬੱਚਿਆਂ ਨੂੰ ਪਾਓ ਭਾਈ, ਤਾਂ ਜੋ ਬੱਚੇ ਸਟਰੋਂਗ ਹੋ ਸਕਣ, ਸਾਡੇ ਨਿਆਣੇ ਵੀ ਇਦਾਂ ਦੇ ਬਣ ਸਕਣ, ਆਪਣੇ ਪੈਰਾਂ ਤੇ ਖੜੇ ਹੋਣ। ਸਾਰੀ ਜ਼ਿੰਦਗੀ ਚੱਕੀ ਨਾ ਫਿਰੋ, ਜਿਵੇਂ ਜਿਵੇਂ ਪੜ੍ਹ ਰਹੇ ਆ ਆਪਣੀ ਜ਼ਿੰਮੇਵਾਰੀ ਪੂਰੀ ਨਿਭਾਇਆ ਕਰੋ ਵੀ ਹਾਂ ਭਾਈ ਤੈਨੂੰ ਪੜ੍ਹਾਵਾਂਗੇ ਲਿਖਾਵਾਂਗੇ, ਹੁਣ ਤੂੰ ਹੋ ਗਿਆ ਚੱਲ ਆਪਣਾ ਸਾਂਭ ਆਪਣਾ ਕਰ, ਆਪਣੇ ਪੈਰਾਂ ਤੇ ਖੜੇ ਹੋਣ ਦਿਓ ਨਿਆਣਿਆਂ ਨੂੰ, ਗੁਰਮਤ ਦੀ ਸਿੱਖਿਆ ਦਿਓ। ਵੇਖਿਓ ਪਰਮਾਤਮਾ ਸਾਰਿਆਂ ਦਾ ਦਾਤਾ ਹੈ, ਇਹ ਇਦਾਂ ਗੁਣਾਂ ਨੂੰ ਗਾਉਣਾ ਹੁੰਦਾ ਪਿਆਰਿਓ। ਹੁਣ ਵੇਖਿਓ ਜਦੋਂ ਹੁਣ ਗੁਰੂ ਜੀ ਦਾ ਜਿਵੇਂ ਹੁਣ ਆਪਾਂ ਬਚਨ ਪੜਿਆ, ਇਦਾਂ ਜਦੋਂ ਆਪਾਂ ਐਂ ਕਹਿਣਾ ਹੈ ਵੀ ਰੱਬਾ ਮੇਰੇ ਮਾਲਕ ਜੀ ਤੁਸੀਂ ਇੰਨਾ ਕੁਝ ਪੈਦਾ ਕਰਦੇ ਹੋ, ਮੇਰੇ ਮਾਲਕ ਜੀ ਤੁਸੀਂ ਸਾਰਿਆਂ ਨੂੰ ਐਂ ਦਾਤਾਂ ਦੇਈ ਜਾਂਦੇ ਹੋ, ਤੁਸੀਂ ਇੰਨਾ ਕੁਝ ਪੈਦਾ ਕਰਦੇ ਹੋ, ਇੱਥੇ ਇਹ ਬੰਦੇ ਨੇ ਗੰਦ ਪਾਤਾ ਜਿਹੜਾ ਵੰਡ ਕੇ ਬਹਿ ਗਿਆ, ਕਈ 5-5 ਬੋਰੀਆਂ ਲੈ ਗਏ, ਕਈ ਖਾਲੀ ਹੋਈ ਰਹਿ ਗਏ, ਇਹ ਤੇ ਬੰਦੇ ਦਾ ਗੰਦ ਪਾਇਆ ਹੋਇਆ, ਮੇਰੇ ਮਾਲਕ ਜੀ ਤੁਸੀਂ ਕਿੱਡੇ ਵੱਡੇ ਹੋ। ਇਹਨੂੰ ਕਹਿੰਦੇ ਨੇ ਗੁਣਾਂ ਨੂੰ ਗਾਉਣਾ, ਇਹਨੂੰ ਕਹਿੰਦੇ ਨੇ ਗੁਣਾਂ ਨਾਲ ਪਿਆਰ ਕਰਨਾ, ਇਹ ਇਦਾਂ ਇਦਾਂ ਅਸੀਂ ਮਹਿਸੂਸ ਕਰਨਾ ਹੈ, ਇਦਾਂ ਫਿਰ ਫੀਲ ਕਰਕੇ ਆ ਸ਼ਬਦਾਂ ਨੂੰ ਇਦਾਂ ਸਮਝਣਾ ਹੈ ਵੀ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ, ਇਦਾਂ ਲਾ ਹੁਣ ਚ ਫੇਰ ਪੜੋ ਪੂਰੀ ਪੰਕਤੀ, ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ,
ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੈ ਨਿਤ ਸਾਰੁ ਸਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾਰੇ।
ਮੇਰਿਓ ਵੀਰੋ ਭਾਈਓ, ਜੇ ਅਸੀਂ ਐ ਨੀ ਨਾ ਗੁਣ ਰੱਬ ਦੇ ਜਾਣੇ, ਵੇਖਿਓ ਵੇਖਿਓ ਐ ਐ ਜੇ ਵੇਖੋ ਨਾ ਵੀ ਕਿਵੇਂ ਬੱਦਲ ਬਣਦੇ ਨੇ, ਕਿਵੇਂ ਮੀਂਹ ਪੈਂਦਾ ਹੈ, ਕਿਵੇਂ ਸੂਰਜ ਟਾਈਮ ਤੇ ਚੜ੍ਹਦਾ ਹੈ, ਆ ਹਵਾਵਾਂ ਕਿਵੇਂ ਚੱਲਦੀਆਂ ਨੇ, ਆਕਸੀਜਨ ਕਿਵੇਂ ਦਰਖਤ ਛੱਡ ਰਹੇ ਹੈ, ਸਾਹ ਸਾਡਾ ਕਿਵੇਂ ਚੱਲਦਾ ਹੈ, ਸਾਡਾ ਸਰਕੂਲੇਸ਼ਨ ਕਿਵੇਂ ਚੱਲਦਾ ਹੈ, ਇਹਨਾਂ ਗੱਲਾਂ ਨੂੰ, ਇਹਨਾਂ ਗੁਣਾਂ ਨੂੰ, ਰੱਬ ਦੇ ਇਹਨਾਂ ਸਿਸਟਮ ਨੂੰ ਵੇਖੋ, ਪਰਮਾਤਮਾ ਦੇ ਇਸ ਸਿਸਟਮ ਨੂੰ ਵੇਖੋ। ਇਹਨੂੰ ਕਹਿੰਦੇ ਨੇ ਗੁਣ ਗਾਉਣਾ। ਹਰੀ ਹਰੀ ਗੁਰੂ ਗੁਰੂ ਕਰਕੇ ਨਹੀਂ, ਗੱਲਾਂ ਜੀਭ ਤੋਂ ਇਦਾਂ ਬਹਿ ਕੇ ਵਾਹਿਗੁਰੂ ਵਾਹਿਗੁਰੂ ਕਰਕੇ ਨਹੀਂ, ਆਪਾਂ ਇਦਾਂ ਰੱਬ ਦੇ ਗੁਣਾਂ ਨੂੰ ਗਾਉਣਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ, ਸਰਬ ਜੀਆਂ ਕਾ ਦਾਤਾ ਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਕਹਿੰਦੇ ਮੂਰਖ ਨੇ ਇੱਕ ਗੁਣ ਨਹੀਂ ਜਾਣਿਆ, ਉਹਦਾ ਹਰੀ ਹਰੀ ਗੁਰੂ ਗੁਰੂ ਕਰੀ ਜਾਂਦਾ। ਹੁਣ ਅੱਗੇ ਹਰ ਆਰਾਧਨਾ ਜਾਣਾ ਦੇ,
ਹਰ ਆਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਹਰ ਜੀਉ ਨਾਮ ਪਰਿਉ ਰਾਮਦਾਸ।
ਮੇਰੇ ਰੱਬ ਜੀਉ, ਰੱਬ ਜੀ ਮੇਰਾ ਨਾਮ ਤੇ ਭਗਤ ਪੈ ਗਿਆ, ਵੀ ਬੜਾ ਵੱਡਾ ਰੱਬ ਦਾ ਭਗਤ ਹੈ, ਹਰੀ ਹਰੀ ਗੁਰੂ ਗੁਰੂ ਕਰੀ ਜਾਂਦਾ, ਪਰ ਮੈਨੂੰ ਆਰਾਧਨਾ ਨਹੀਂ ਆਇਆ, ਮੈਂ ਤੇਰੇ ਗੁਣਾਂ ਨੂੰ ਤੇ ਜਾਣਿਆ ਹੀ ਨਹੀਂ, ਤੇਰੇ ਗੁਣਾਂ ਨਾਲ ਮੇਰਾ ਪਿਆਰ ਨਹੀਂ ਪਿਆ, ਉਦਾਂ ਜੀਭ ਤੋਂ ਵਾਹਿਗੁਰੂ ਕਰੀ ਜਾਂਦਾ ਮੈਂ। ਹਾਂਜੀ,
ਦੀਨ ਦਇਆਲ ਕਿਰਪਾਲ ਸੁਖ ਸਾਗਰ, ਸਰਬ ਕਟਾਂ ਪਰ ਪੂਰੀ ਰੇ।
ਤੂੰ ਸਾਰਿਆਂ ਤੇ ਕਿਰਪਾ ਕਰਨ ਵਾਲਾ ਹੈ, ਦਿਆਲੂ ਹੈ, ਤੂੰ ਕਿਰਪਾਲੂ ਹੈ, ਤੇ ਤੂੰ ਸਾਰਿਆਂ ਦੇ ਵਿੱਚ ਭਰਪੂਰ ਹੈ, ਸਾਰਿਆਂ ਵਿੱਚ ਵਸਿਆ ਹੋਇਆ, ਸਰਬ ਕਟਾਂ ਪਰ ਪੂਰੀ ਰੇ, ਪਰ ਮੈਂ ਮੂਰਖ ਦੂਰ ਸਮਝਦਾ। ਹਾਂਜੀ,
ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰੇ।
ਤੂੰ ਵੇਖਦਾ ਹੈ, ਤੂੰ ਸੁਣਦਾ ਹੈ, ਪਰ ਮੈਂ ਮੂਰਖ ਬਹੁਤ ਦੂਰ ਤੈਨੂੰ ਸਮਝਦਾ, ਮੈਂ ਦੂਰ ਸਮਝਦਾ, ਤੇ ਤੂੰ ਬੜਾ ਬੇਅੰਤ ਹੈ। ਮੇਰੀ ਤੇ ਲਿਮਿਟ ਹੈ ਨਾ ਇੱਕ ਬੋਲਣ ਦੀ, ਕਹਿਣ ਦੀ, ਇੱਕ ਹੀ ਜੀਭ ਹੈ, ਮੈਂ ਕਿੰਨਾ ਕੁ ਬੋਲੂ, ਮੇਰੀ ਤੇ ਲਿਮਿਟ ਹੈ, ਪਰ ਤੂੰ ਬੇਅੰਤ ਹੈ। ਅਗਲੀ ਪੰਕਤੀ ਸੁਣੇ,
ਹਰ ਬੇਅੰਤ ਹੋ ਮਿਤ ਕਰ ਵਰਨੋ, ਕਿਆ ਜਾਣਾ ਹੋਏ ਕੈ ਸੋਰੇ।
ਕਿਹੋ ਜਿਹਾ ਅਸੀਂ ਜਾਣ ਨਹੀਂ ਸਕਦੇ, ਸਾਡੀ ਤੇ ਲਿਮਿਟ ਹੈ, ਹੋ ਮਿਤ ਕਰ ਵਰਨੋ, ਮੇਰੀ ਤੇ ਲਿਮਿਟ ਹੈ ਇੱਕ ਬੋਲਣ ਦੀ, ਵਰਣਨ ਕਰਨ ਦੀ, ਪਰ ਤੂੰ ਬੇਅੰਤ ਹੈ, ਬੜਾ ਵੱਡਾ ਹੈ। ਗੁਰੂ ਜੀ ਸਾਨੂੰ ਪਰਮਾਤਮਾ ਦੇ ਗੁਣ ਇਦਾਂ ਗਾਇਆ ਕਰੋ, ਇਹ ਸਿਖਾ ਰਹੇ ਹੈ। ਹੋ ਮਿਤ ਕਰ ਵਰਨੋ, ਕਿਆ ਜਾਨੋ ਹੋਏ ਕੈ ਸੋਰੇ। ਅੱਗੇ ਜੀ,
ਕਰੋ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇ ਸੋਰੇ,
ਮੈਂ ਮੂਰਖ ਦੇਹੋ ਉਪਦੇ ਸੋਰੇ। ਗੁਰੂ ਤੋਂ ਮੰਗ ਵੀ ਮਹਾਰਾਜ ਤੁਸੀਂ ਸਾਨੂੰ ਅਕਲ ਦਿਓ, ਪਰਮਾਤਮਾ ਦੇ ਗੁਣਾਂ ਨਾਲ ਜੁੜ ਸਕੀਏ, ਕੱਲਾ ਜੀਭ ਤੋਂ ਹੀ ਵਾਹਿਗੁਰੂ ਨਾ ਕਰੀ ਜਾਈਏ, ਵਾਹਿਗੁਰੂ ਜੀਭ ਤੋਂ ਕਰੋ, ਕੋਈ ਮਾੜਾ ਨਹੀਂ। ਇੱਦਾਂ ਰਲ ਮਿਲ ਕੇ ਸੰਗਤ ਵਿੱਚ ਵਾਹਿਗੁਰੂ ਕਰ ਲੈਣਾ ਕੋਈ ਮਾੜਾ ਨਹੀਂ, ਪਰ ਪਰਮਾਤਮਾ ਦੇ ਗੁਣਾਂ ਨੂੰ ਜਾਣ ਕੇ ਕਰੋ, ਫਿਰ ਸਵਾਦ ਆਵੇ। ਰੱਬ ਨੂੰ ਜਾਣ ਕੇ ਫਿਰ ਵਾਹਿਗੁਰੂ ਕਰੋ। ਪਹਿਲਾਂ ਜਾਣੋ ਵੀ ਸਿਕੰਦਰ ਸਿੰਘ ਕੌਣ ਹੈ, ਤੇ ਕੱਲਾ ਸਿਕੰਦਰ ਕਹਿਣ ਨਾਲ ਨਹੀਂ ਉਹਦੇ ਨਾਲ ਪਿਆਰ ਪੈ ਜਾਣਾ, ਪਹਿਲਾਂ ਪਤਾ ਹੋਵੇ ਵੀ ਕੌਣ ਹੈ, ਫਿਰ ਪਿਆਰ ਪੈਗਾ। ਤੇ ਇਹ ਚੇਤਾ ਰੱਖਿਓ, ਗੁਰੂ ਸਾਹਿਬ ਜੇ ਮਿਹਰ ਕਰ ਦੇਣਗੇ ਤੇ ਫਿਰ ਜ਼ਰੂਰ ਗੱਲ ਬਣ ਜਾਂਦੀ ਹੈ। ਕਹਿੰਦੇ ਮੇਰੀ ਕਿਹੜੀ ਗੱਲ ਹੈ ਮੇਰੇ ਮਾਲਕ ਜੀ, ਇੱਥੇ ਬੜੇ ਮੂਰਖਾਂ ਨੂੰ ਤੁਸੀਂ ਅੱਗੇ ਵੀ ਤੇ ਆਪਣਾ ਆਪ ਜਣਾਇਆ ਹੀ ਹੈ, ਅੱਗੇ ਵੀ ਤੇ ਕਈਆਂ ਨੂੰ ਰੱਬ ਨਾਲ ਜੋੜਿਆ ਹੀ ਹੈ, ਮੇਰੇ ਮਾਲਕ ਜੀ ਮੇਰੇ ਤੇ ਵੀ ਕਿਰਪਾ ਕਰ ਦਿਓ। ਹੁਣ ਲਾਸਟ ਪੰਕਤੀ ਹੈ। ਹਾਂਜੀ,
ਮੈਂ ਮੂਰਖ ਕੀ ਕੇਤ ਕੋ ਬਾਤ ਹੈ, ਕੋਟ ਪਰਾਤੀ ਤਰਿਆ ਰੇ।
ਮੇਰੀ ਕਿਹੜੀ ਗੱਲ ਹੈ ਐਡੀ, ਮੇਰੀ ਐਡੀ ਕਿਹੜੀ ਗੱਲ ਹੈ, ਇੰਪੋਸੀਬਲ ਨਹੀਂ ਹੋ ਸਕਦਾ ਹੈ, ਇਹ ਹੋ ਸਕਦਾ ਹੈ ਵੀ ਮੇਰਾ ਵੀ ਭਲਾ ਹੋ ਜਾਵੇ, ਇਹ ਹੋ ਸਕਦਾ ਹੈ ਕਿ ਮੈਨੂੰ ਵੀ ਤੇਰੇ ਗੁਣਾਂ ਦੀ ਸਮਝ ਪੈ ਜੇ, ਇਹ ਹੋ ਸਕਦਾ ਹੈ ਵੀ ਮੈਨੂੰ ਵੀ ਨਾਮ ਮਿਲ ਜੇ। ਜੇ ਤੂੰ ਮੇਰੇ ਤੇ ਕਿਰਪਾ ਕਰ ਦਵੇਂ ਤਾਂ ਮੇਰਾ ਬੇੜਾ ਬੰਨੇ ਲਾ ਸਕਦਾ ਹੈ, ਕਿਉਂਕਿ ਤੂੰ ਅੱਗੇ ਕਰੋੜਾਂ ਹੀ ਮੂਰਖਾਂ ਨੂੰ ਉਤਾਰਿਆ। ਮੇਰੀ ਕਿਹੜੀ ਗੱਲ ਹੈ, ਐਡੀ ਐਡੀ ਵੀ ਵੱਡੀ ਗੱਲ ਨਹੀਂ ਹੈ ਵੀ ਮੈਨੂੰ ਪਤਾ ਹੀ ਨਹੀਂ ਲੱਗਣਾ, ਲੱਗ ਸਕਦਾ ਪਤਾ ਜੇ ਮਾੜਾ ਜਿਹਾ ਜੁੜ ਜਾਂਗੇ, ਇਹ ਨਹੀਂ ਹੈ ਵੀ ਸਾਨੂੰ ਸਮਝ ਆਉਣੀ ਨਹੀਂ, ਅਸੀਂ ਤੇ ਅਨਪੜ੍ਹ ਹੁੰਨੇ ਆ ਜੀ, ਅਸੀਂ ਤੇ ਸਾਰੀ ਜ਼ਿੰਦਗੀ ਐਂ ਲੰਘਾਤੀ। ਉਹ ਨਾ ਭਾਈ, ਸਾਰਾ ਡੋਲ ਨਾ ਵੇਖੋ, ਸੁਣੋ ਜੀ, ਸਾਰਾ ਡੋਲ ਤੇ ਰੱਸਾ ਖੂਹ ਵਿੱਚ ਚਲਿਆ ਗਿਆ। ਰੱਸਾ ਵੀ ਖੂਹ 'ਚ ਸੁੱਟਤਾ, ਡੋਲ ਵੀ ਖੂਹ 'ਚ ਸੁੱਟਤਾ, ਚੱਪਾ ਕ ਰੱਸਾ ਹੱਥ 'ਚ ਰਹਿ ਗਿਆ ਨਾ ਜੇ, ਤੇ ਸਾਰਾ ਹੀ ਡੋਲ ਵੀ ਵਾਪਸ ਆ ਸਕਦਾ ਹੈ ਤੇ ਰੱਸਾ ਵੀ ਵਾਪਸ ਆ ਸਕਦਾ। ਤੇ ਜੇ ਬੰਦਾ ਕਹੇ ਚੱਲ ਯਾਰ ਚੱਪਾ ਕਰ ਗਿਆ, ਹੁਣ ਬਾਕੀ ਤੇ ਸਾਰਾ ਵਿੱਚ ਹੀ ਗਿਆ, ਹੁਣ ਇਹਦੇ ਤੋਂ ਕੀ ਕਰਾਉਣਾ, ਉਹਨੂੰ ਵੀ ਛੱਡ ਦੇ। ਆ ਜਿਹੜਾ ਤੇਰੇ ਕੋਲ 5-4 ਸਾਲ ਰਹਿੰਦੇ ਨੇ, ਇੰਨੇ ਬਹੁਤ ਨੇ। ਇੱਕ ਸਾਲ ਵੀ ਰਹਿੰਦਾ ਬਹੁਤ ਹੈ, ਇੱਕ ਮਹੀਨਾ ਵੀ ਰਹਿੰਦਾ ਬਹੁਤ ਹੈ, ਇੱਕ ਦਿਨ ਵੀ ਰਹਿੰਦਾ ਤਾਂ ਵੀ ਬਹੁਤ ਹੈ। ਮੈਂ ਕਹਿੰਦਾ ਇੱਕ ਘੰਟਾ ਵੀ ਰਹਿੰਦਾ ਨਾ ਤਾਂ ਵੀ ਬਹੁਤ ਹੈ, ਇੱਕ ਘੰਟਾ ਵੀ ਰਿਹਾ। ਗੁਰੂ ਜੀ ਕਹਿੰਦੇ ਮਾਲ ਮੇਰੀ ਕਿਹੜੀ ਕਿਹੜੀ ਗੱਲ ਹੈ, ਇੱਥੇ ਕਰੋੜਾਂ ਨੂੰ ਸਮਝ ਆਈ ਹੈ, ਮੈਨੂੰ ਕਿਉਂ ਨਹੀਂ ਆਊਗੀ। ਇਹ ਨਹੀਂ ਹੈ ਵੀ ਆਏਗਾ ਨਹੀਂ, ਲੱਗੇਗਾ ਜ਼ਰੂਰ ਪਤਾ, ਪਰ ਤੇਰੇ ਅੰਦਰ ਰੀਝ ਹੋਵੇ ਵੀ ਪੜ੍ਹਨਾ। ਤੂੰ ਡਾਕਟਰ ਬਣੇਗਾ ਜੇ ਸ਼ੌਂਕ ਰੱਖਦਾ, ਤੈਨੂੰ ਪੜ੍ਹਾ ਦੇਣਗੇ। ਤੂੰ ਸੱਚੀ ਸਿੱਖ ਬਣ ਜਾਏਗਾ, ਤੂੰ ਸੱਚੀ ਰੱਬ ਵਰਗਾ ਬਣ ਜਾਏਗਾ, ਪਰਮਾਤਮਾ ਤੈਨੂੰ ਆਪਣੇ ਵਰਗਾ ਬਣਾ ਲੂ ਜੇ ਸ਼ੌਂਕ ਰੱਖਦਾ ਇੱਧਰ ਨੂੰ ਲੱਗਣ ਦਾ। ਜੇ ਸ਼ੌਂਕ ਹੈ, ਕਿਹੜੀ ਗੱਲ ਹੈ ਜੀ ਇੱਥੇ, ਗੁਰੂ ਜੀ ਕਹਿੰਦੇ ਕਿਹੜੀ ਗੱਲ ਹੈ, ਮੈਂ ਮੂਰਖ ਕੀ ਕੇਤਕ ਬਾਤ ਹੈ। ਕੋਟ ਪ੍ਰਾਂਤੀ ਤਰਿਆ ਰਹੇ, ਤਰੇ ਨਹੀਂ ਕਰੋੜਾਂ, ਕਰੋੜਾਂ ਨੂੰ ਮੇਰਿਆ ਮਾਲਕਾ ਤੇ ਤਾਰਿਆ ਨਹੀਂ, ਮੇਰੀ ਹੈ ਮੇਰੀ ਕਿਹੜੀ ਗੱਲ ਹੈ ਇੱਥੇ। ਸੱਚੇ ਪਾਤਸ਼ਾਹ ਜਿੱਥੇ ਇੰਨੇ ਤਰੇ ਹੈ ਉੱਥੇ ਮੇਰਾ ਵੀ ਭਲਾ ਕਰਦੇ। ਪੜ੍ਹਦੇ ਆ ਨਾ ਕਈ ਵਾਰੀ, ਆਓ ਇਹਦਾ ਅਰਥ ਗਾਈਏ, ਅਰਥ ਗਾਈਏ ਇਹਦਾ।
ਜੀ ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ, ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ, ਸੰਗਤਾਂ ਨੂੰ ਤਾਰਿਆ, ਜਿਵੇਂ ਸੰਗਤਾਂ ਨੂੰ ਤਾਰਿਆ, ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ, ਜਿਵੇਂ ਪਿਛਲੀਆਂ ਸੰਗਤਾਂ ਨੂੰ ਤਾਰਿਆ।
ਰੱਜ ਕੇ ਸੱਚੇ ਪਾਤਸ਼ਾਹ ਮਿਹਰ ਕਰੋ। ਇਹ ਨਹੀਂ ਵੀ ਤਰ ਨਹੀਂ ਸਕਦੇ, ਸਮਝ ਆਉਣੀ ਨਹੀਂ ਨਾ ਭਾਈ। ਜੇ ਇੰਟਰਸਟ ਰੱਖਦਾ, ਸ਼ੌਂਕ ਰੱਖਦਾ, ਤੇਰੇ ਅੰਦਰ ਪੈਸ਼ਨ ਹੈ, ਸਿੱਖਣ ਦੀ ਕਲਾ ਹੈ, ਤੇ ਮਿਹਰ ਜ਼ਰੂਰ ਹੋਵੇ। ਇਸ ਗੱਲ ਦੀ ਗਰੰਟੀ ਹੈ ਜਿਹੜਾ ਮੇਰਾ ਵੀਰ ਭਰਾ ਭੈਣ ਨਾਮ ਦੀ ਦਾਤ ਚਾਹੁੰਦਾ ਨਾ, ਨਾਮ ਮਤਲਬ ਮਾਲਕ ਦੀ ਹੋਂਦ, ਪਰਮਾਤਮਾ ਸੱਚ ਜੇ ਚਾਹੁੰਦਾ ਕੋਈ ਮਿਲੇ, ਤੇ ਗੁਰਬਾਣੀ ਨੂੰ ਧਿਆਨ ਨਾਲ ਸੁਣਨਾ ਸਮਝਣਾ ਸ਼ੁਰੂ ਕਰੇ। ਗੁਰਬਾਣੀ ਦੀ ਵਿਚਾਰ ਸੁਣੇ ਕਥਾ ਸੁਣੇ ਜਿਵੇਂ ਜਿਵੇਂ ਟਿਕ ਟਿਕ ਕੇ ਗੁਰਬਾਣੀ ਨੂੰ ਸੁਣਨਗੇ ਓਨੀ ਹੀ ਸਮਝ ਵੱਧਦੀ ਜਾਣੀ ਹੈ ਓਨਾ ਹੀ ਨਾਮ ਦ੍ਰਿੜ ਹੁੰਦਾ ਜਾਏਗਾ ਨਾਮ ਨੂੰ ਦ੍ਰਿੜ ਗੁਰੂ ਸਾਹਿਬ ਨੇ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿੰਨੀ ਜਿੰਨੀ ਸਮਝਾਂਗੇ ਨਾਮ ਦ੍ਰਿੜ ਹੋ ਹੀ ਜਾਏਗਾ ਪੱਕ ਜੂ ਫਿਰ ਦ੍ਰਿੜ ਹੋ ਗਿਆ ਦਿਮਾਗ 'ਚ ਬਹਿ ਗਿਆ ਬਸ ਇਸ ਕਰਕੇ ਗੁਰੂ ਸਾਹਿਬ ਮਿਹਰ ਕਰਨ ਮੈਂ ਮੂਰਖ ਕੀ ਕੀਤਕ ਬਾਤ ਹੈ ਕਿਹੜੀ ਗੱਲ ਹੈ ਮੇਰੀ ਇੱਥੇ ਕਰੋੜਾਂ ਹੀ ਤਰੇ ਆ ਹਾਂਜੀ
ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ
ਉਹ ਫਿਰ ਜੰਮਣ ਮਰਨ ਵਿੱਚ ਨਹੀਂ ਆਇਆ ਆਵਾਗਮਨ ਵਿੱਚ ਉਹ ਨਹੀਂ ਪਿਆ ਫਿਰ ਉਹਦੀ ਸੁਰਤ ਜੁੜ ਗਈ ਬਸ ਜਿਹੜਾ ਸਤਿਗੁਰ ਦੇ ਦਰ ਘਰ ਨਾਲ ਜੁੜ ਗਿਆ ਇਸ ਕਰਕੇ ਭਾਈ ਗੁਰਬਾਣੀ ਨਾਲ ਜੁੜੋ ਤਾਂ ਪਤਾ ਲੱਗੇਗਾ ਨਹੀਂ ਤੇ ਹਰ ਹਰ ਗੁਰ ਗੁਰ ਕਰਤਾਰੇ ਕਰੀ ਚੱਲਾਂਗੇ ਸਮਝ ਕੁਛ ਸਾਰੀ ਜ਼ਿੰਦਗੀ ਲੰਘ ਗਈ ਜੀ ਵਾਹਿਗੁਰੂ ਕਰਦਿਆਂ ਦੀ ਰਾਮ ਰਾਮ ਕਰਦਿਆਂ ਦੀ ਅੱਲਾ ਕਰਦਿਆਂ ਦੀ ਗੱਲ ਨਹੀਂ ਬਣੀ ਇੱਕੋ ਹੀ ਤਰੀਕਾ ਹੈ ਗੁਰਬਾਣੀ ਨੂੰ ਵਿਚਾਰ ਕੇ ਪੜੋ ਸਹਿਜ ਪਾਠ ਰੱਖੋ ਸਿੰਘੋ ਘਰ ਘਰ ਸਹਿਜ ਪਾਠ ਕਰਿਆ ਆਪੋ ਆਪਣੇ ਘਰਾਂ 'ਚ ਪੋਥੀਆਂ ਲਿਆਓ ਬਾਣੀ ਦੀਆਂ ਬਾਣੀ ਦੀਆਂ ਪੋਥੀਆਂ ਲਿਆ ਕੇ ਬਸ ਐ ਵਿਚਾਰ ਵਿਚਾਰ ਕੇ ਪੜੋ ਗੁਰੂ ਸਾਹਿਬ ਸਾਰੇ ਜਜ਼ਬੇ ਭਰ ਦੇਣਗੇ ਅੰਦਰ ਗੁਰਬਾਣੀ ਦਾ ਗਿਆਨ ਬੰਦੇ ਨੂੰ ਸਟਰੋਂਗ ਕਰ ਦਿੰਦਾ ਅੰਦਰੋਂ ਨਿਡਰ ਕਰ ਦਿੰਦਾ ਹੈ ਨਿਰਭਉ ਕਰ ਦਿੰਦਾ ਹੈ ਨਿਰਵੈਰ ਕਰ ਦਿੰਦਾ ਹੈ ਅਕਾਲ ਮੂਰਤ ਬਣਾ ਦਿੰਦਾ ਅਜੂਨੀ ਬਣਾ ਦਿੰਦਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਸਹਿਬ ਭੰਗ ਬਣਾ ਦਿੰਦਾ ਸਰਬ ਵਿਆਪਕ ਇੱਕ ਪਰਮਾਤਮਾ ਉਹਦੇ ਅੰਦਰ ਵਸ ਜਾਂਦਾ ਇੱਕ ਓੰਕਾਰ ਹੋ ਜਾਂਦਾ ਕਿਉਂਕਿ ਗੁਰਬਾਣੀ ਦਾ ਗਿਆਨ ਬੰਦੇ ਨੂੰ ਇੱਕ ਓੰਕਾਰ ਕਰਦਾ ਸੁਣੋ ਨਾ ਜੀ ਪਰਮਾਤਮਾ ਹਰੇਕ ਦਰਖਤ ਵਿੱਚ ਵਸਦਾ ਹਰੇਕ ਪਸ਼ੂ ਪੰਛੀ 'ਚ ਵਸਦਾ ਪਰਮਾਤਮਾ ਨਾਲ ਜਦੋਂ ਸਾਡਾ ਰਿਸ਼ਤਾ ਬਣ ਗਿਆ ਫਿਰ ਜਿਹਦੇ ਜਿਹਦੇ ਨਾਲ ਪਰਮਾਤਮਾ ਦਾ ਰਿਸ਼ਤਾ ਸਾਡਾ ਵੀ ਬਣ ਜਾਣਾ ਆਖੋ ਸਤਨਾਮ ਜੇ ਰੱਬ ਨਾਲ ਪਿਆਰ ਪੈ ਗਿਆ ਤੇ ਜੇ ਰੱਬ ਦਾ ਹਰੇਕ ਦਰਖਤ ਨਾਲ ਰਿਸ਼ਤਾ ਸਾਡਾ ਵੀ ਹੋਜੂ ਸਾਰੇ ਆਪਣੇ ਲੱਗਣਗੇ ਇਹ ਤਾਂ ਸਾਰਾ ਕੁਝ ਆਪਣਾ ਲੱਗਣਾ ਜੇ ਪਰਮਾਤਮਾ ਨਾਲ ਇੱਕ ਵਾਰੀ ਕਨੈਕਸ਼ਨ ਬਣ ਜੇ ਪਰਮਾਤਮਾ ਹਰੇਕ ਵਿੱਚ ਹੀ ਹੈ ਸਾਰਿਆਂ ਨਾਲ ਹੀ ਰਿਸ਼ਤੇਦਾਰੀ ਜਿਵੇਂ ਹੁਣ ਵਿਆਹ ਹੋ ਜਾਂਦਾ ਜਿਹੜੀ ਘਰ ਵਾਲੀ ਦੀ ਭੂਆ ਹੁੰਦੀ ਆਪਣੀ ਭੂਆ ਵੀ ਬਣ ਜਾਂਦੀ ਨਾਲ ਹੀ ਜਿਹੜਾ ਘਰ ਵਾਲੀ ਦੀ ਮਾਸੜੀ ਘਰ ਵਾਲੀ ਦੀ ਮਾਸੀ ਉਹ ਆਪਣੀ ਵੀ ਮਾਸੀ ਲੱਗਦੀ ਹੈ ਏਦਾਂ ਹੀ ਰਿਸ਼ਤੇਦਾਰੀ ਗਾਂ ਬਣ ਜਾਣੀ ਹੈ ਜਦੋਂ ਪਰਮਾਤਮਾ ਨਾਲ ਏਡੇ ਵੱਡੇ ਨਾਲ ਪਿਆਰ ਪੈ ਗਿਆ ਫਿਰ ਪਰਮਾਤਮਾ ਤੇ ਸੂਰਜ ਤੇ ਵੀ ਸੂਰਜ ਵੀ ਉਹਦੇ ਰਿਸ਼ਤੇਦਾਰ ਰਿਸ਼ਤੇ 'ਚ ਹੈ ਚੰਦਰਮਾ ਵੀ ਐ ਲੱਗਣਾ ਵੀ ਆਪਣਾ ਹੀ ਹੈ ਫਿਰ ਹਰ ਚੀਜ਼ ਆਪਣੀ ਆਪਣੀ ਤਾਂ ਲੱਗਣੀ ਹੈ ਜੇ ਰੱਬ ਨਾਲ ਰਿਸ਼ਤਾ ਬਣ ਗਿਆ ਫਿਰ ਹਰ ਜਰਰੇ ਜਰਰੇ ਨਾਲ ਰਿਸ਼ਤਾ ਬਣ ਗਿਆ ਫਿਰ ਪੌਣ ਪਾਣੀ ਸਭ ਕੁਛ ਆਪਣਾ ਲੱਗਣਾ ਤਾਂ ਕੁਦਰਤ ਵਿੱਚ ਵਸ ਤਾਂ ਗੱਲ ਬਣੂਗਾ ਵੇਖੋ ਸਿੱਧੀ ਜੀ ਗੱਲ ਪਰਮਾਤਮਾ ਨਾਲ ਪਿਆਰ ਪਏਗਾ ਫਿਰ ਪਰਮਾਤਮਾ ਜਿੱਥੇ ਜਿੱਥੇ ਵਸਿਆ ਹਰੇਕ ਚੀਜ਼ ਨਾਲ ਤਾਂ ਪਿਆਰ ਪਾਉਗਾ ਹੁਣ ਤੇ ਐਂ ਜਿਹਾ ਸੂਗ ਜੀ ਮੰਨਦੇ ਹਾਂ ਸੂਰ ਵੇਖੋ ਸੂਰ ਆਹ ਮੱਖੀਆਂ ਆ ਗਈਆਂ ਆਹ ਗੰਦਗੀ ਆ ਗਈ ਏਦਾਂ ਲੱਗਦਾ ਹੈ ਨਾ ਹੁਣ ਤੇ ਸੂਰ ਨੂੰ ਵੇਖ ਕੇ ਲੱਗਦਾ ਨਹੀਂ ਹੈ ਫਿਰ ਐਂ ਲੱਗੂ ਵੀ ਸੂਰ ਦੇ ਨਾਲ ਰੱਬ ਜੀ ਤੇਰਾ ਰਿਸ਼ਤਾ ਤਾਂ ਹੀ ਪੈਦਾ ਕੀਤਾ ਹੈ ਫਿਰ ਜੇ ਤੇ ਪੈਦਾ ਕੀਤਾ ਹੈ ਫਿਰ ਮੈਨੂੰ ਭੈੜਾ ਕਿਉਂ ਲੱਗੂ ਆਖੋ ਸਤਨਾਮ
ਸ੍ਰੀ ਵਾਹ
ਕਾਂ ਕਿਹਨੇ ਪੈਦਾ ਕੀਤਾ ਤੈਂ ਹੀ ਕੀਤਾ ਫਿਰ ਮੈਨੂੰ ਭੈੜਾ ਕਿਉਂ ਲੱਗੂ ਰਿਸ਼ਤਾ ਬਣੇ ਨਾ ਸਾਡਾ ਕਨੈਕਸ਼ਨ ਬਣੇ ਗੁਰਬਾਣੀ ਦੇ ਜ਼ਰੀਏ ਪਰਮਾਤਮਾ ਨਾਲ ਪਿਆਰ ਪੈ ਜਾਣਾ ਤੇ ਪਰਮਾਤਮਾ ਸਰਬ ਵਿਆਪਕ ਹੈ ਸਾਨੂੰ ਐਂ ਲੱਗੂ ਵੀ ਅਸੀਂ ਸਰਬ ਵਿਆਪਕ ਹੀ ਬਣ ਗਏ ਸਾਰਿਆਂ 'ਚ ਅਸੀਂ ਹਾਂ ਸਾਡੇ ਵਿੱਚ ਉਹ ਹੈ ਅਸੀਂ ਉਹਦੇ ਵਿੱਚ ਇਹਨੂੰ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਰਹਿ ਗਿਆ ਮੈਂ ਨਾਹੀ ਕਬੀਰ ਤੂੰ ਤੂੰ ਕਰਤਾ ਪੜੋ ਕਬੀਰ ਤੂੰ ਤੂੰ ਕਰਤਾ ਤੂੰ
ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ
ਜਦ ਦੇਖੋ ਤਤ ਪੂੰ।
ਕਿੱਡੀ ਵੱਡੀ ਅਵਸਥਾ ਹੋਏ ਇਹ ਜਿਹੜਾ ਅੰਤਰ ਵਾਰਤਾਲਾਪ ਹੈ ਨਾ, ਮੈਂ ਇਸ ਟੌਪਿਕ ਤੇ ਕੱਲ ਗੱਲ ਕਰਾਂਗਾ। ਇਸ ਟੌਪਿਕ ਤੇ ਅਟਰਨਲ ਡਾਇਲੋਗ ਜਿਹੜੇ ਅੰਤਰ ਵਾਰਤਾਲਾਪ ਹੈ ਜਿਹੜੀ, ਇਹ ਬੜੀ ਕਮਾਲ ਦੀ ਹੈ। ਭਗਤਾਂ ਦੀ ਸੁਰਤ ਕਿੱਥੇ ਤੱਕ ਪਹੁੰਚੀ ਹੋਣੀ ਹੈ ਜਦੋਂ ਇਦਾਂ ਦੇ ਸ਼ਬਦ ਉਹਨਾਂ ਦੇ ਅੰਦਰੋਂ ਆਉਂਦੇ ਆ। ਹੁਣ ਹੈ ਤੇ ਅੰਦਰ ਦੀ ਵਾਰਤਾਲਾਪ ਹੀ ਹੈ ਜਿਹੜੀ ਲਿਖਤ ਵਿੱਚ ਆ ਗਈ, ਅਵਸਥਾ ਕਿੱਡੀ ਵੱਡੀ ਹੋ ਗਈ। ਸਾਡੇ ਲਈ ਤੇ ਬਸ ਰਸ ਜਿਹਾ ਹੀ ਹੈ ਇਦਾਂ ਹੀ, ਪਰ ਜੇ ਫੀਲ ਹੋਵੇ ਤੇ ਫਿਰ ਕਿੱਡੀ ਵੱਡੀ ਗੱਲ ਹੈ ਵੀ ਸਭ ਪਾਸੇ ਤੂੰ ਹੀ ਤੂੰ ਹੈ, ਹਰ ਪਾਸੇ ਦਿਸ ਸਕਦਾ। ਗੁਰ ਹੈ ਦਿਖਾਇਓ ਲੋਇਣਾ, ਇੱਤ ਹੈ ਉੱਤ ਹੈ ਘੱਟ 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 ਘੱਟ, ਤੂੰ ਹੀ ਤੂੰ ਹੀ। ਸੋ ਇਹ ਪੜ੍ਹਾਈ ਆਪਾਂ ਪੜ੍ਹਨੀ ਸ਼ੁਰੂ ਕਰ ਦਈਏ। ਅੱਜ ਸਾਰਾ ਦਿਨ ਮੌਸਮ ਖਰਾਬ ਰਿਹਾ ਸੀ, ਇਸ ਕਰਕੇ ਤਿਆਰੀ ਵੀ ਅੱਜ ਥੋੜ੍ਹੀ ਜਿਹੀ ਲੇਟ ਹੋਈ ਸੀ, ਪਰ 8 ਵਜਣ ਚ 5 ਕੁ ਮਿੰਟ ਰਹਿੰਦੇ ਸੀ ਮੈਂ ਪਹੁੰਚ ਗਿਆ ਸੀ। ਜਥਾ ਵੀ 7:30 ਸ਼ੁਰੂ ਕਰਤਾ ਸੀ ਜਥੇ ਦੇ। ਚੇਤਾ ਰੱਖਿਓ ਜੀ, ਕੱਲ ਨੂੰ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਜਾਣਾ 6:30 ਵਜੇ। 6:30 ਵਜੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋ ਜਾਏਗਾ ਤੇ 7:15 ਵਜੇ ਜਥਾ ਕੀਰਤਨ ਸ਼ੁਰੂ ਕਰ ਲਏਗਾ। 7:45 ਤੋਂ ਪਹਿਲਾਂ ਪਹਿਲਾਂ ਮੈਂ ਵੀ ਆ ਜਾਵਾਂਗਾ ਸਟੇਜ ਤੇ, ਕੋਸ਼ਿਸ਼ ਕਰਾਂਗਾ ਵੇਲੇ ਨਾਲ ਆਈਏ ਤਾਂ ਜੋ ਫਿਰ ਵੇਲੇ ਨਾਲ ਸਮਾਪਤੀ ਹੋ ਸਕੇ। ਵੇਖੋ ਜੇ 10:15 ਵਜੇ ਵੀ ਸਮਾਪਤੀ ਹੋਵੇ ਨਾ, ਹੁਣ 10:05 ਹੋ ਚੱਲੇ ਆ, ਜੇ 10:15 ਵੀ ਵੱਜਣਗੇ 2.5 ਘੰਟੇ ਵੀ ਲਾਈਏ 10:15 ਵੱਜਣਗੇ, ਪਰ ਵੇਲੇ ਨਾਲ ਆ ਕੇ ਬੈਠੋਗੇ, ਵੇਲੇ ਨਾਲ ਟਕਾ ਬਣੇਗਾ ਤਾਂ ਰਸ ਬਣਦਾ। ਜੇ 9 ਵਜੇ ਤੱਕ ਸੰਗਤ ਮੱਥਾ ਟੇਕੀ ਜਾਂਦੀ ਹੈ ਫਿਰ ਗੱਲ ਨਹੀਂ ਬਣਦੀ। ਕੱਲ ਨੂੰ ਆਪਾਂ ਵੇਲੇ ਨਾਲ ਆਇਓ, ਇਹ ਜ਼ਰੂਰੀ ਬੇਨਤੀ ਹੈ। ਵੇਲੇ ਨਾਲ ਸ਼ੁਰੂ ਕਰੀਏ ਫਿਰ ਵੇਲੇ ਨਾਲ ਸਮਾਪਤੀ ਹੋ ਸਕਦੀ। ਸਭ ਭੈਣਾਂ ਨੂੰ ਬੇਨਤੀ ਹੈ, ਵੀਰਾਂ ਨੂੰ ਬੇਨਤੀ ਹੈ, ਜਿੱਥੋਂ ਜਿੱਥੋਂ ਆਏ ਹੋ ਉੱਥੇ ਹੋਰਾਂ ਵੀਰਾਂ ਭੈਣਾਂ ਨੂੰ ਪ੍ਰੇਰ ਕੇ ਲਿਆਓ। ਜਿਹੜੇ ਮੋਟਰਸਾਈਕਲਾਂ ਤੇ ਆਇਓ, ਵਹੀਕਲ ਦਿੱਤੇ ਆ ਜਿਨ੍ਹਾਂ ਨੂੰ ਮਾਲਕ ਨੇ, ਉਹ ਵੱਡੇ ਵਹੀਕਲ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਆਓ। ਜਿੱਥੋਂ ਜਿੱਥੋਂ ਆਏ ਹੋ ਵੱਧ ਸੰਗਤ ਨੂੰ ਲੈ ਕੇ ਆਉਣਾ। ਬਾਕੀ ਇਹ ਪਹਿਲੀ ਬੇਨਤੀ ਵੀ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਪਿਆਰਿਓ। 5 ਮਿੰਟ ਨਾਲ ਕੋਈ ਫਰਕ ਨਹੀਂ ਪੈਣਾ ਜੀ, ਅਰਦਾਸ ਕਰਦੇ ਹਾਂ, ਹੁਕਮਨਾਮੇ ਸੁਣਦੇ ਹਾਂ, ਫਿਰ ਚੱਲਦੇ ਹਾਂ। ਸਿਰਫ 5 ਮਿੰਟ ਟਿਕੇ ਰਹੋ, ਕਿਰਪਾ ਕਰੋ 5 ਮਿੰਟ ਬੈਠੇ ਰਹੋ। ਹਾਂਜੀ, ਵੇਲੇ ਨਾਲ ਆਉਣ ਦੀ ਖੇਚਲ ਕਰੋ। ਕੱਲ ਤੇ ਪਰਸੋਂ ਨੂੰ 2 ਦਿਨ ਹਨ, ਸਬੱਬ ਨਾਲ ਸਾਰਿਆਂ ਨੂੰ ਰਲ ਮਿਲ ਬਹਿਣ ਦਾ ਆਪਾਂ ਨੂੰ ਸਮਾਂ ਮਿਲਦਾ ਹੈ। ਜਿੰਨਾ ਅਸੀਂ ਹੋ ਸਕੇ ਗੁਰਬਾਣੀ ਨੂੰ ਸਮਝ ਸਕੀਏ। ਬਸ ਮਾਂ ਦੀ ਹੋਂਦ ਜੇ ਤੇਰੇ ਮਨ ਵਿੱਚ ਹੈ, ਹੋਂਦ ਨੂੰ ਮੰਨਦਾ ਹੈ ਤੇ ਮਾਂ ਦਾ ਨਾਮ ਤੇਰੇ ਕੋਲ ਹੈ। ਪਿਓ ਦੀ ਹੋਂਦ ਨੂੰ ਮੰਨਦਾ ਹੈ ਤੇ ਇਹਦਾ ਮਤਲਬ ਪਿਓ ਦਾ ਨਾਮ ਤੇਰੇ ਕੋਲ ਹੈ। ਜੇ ਰੱਬ ਦੀ ਹੋਂਦ ਨੂੰ ਮੰਨਦੇ ਹਾਂ ਤੇ ਰੱਬ ਦਾ ਨਾਮ ਸਾਡੇ ਕੋਲ ਹੈ। ਕਹੋ ਭਾਵੇਂ ਵਾਹਿਗੁਰੂ, ਭਾਵੇਂ ਹਰੀ, ਭਾਵੇਂ ਰਾਮ, ਇਹ ਜਿੱਧਰ ਨੂੰ ਲੱਗੇ ਉਹੀ ਕਹਿਣਾ, ਇਹ ਤੇ ਜਿਹੜਾ ਮਰਜ਼ੀ ਕਹਿ ਲਓ, ਪਰ ਮਨ ਮੰਨੇ ਰੱਬ ਹੈ। ਜੀਵ ਤੋਂ ਘੱਟ ਵੀ ਜਪਿਆ ਜਾਏਗਾ ਤਾਂ ਵੀ ਸਰ ਜਾਂਦਾ, ਮਨ ਮੰਨੇ ਪਰਮਾਤਮਾ ਹੈ। ਇਸ ਉਹਦੀ ਹੋਂਦ ਨੂੰ ਸਾਡਾ ਮਨ ਮਹਿਸੂਸ ਕਰੇ। ਨਾਮ ਨਾਲ ਜੁੜਦਾ, ਉਹਦੀ ਹੋਂਦ ਨਾਲ ਜੁੜਦਾ ਹੀ ਹੁੰਦਾ ਹੈ। ਸੋ ਵੇਲੇ ਨਾਲ ਆਇਓ ਜੀ, ਲੇਟ ਨਾ ਕਰਿਓ। ਜਿਨ੍ਹਾਂ ਵੀਰਾਂ ਭੈਣਾਂ ਭਰਾਵਾਂ ਨੇ ਅੰਮ੍ਰਿਤ ਛਕਣਾ ਹੈ ਉਹ ਨਾਮ ਲਿਖਾ ਦਿਓ, ਪਰਸੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ, ਵੱਧ ਚੜ੍ਹ ਕੇ ਅੰਮ੍ਰਿਤ ਛਕੋ। ਬਾਕੀ ਅੱਜ ਥੋੜ੍ਹੀ ਜਿਹੀ ਸਖਤੀ ਮੈਨੂੰ ਪਤਾ ਲੱਗਾ ਪ੍ਰਸ਼ਾਸਨ ਵੱਲੋਂ ਕੀਤੀ ਗਈ, ਆਉਣ ਲੱਗਿਆਂ ਚੈੱਕ ਵਗੈਰਾ ਕਰਦੇ ਨੇ। ਮੈਂ ਉਹਨਾਂ ਨੂੰ ਬੇਨਤੀ ਪ੍ਰਸ਼ਾਸਨ ਵਾਲੇ ਵੀਰਾਂ ਨੂੰ ਕਰਾਂਗਾ ਵੀ ਕੋਸ਼ਿਸ਼ ਕਰੋ। ਵੈਸੇ ਤੇ ਕਈ ਵਾਰੀ ਕੋਈ ਨਾ ਕੋਈ ਇਨਫੋਰਮੇਸ਼ਨ ਮਿਲ ਜਾਂਦੀ ਹੈ ਇਹਨਾਂ ਨੂੰ, ਇਹਨਾਂ ਨੇ ਆਪਣੀ ਡਿਊਟੀ ਕਰਨੀ ਹੁੰਦੀ ਹੈ। ਕਈ ਵਾਰੀ ਮੇਰੇ ਕਹਿਣ ਤੇ ਵੀ ਨਹੀਂ ਮੰਨਦੇ, ਕਰਨਾ ਉਹਨਾਂ ਨੇ ਆਪਣੀ ਮਰਜ਼ੀ ਨਾਲ ਹੁੰਦਾ, ਪ੍ਰਬੰਧ ਜਿਵੇਂ ਇਹਨਾਂ ਨੂੰ ਠੀਕ ਲੱਗਦਾ। ਪਰ ਫਿਰ ਵੀ ਤੁਸੀਂ ਉਦਾਂ ਨਿਗਾਹ ਰੱਖ ਲਓ, ਧਿਆਨ ਰੱਖ ਲਓ, ਜੇ ਇਦਾਂ ਹੀ ਸੰਗਤ ਆਈ ਜਾਵੇ ਸਾਰੇ ਇਦਾਂ ਹੀ ਬੈਠੀ ਜਾਣ ਤੇ ਜ਼ਿਆਦਾ ਚੰਗਾ ਲੱਗਦਾ। ਸੰਗਤ ਵਿੱਚ ਆਉਣ ਵਾਲੇ ਚੈੱਕ ਹੋਣਗੇ ਫਿਰ ਹੋਰ ਤਰ੍ਹਾਂ ਦੀ ਗੱਲ ਲੱਗਦੀ ਹੈ। ਸੋ ਸਾਡੇ ਵੱਲੋਂ ਨਹੀਂ ਇਦਾਂ ਦੀ ਕੋਈ ਰੁਕਾਵਟ ਵੀ ਕੋਈ ਚੈੱਕ ਕਰਕੇ ਸੰਗਤ ਨੂੰ ਲੰਘਾਇਆ ਜਾਵੇ, ਸਗੋਂ ਇਹ ਤੇ ਔਖਾ ਲੱਗਦਾ, ਮੈਨੂੰ ਖੁਦ ਫੀਲ ਹੁੰਦਾ ਵੀ ਇਦਾਂ ਨਾ ਹੋਵੇ। ਸੋ ਸੰਗਤ ਇਸ ਗੱਲ ਨੂੰ ਸਮਝੇ, ਕਿਰਪਾ ਕਰਕੇ। ਅੱਗੇ ਵੀ ਸਮਰਾਲੇ ਦੀਵਾਨ ਲੱਗੇ ਆ, ਕਦੇ ਇੱਕ ਰਾਈਫਲ ਵਾਲਾ ਮੇਰੇ ਨਾਲ ਤੁਸੀਂ ਵੇਖਿਆ ਨਹੀਂ ਹੋਣਾ, ਕਦੇ ਇੱਕ ਵੀ ਬੰਦਾ ਨਹੀਂ ਸੀ ਹੁੰਦਾ। ਕਦੇ ਲੋੜ ਹੀ ਨਹੀਂ ਸੀ ਪਈ ਮੈਨੂੰ 18 17 18 ਸਾਲ ਹੋ ਗਏ ਬਾਹਰ ਵਿਚਰਦਿਆਂ ਕਦੇ ਇਦਾਂ ਦੀ ਮਹਿਸੂਸ ਨਹੀਂ ਹੋਇਆ ਹੁਣ ਥੋੜੀ ਬਹੁਤ ਦਿੱਕਤ ਆਉਂਦੀ ਹੈ ਕਦੇ ਕੋਈ ਕਿਤੇ ਕੋਈ ਕੁਝ ਬੋਲਦਾ ਹੈ ਕੋਈ ਕਿਤੇ ਕੋਈ ਧਮਕੀ ਦਿੰਦਾ ਹੈ ਕਿਤੇ ਕੋਈ ਘੇਰਦਾ ਹੈ ਕਿਤੇ ਕੋਈ ਜਾ ਕੇ ਮੁਜ਼ਾਹਰੇ ਕਰਦਾ ਹੈ ਕੋਈ ਕਿਤੇ ਘਰ ਤੱਕ ਵੀ ਪਹੁੰਚਦਾ ਹੈ ਫਿਰ ਇਸ ਕਰਕੇ ਥੋੜੀ ਬਹੁਤ ਦਿੱਕਤ ਆਉਂਦੀ ਹੈ ਉਹਦੇ ਕਰਕੇ ਥੋੜਾ ਬਹੁਤ ਪ੍ਰਬੰਧ ਕਰਨਾ ਪੈਂਦਾ ਹੈ ਪਰ ਪ੍ਰਸ਼ਾਸਨ ਵਾਲਿਆਂ ਨੂੰ ਬੇਨਤੀ ਕਰਾਂਗਾ ਵੀ ਸਖਤੀ ਬਹੁਤੀ ਨਾ ਕਰਨ ਇਹਦੇ ਨਾਲ ਸੰਗਤ ਨੂੰ ਦਿੱਕਤ ਨਾ ਆਵੇ ਗੁਰੂ ਜੀ ਦੇ ਚਰਨਾਂ ਵਿੱਚ ਸੰਗਤ ਲਾਹਾ ਲੈਣ ਵਾਸਤੇ ਆਉਂਦੀ ਹੈ ਤੇ ਅੰਦਰ ਇੱਕ ਭੈ ਜਿਹਾ ਨਾ ਬਣੇ ਮਨ ਵਿੱਚ ਇੱਕ ਡਰ ਜਿਹਾ ਨਾ ਬਣੇ ਸੰਗਤ ਦੇ ਨਾ ਜੀ ਅੰਦਰ ਇੱਕ ਡਰ ਜਿਹਾ ਨਾ ਬਣੇ ਵੀ ਪਤਾ ਨਹੀਂ ਕੀ ਜੀ ਇੱਥੇ ਹੈ ਤੇ ਸਤਸੰਗ ਹੈ ਗੁਰੂ ਜੀ ਦੀਆਂ ਪਿਆਰੀਆਂ ਸੰਗਤਾਂ ਆਪਣੇ ਗੁਰੂ ਜੀ ਬੈਠੇ ਹੈ ਆਪਾਂ ਸਾਰਿਆਂ ਨੇ ਭੈਣਾਂ ਭਰਾਵਾਂ ਨੇ ਰਲ ਮਿਲ ਕੇ ਸਤਸੰਗ ਹੀ ਕਰਨਾ ਹੁੰਦਾ ਹੈ ਹੋਰ ਕੋਈ ਆਪਾਂ ਕੋਈ ਇੱਥੇ ਸੋ ਇਸ ਕਰਕੇ ਆਓ ਆਪਾਂ ਕੱਲ੍ਹ ਤੇ ਪਰਸੋਂ ਵੱਧ ਚੜ ਕੇ ਕਿਰਪਾ ਕਰਕੇ ਪਹੁੰਚਣ ਦੀ ਕਿਰਪਾਲਤਾ ਕਰਿਓ ਤੇ ਗੁਰੂ ਜੀ ਜਾਣਗੇ ਫਿਰ ਆਪਾਂ ਚੱਲਾਂਗੇ ਬੜੇ ਟਕਾਰ ਨਾਲ ਬੜੇ ਪਿਆਰ ਨਾਲ ਆਪ ਜੀ ਨੇ ਸੁਣਿਆ ਸਾਰੀ ਸੰਗਤ ਦਾ ਧੰਨਵਾਦ ਹੈ ਗੱਜ ਕੇ ਆਨੰਦ ਸਾਹਿਬ 'ਚ ਬੋਲੋ ਅਰਦਾਸ 'ਚ ਜੁੜੀਏ ਹੁਕਮਨਾਮੇ ਸੁਣੀਏ ਫਿਰ ਆਪਾਂ ਸਾਰੇ ਆਪੋ ਆਪਣੇ ਘਰੋਂ ਕਰੀ ਚਾਲਾ ਪਾਵਾਂਗੇ ਇਹ ਬੇਨਤੀ ਦੁਬਾਰਾ ਕਰੂੰ ਕਰਨੀ ਹੈ ਵੀ ਲੇਟ ਨਹੀਂ ਕਰਨਾ ਜੀ ਲੇਟ ਨਾ ਕਰਿਓ ਵੇਲੇ ਨਾਲ ਆਇਓ ਕੰਮ ਕਾਰ ਨਿਬੇੜ ਲਿਓ ਕੋਈ ਨਹੀਂ ਵੇਲੇ ਨਾਲ ਇੱਥੇ ਆ ਕੇ ਪ੍ਰਸ਼ਾਦਾ ਛਕ ਲਿਓ ਛਕਿਓ ਵੀ ਇੱਥੇ ਤੇ ਇੱਥੇ ਆ ਕੇ ਸੇਵਾ ਕਰੋ ਨਾਲ ਦਿਨੇ ਵੀ ਭੈਣਾਂ ਪ੍ਰਸ਼ਾਦੇ ਬਣਾਓ ਆ ਕੇ ਸੇਵਾ ਵੀ ਕਰੋ ਤੇ ਇੱਥੇ ਹੀ ਛਕੋ ਛਕਾਓ ਤੇ ਵੇਲੇ ਨਾਲ ਕਿਰਪਾ ਕਰਕੇ ਆਓ ਲੇਟ ਨਾ ਕਰਿਓ ਜਿਹੜੇ ਰਹਿ ਗਏ ਸੀ ਮੱਥਾ ਨਹੀਂ ਟੇਕਿਆ ਮੱਥਾ ਟੇਕ ਲੈਣ ਪਰਸ ਆਪਣੇ ਧਿਆਨ 'ਚ ਰੱਖਿਓ ਵੀ ਵਿੱਚ ਵਿਗੜੇ ਬੰਦੇ ਆ ਜਾਂਦੇ ਆ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਜਦੋਂ ਰਸ਼ ਪੈਂਦਾ ਧੱਕਾ ਪੈਂਦਾ ਕਈ ਵਾਰੀ ਫੋਨ ਕੱਢ ਕੇ ਲੈ ਜਾਂਦੇ ਆ ਬਹੁਤ ਧਿਆਨ ਨਾਲ ਮੱਥਾ ਟੇਕਣ ਵਾਲੇ ਵੀ ਧਿਆਨ ਰੱਖਿਓ ਜਾਣ ਵੇਲੇ ਵੀ ਧਿਆਨ ਰੱਖਿਓ ਬੱਚਿਆਂ ਦਾ ਖਿਆਲ ਰੱਖਣਾ ਹੈ ਬਜ਼ੁਰਗਾਂ ਨੂੰ ਜਿਵੇਂ ਲੈ ਕੇ ਆਏ ਹੋ ਉਵੇਂ ਹੀ ਲੈ ਕੇ ਜਾਣਾ ਹੈ ਟਰਾਲੀਆਂ ਵਿੱਚ ਸੰਗਤ ਨੂੰ ਜਿਵੇਂ ਜਿਵੇਂ ਤੁਸੀਂ ਲੈ ਕੇ ਆਏ ਪਿਆਰ ਨਾਲ ਲੈ ਕੇ ਚੱਲੀਏ ਗੱਜ ਕੇ ਆਨੰਦ ਸਾਹਿਬ 'ਚ ਬੋਲੀਏ ਅੰਮ੍ਰਿਤ ਛਕਣ ਵਾਲੇ ਪ੍ਰਬੰਧਕਾਂ ਕੋਲ ਨਾਮ ਦਰਜ ਕਰਾਉਣ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਦਾ ਪਾਇਆ ਸਹਿਬ ਸੇਤੀ ਮਨ ਵਜੀਆਂ ਵਾਤਾਂ ਆਗਤ ਸਰਵਾਰ ਪਰੀਆਂ ਸ਼ਬਦ ਗਾ ਵੜਿਆਈਆਂ ਜੋ ਤਾਂ ਗਾਵੋ ਹਰੀ ਕੇਰਾ ਮਨ ਜਿਹੀ ਵਰਸਾਇਆ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਵਰਤਾਰੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਨਗਲਾ ਸਮਰੱਥ ਸਵਾਮੀ ਸੋ ਕਿਉਂ ਮਨ ਹੋਵ ਸਾਰੇ ਬਹਿ ਨਾਨਕ ਮਨ ਮੇਰੇ ਸਦਾ ਰਹੋ ਵਰਤਾਰੇ ਏ ਸਾਹਿਬਾ ਕਿਆ ਨਾਹੀਂ ਕਰਦੇ ਰਹਿ ਪਰ ਤਾਂ ਤੇਰਾ ਸਭ ਕੁਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸੰਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨੋ ਵਸਿਆ ਵਾਟੇ ਸ਼ਬਦ ਕਰੇ ਹੈ ਨਾਮ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹਿ ਸੱਚ ਆ ਮੇਰਾ ਆਧਾਰ ਦੋ ਸਾਧਨਾ ਮੇਰਾ ਆਧਾਰ ਮੇਰਾ ਜਨ ਪੁੱਤਾਂ ਸਭ ਗਾਜਾ ਸ਼ਬਦ ਕਰੋ ਪਿਆਰੋ ਸੱਚ ਆ ਮੇਰਾ ਵਾਜੇ ਪੰਚ ਸ਼ਬਦ ਜਿਤ ਧਰ ਸੁਭਾਗੈ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਨ ਵਸ ਕੀਤੇ ਕਾਲ ਕੰਠ ਕੁਮਾਰਿਆ ਕਰਮ ਪਾਇਆ ਸੁਧ ਜਿਤ ਕੋ ਤੇ ਨਾਮ ਹਰ ਕੈ ਲਾਗੇ ਕਹੈ ਨਾਨਕ ਤਹਿ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਟ ਭਾਗੀ ਹੋ ਸਗਲ ਮਨੋਰਥ ਪੂਰੇ ਬਾਲ ਪ੍ਰਾਪਤ ਪਾਇਆ ਤੇਰੇ ਸਗਲ ਮੈਂ ਸੂਰੇ ਸੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਮੁਰਤੇ ਜਾਣੇ ਬਿਨਵੰਤ ਨਾਲ ਗੁਰ ਚਰਨ ਲਾਗੇ ਵਾਜੇ ਅਣਹਦ ਗੁਰ ਪਾਣੀ ਪਿਤਾ ਮਾਤਾ ਸੰਤ ਮਹੱਤ ਸੁਰਾ ਕੋਈ ਤਾਈ ਦਾਇਆ ਖੇਲੇ
ਗੁਰਿਆਈਆ ਵਾਚੈ ਤਰਸ
ਹਦੂਰ ਆਪੋ ਆਪਣੀ
ਵਾਹਿਗੁਰੂ ਨਾਮ ਜਹਾਜ ਹੈ ਚੜੇ ਸੁਤਰੇ ਪਾ
ਬੋਲੋ
ਵਾਹਿਗੁਰੂ ਨਾਮ ਜਹਾਜ ਹੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਏ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸੇ ਗੁਰੂ ਕੇ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਜੀ ਰਾਗ ਸੁਰਠ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਬ ਹਮ ਹੋਤੇ ਤਬ ਤੂੰ ਨਾਹੀ अब तू ही मैं नाही अनल अगम जैसे लहर मैं उदत जल केवल जल माही जब हम होते तब तू नाही अब तू ही मैं नाही अनल अगम जैसे लहर मैं उदत जल केवल जल माही माधवे क्या कहिए प्रभु ऐसा जैसा मनिए होए ना तैसा रहाओ नरपत एक सिंहासन सोया सुपने पया पिखारी अच्छत राज बिछरत दुख पाया सोगत पई हमारी राज पोयंग पर संग जैसे है अब कछ मर्म जनाया अनक कटक जैसे फूल परे अब कहते कहन ना आया सर्वे एक अनेक स्वामी सब घट भोगवे सोई कह रघुदास हाथ पहने रे सहजे होए सोहोई सर्वे एक अनेक स्वामी सब घट भोगवे सोई कह रघुदास हाथ पहने रे सहजे होए सोई
वाहे गुरु जी का खालसा वाहे गुरु जी की फतेह।